ਜਾਂ ਤੁਸੀਂ ਕੋਈ ਵੀ ਹੋਰ ਆਡਿਟ ਸਰਵਿਸਿਜ਼ ਵਾਸਤੇ ਤੁਸੀਂ ਹਰਪ੍ਰੀਤ ਸ਼ਾਹੀ ਜੀ ਨੂੰ ਕੰਟੈਕਟ ਕਰ ਸਕਦੇ ਹੋ। ਇਹਨਾਂ ਦਾ ਨੰਬਰ ਹੈ 9059130080। ਟ੍ਰਾਂਸਫਾਰਮ ਯੋਰ ਟੈਕਸ ਬਰਡਨ ਟੂ ਸੇਵਿੰਗਸ ਐਂਡ ਯੂ ਵਿਲ ਰੀਅਲੀ ਇੰਜੋਏ ਦੇ ਸਰਵਿਸਿਜ਼। ਇਹਨਾਂ ਦੀ ਵੈਬਸਾਈਟ ਵੀ ਤੁਸੀਂ ਦੇਖ ਸਕਦੇ ਹੋ, ਸ਼ਾਹੀ CPA.ca ਇਹਨਾਂ ਦੀ ਵੈਬਸਾਈਟ ਹੈਗੀ ਹੈ। ਨੰਬਰ 9059130080। The chef's plate or what's for food for dinner tonight? Kafi 21 to jyada jehdi hai flavorful recipes ina kol hundiyan hai, kafi ingredients jehde hage hai you can always avail, and the exact kind of ingredients you need for the recipes, and the recipes they just take as little as 15 minutes to prepare. Number another ਵੈਬਸਾਈਟ ਇਹਨਾਂ ਦੀ ਹੈਗੀ ਹੈ chefsplate.com ਅਤੇ ਨਾਲ ਤੁਸੀਂ 50% ਡਿਸਕਾਊਂਟ ਵੀ ਅਵੇਲ ਕਰ ਸਕਦੇ ਹੋ। ਵੈਲਕਮ 50 ਜਿਹੜਾ ਕੋਡ ਐਂਟਰ ਕਰੋ ਅਤੇ ਫਸਟ ਟੂ ਟਿਫਨ ਬੋਕਸ ਦੇ ਉੱਤੇ ਤੁਸੀਂ 50% ਤੱਕ ਜਿਹੜਾ ਅਵੇਲ ਕਰ ਸਕਦੇ ਹੋ ਡਿਸਕਾਊਂਟ। ਵਿਕ ਟੋਗਰਾ ਫਰੋਮ ਰੀਅਲ ਇਸਟੇਟ ਫੈਕਟਰ, ਇਫ ਯੂ ਵਾਂਟ ਟੂ ਲਿਸਟ ਯੂਰ ਹੋਮ ਜਾਂ ਅਤੇ ਕਾਲ ਕਰੋ ਜਾਂ ਹੋਰ ਵੀ ਤੁਸੀਂ ਕੋਈ ਜਾਣਕਾਰੀ ਲੈਣਾ ਚਾਹੁੰਦੇ ਹੋ, ਵਿਕ ਡੋਗਰਾ ਜੀ ਨੂੰ ਕਾਲ ਕਰੋ ਰੀਅਲ ਇਸਟੇਟ ਨੀਡਸ ਲਈ 4162789193 ਇਹਨਾਂ ਦਾ ਨੰਬਰ ਹੈਗਾ। ਵਿਕ ਡੋਗਰਾ.ca ਇਹਨਾਂ ਦਾ ਵੈਬਸਾਈਟ ਹੈਗਾ ਜੀ।
ਵਿਨੇ ਜੀ ਥੋੜ੍ਹੀ ਜਿਹੀ ਬ੍ਰੇਕ ਲੈ ਲੈਂਦੇ ਹਾਂ, ਬ੍ਰੇਕ ਦੇ ਫੌਰਨ ਬਾਅਦ ਸਾਡੀ ਲਿਸਨ ਰਿਕੁਐਸਟ ਹੈ ਤੁਸੀਂ ਕਿਤੇ ਨਹੀਂ ਜਾਣਾ, ਕਿਉਂਕਿ ਅਸੀਂ ਤੁਹਾਨੂੰ ਦੱਸਾਂਗੇ ਕਿ ਕੋਰੋਨਾ ਵਾਇਰਸ ਕੈਨੇਡਾ 'ਚ ਵੱਧ ਰਿਹਾ ਜਾਂ ਘੱਟ ਰਿਹਾ। ਸੋ ਕੈਨੇਡਾ 'ਚ ਕੋਰੋਨਾ ਵਾਇਰਸ ਵੱਧ ਰਿਹਾ ਘੱਟ ਰਿਹਾ, ਨੰਬਰਸ ਕੀ ਕਹਿ ਰਹੇ ਨੇ, ਆਉਣ ਵਾਲੇ ਸਮੇਂ 'ਚ ਕੀ ਹੋਏਗਾ, ਆਉਣ ਵਾਲੇ 10 ਦਿਨ 15 ਦਿਨ ਮਹੀਨੇ ਦੇ ਵਿੱਚ ਕੀ ਹੋਏਗਾ, ਨੰਬਰਸ ਕਿੱਧਰਲੇ ਪਾਸੇ ਜਾ ਸਕਦੇ ਨੇ, ਉਹ ਤੁਹਾਨੂੰ ਰਿਪੋਰਟ ਸਾਡੇ ਨਾਲ ਸਾਂਝੀ ਕਰਨੀ ਹੈ। ਦੂਸਰਾ ਸਾਰੀਆਂ ਖਬਰਾਂ ਜਿਹੜੀਆਂ ਅਜੇ ਅਸੀਂ ਇੰਟਰਨੈਸ਼ਨਲ ਵੀ ਸਾਂਝੀਆਂ ਕਰਨੀਆਂ ਤੁਹਾਡੇ ਨਾਲ। ਇੰਗਲੈਂਡ ਦੇ ਪ੍ਰਧਾਨ ਮੰਤਰੀ ਨੇ ਕੁਈਨ ਤੋਂ ਮਾਫੀ ਮੰਗੀ ਹੈ, ਪਤਾ ਵੈਸੇ ਹੋਣਾ ਤੁਹਾਨੂੰ, ਚੈਨਲ ਵਾਈ ਸਾਰੇ ਦੇਖਦੇ ਹੋ, ਹੁਣ ਅੱਜ ਕੱਲ੍ਹ ਕੋਈ ਖਬਰ ਅਸੀਂ ਦਿੰਦੇ ਹਾਂ ਉਹ ਕਹਿੰਦੇ ਜੀ ਚੈਨਲ ਵਾਈ 'ਤੇ ਦੇਖ ਲਈ ਸੀਗੀ। ਸੋ ਚੈਨਲ ਵਾਈ ਲੀਡ ਕਰਦਾ, ਕਿਉਂਕਿ ਮੈਂ ਤਾਂ ਕਈ ਵਾਰ ਕਹਿ ਚੁੱਕਾ ਉੱਥੇ ਬ੍ਰੇਕਿੰਗ ਨਿਊਜ਼ ਆ ਜਾਂਦੀ ਹੈ, ਜੇ ਨਹੀਂ ਤੁਹਾਨੂੰ ਪਤਾ ਲੱਗਾ ਤਾਂ ਕੋਈ ਗੱਲ ਨਹੀਂ, ਹੁਣੇ ਸੁਣਾ ਦਿੰਦੇ ਤੁਹਾਨੂੰ ਰੇਡੀਓ ਵਾਈ 'ਤੇ। ਸੋ ਪ੍ਰਧਾਨ ਮੰਤਰੀ ਇੰਗਲੈਂਡ ਦੇ, ਉਹਨਾਂ ਨੇ ਕਿਉਂ ਮਾਫੀ ਮੰਗੀ ਕੁਈਨ ਤੋਂ, ਔਰ ਦੂਸਰੇ ਤੁਸੀਂ ਬਿਆਨ 'ਤੇ ਸੁਣ ਹੀ ਰਹੇ ਹੋ ਹੁਣ ਸਾਰਿਆਂ ਦੀ, ਪ੍ਰੈਸ ਕਾਨਫਰੰਸ ਡਿਟੇਲ ਦੇ ਵੀ ਤੁਸੀਂ ਸਾਰੀਆਂ ਸੁਣ ਲੈਂਦੇ ਹੋ, ਚੈਨਲ ਵਾਈ 'ਤੇ ਉੱਤੇ ਅਸੀਂ ਸਾਰੀ ਪ੍ਰੈਸ ਕਾਨਫਰੰਸ ਦਿਖਾ ਦਿੱਤੀ ਹੈ। ਕਿਸਾਨ ਕਹਿੰਦੇ ਨੇ ਕਿ ਵੱਡਾ ਦੁਸ਼ਮਣ ਸਾਡੀ ਬੀਜੇਪੀ ਹੈ, ਵੱਡੀ ਦੁਸ਼ਮਣ ਸਾਡੀ ਬੀਜੇਪੀ ਹੈ, ਪਰ ਇਹ ਛੋਟਾ ਦੁਸ਼ਮਣ ਸੀਗਾ, ਇਸ ਲਈ ਛੋਟੇ ਦੁਸ਼ਮਣ ਨਾਲ ਗੱਲ ਕਰਦੇ, ਹੈਗੇ ਇਹ ਵੀ ਦੁਸ਼ਮਣੀ ਹੈ ਸਾਡੇ। ਸੋ ਉਹਨਾਂ ਨੂੰ ਜਦੋਂ ਪੁੱਛਿਆ ਜਾ ਰਿਹਾ ਕਿਸਾਨਾਂ ਨੂੰ ਕਿ ਆਖਿਰਕਾਰ ਦੱਸੋ ਤੁਸੀਂ ਕੱਲ੍ਹ ਤੱਕ ਤਾਂ ਗੱਲਬਾਤ ਕਰਦੇ ਸੀ, ਅੱਜ ਤੁਸੀਂ ਕਹਿੰਦੇ ਹੋ ਕਰਪਟ ਨੇ ਟਿਕਟਾਂ, ਪੈਸੇ ਲੈ ਕੇ ਦੇ ਰਹੇ ਨੇ, ਵੇਚ ਰਹੇ ਨੇ ਟਿਕਟਾਂ ਆਮ ਆਦਮੀ ਪਾਰਟੀ ਵਾਲੇ, ਅੱਜ ਤੁਸੀਂ ਕਹਿ ਰਹੇ ਹੋ ਜਲੰਧਰ ਦੇ ਵਿੱਚ ਤੁਸੀਂ ਦੇਖ ਲਓ ਕੀ ਕੁਛ ਹੋਇਆ, ਕੱਲ੍ਹ ਤੱਕ ਤੁਸੀਂ ਇਹਨਾਂ ਨਾਲ ਐਗਰੀਮੈਂਟ ਕਰ ਰਹੇ ਸੀ, ਅੱਜ ਕਿਸਾਨ ਮੋਰਚਾ ਕਹਿ ਰਿਹਾ ਜੀ ਕਿ ਨਹੀਂ ਇਹ ਤਾਂ ਦਿੱਲੀ ਦੇ ਵਿੱਚ ਅਸੀਂ ਇਹਨਾਂ ਦਾ ਦਿੱਲੀ ਮਾਡਲ ਦੇਖ ਆਏ, 1.5 ਸਾਲ ਦਿੱਲੀ ਰਹੇ ਹਾਂ, ਬੜਾ ਖਰਾਬ ਮਾਡਲ ਇਹਨਾਂ ਦਾ, 17.5 ਸਾਨੂੰ ਕਣਕ ਵਿਕਦੀ ਉੱਥੇ, ਇਹ ਤਾਂ ਮੋਦੀ ਨਾਲੋਂ ਵੀ ਖਰਾਬ ਨੇ, ਅਤੇ ਤੁਸੀਂ ਕੱਲ੍ਹ ਤੱਕ ਤਾਂ ਇਹਨਾਂ ਨਾਲ ਐਗਰੀਮੈਂਟ ਕਰਦੇ ਸੀ, ਉਹ ਕਹਿੰਦੇ ਜੀ ਇਹ ਛੋਟਾ ਦੁਸ਼ਮਣ ਹੈ, ਉਹ ਵੱਡਾ ਦੁਸ਼ਮਣ ਹੈ, ਹੈਗੇ ਇਹ ਵੀ ਦੁਸ਼ਮਣ ਹੈ ਸਾਡੇ। ਅਸੀਂ ਕਿਹਾ ਚਲੋ ਵੱਡੇ ਦੁਸ਼ਮਣ ਨਾਲ ਨਹੀਂ ਤਾਂ ਛੋਟੇ ਦੁਸ਼ਮਣ ਨਾਲ ਗੱਲਬਾਤ ਕਰ ਲੈਂਦੇ ਹਾਂ, ਪਰ ਜੇ ਛੋਟਾ ਦੁਸ਼ਮਣ ਵੀ ਹੁਣ ਨਹੀਂ ਮੰਨਿਆ, ਉਹ ਕਹਿੰਦੇ ਔਰ ਇਹਨਾਂ ਨੂੰ ਡਰ ਪੈ ਗਿਆ ਕਿ ਸਾਰੀ ਸੀਟਾਂ 'ਤੇ ਅਸੀਂ ਜਿੱਤਣਾ ਹੈ, ਦਾਅਵਾ ਕਰ ਰਹੇ ਨੇ, ਮਤਲਬ ਉਹ ਇਹਨਾਂ ਨੂੰ ਕਹਿੰਦੇ ਡਰ ਪੈ ਗਿਆ ਵੀ ਸਾਡੀ ਸਰਕਾਰ ਬਣਨ ਜਾ ਰਹੀ ਹੈ ਕਿਸਾਨਾਂ ਦੀ, ਅਤੇ ਇਸ ਕਾਰਨ ਹੁਣ ਆਮ ਆਦਮੀ ਪਾਰਟੀ ਨਾਲ ਗੱਲਬਾਤ ਨਹੀਂ ਬਣੀ, ਇਸ ਲਈ ਸਾਡੇ ਖਿਲਾਫ਼ ਗੱਲ ਕਰ ਰਹੇ ਨੇ। ਔਰ ਹੁਣ ਔਰ ਇਹ ਬੀਜੇਪੀ ਦੀ ਬੀ ਟੀਮ ਹੈਗੀ ਹੈ, ਉਹ ਕਹਿੰਦੇ ਇਹ ਬੀਜੇਪੀ ਦੀ ਬੀ ਟੀਮ ਹੈ, ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਨਹੀਂ ਇਹ ਅਸੀਂ ਨਹੀਂ ਬੀਜੇਪੀ ਦੀ ਬੀ ਟੀਮ ਹੈ, ਜਿਹੜੇ ਕਿਸਾਨ ਮੋਰਚੇ ਵਾਲੇ ਆ ਇਹ ਬੀਜੇਪੀ ਦੀ ਬੀ ਟੀਮ ਆ, ਉਹ ਵੀ ਕਹਿੰਦੇ ਕਿ ਬੀਜੇਪੀ ਜਿਹੜੀ ਹੈ ਉਹਨੂੰ ਡਰ ਲੱਗ ਗਿਆ ਕਿ ਜਿੱਦਾਂ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਇੱਕ ਵਾਰੀ ਆ ਗਈ, ਮੀਤ ਹੇਰ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਸੀਗੇ, ਸਾਰੀ ਪ੍ਰੈਸ ਕਾਨਫਰੰਸ ਤੁਸੀਂ ਚੈਨਲ ਵਾਈਜ਼ ਦੇ ਡਿਟੇਲ 'ਚ ਸੁਣ ਲੈਣਾ, ਮੈਂ ਤੁਹਾਨੂੰ ਮੋਟੇ ਤੌਰ 'ਤੇ ਦੱਸ ਦਿੰਦਾ ਸਾਰਾ। ਉਹ ਕਹਿੰਦੇ ਜਿਹੜੀ ਇਹ ਕਿਸਾਨ ਹੈਗੇ ਨੇ ਇਹ ਬੀਜੇਪੀ ਕਹਿੰਦੇ ਡਰ ਗਈ ਹੈ, ਬੀਜੇਪੀ ਡਰ ਰਹੀ ਹੈ ਕਿ ਜਿੱਦਾਂ ਦਿੱਲੀ 'ਚ ਇੱਕ ਵਾਰੀ ਜਦੋਂ ਆਮ ਆਦਮੀ ਪਾਰਟੀ ਆ ਗਈ ਦੁਬਾਰਾ ਨਹੀਂ ਹਟੀ, ਸੋ ਇਹ ਸਾਡੀ ਦਿੱਲੀ 'ਚ ਤਾਕਤ ਰਹੀ ਹੈ। ਉਹ ਕਹਿੰਦੇ ਹੁਣ ਜਦੋਂ ਦਿੱਲੀ 'ਚ ਸਭ ਕੁਝ ਦੇਖਿਆ ਬੀਜੇਪੀ ਨੇ, ਬੀਜੇਪੀ ਨੂੰ ਡਰ ਹੈ ਕਿ ਜੇ ਪੰਜਾਬ 'ਚ ਵੀ ਹੁਣ ਇਸੇ ਤਰ੍ਹਾਂ ਹੋ ਗਿਆ ਤਾਂ ਇਹਦੇ ਦੋ ਨੁਕਸਾਨ ਹੋਣਗੇ ਬੀਜੇਪੀ ਨੂੰ, ਇੱਕ ਨੁਕਸਾਨ ਇਹ ਹੋਏਗਾ ਕਿ ਪੰਜਾਬ 'ਚ ਵੀ ਦੁਬਾਰਾ ਬੀਜੇਪੀ ਨੂੰ ਡਰ ਹੈ ਕਿ ਜੇ ਆਮ ਆਦਮੀ ਪਾਰਟੀ ਪੰਜਾਬ 'ਚ ਆ ਗਈ ਇਹਨੇ ਫਿਰ ਪੰਜਾਬ ਦੇ ਵਿੱਚ ਇਹਨਾਂ ਦੀ ਸਰਕਾਰ ਰਹਿਣੀ, ਇਹਨਾਂ ਨੇ ਕੰਮ ਬੜੇ ਚੰਗੇ ਕਰਨੇ ਆ। ਦੂਸਰਾ ਬੀਜੇਪੀ ਨੂੰ ਵੱਡਾ ਡਰ ਇਹ ਹੈ ਕਿ ਜੇ ਦਿੱਲੀ ਤੋਂ ਇਲਾਵਾ ਪੰਜਾਬ ਵਰਗੀ ਫੁੱਲ ਸਟੇਟ 'ਚ ਇਹਨਾਂ ਦੀ ਪਾਵਰ ਬਣ ਗਈ ਤਾਂ ਫਿਰ ਇਹ ਦਿੱਲੀ 'ਚ ਵੀ ਸਰਕਾਰ ਬਣਾਉਣਗੇ। ਇਸ ਕਾਰਨ ਬੀਜੇਪੀ ਨੇ ਇਹਨਾਂ ਨੂੰ ਕਿਸਾਨ ਮੋਰਚੇ ਵਾਲਿਆਂ ਨੂੰ ਸਪੋਰਟ ਕਰ ਰਹੇ ਆ, ਔਰ ਇਹਨਾਂ ਨੂੰ ਇਲੈਕਸ਼ਨ ਕਮਿਸ਼ਨ ਤੋਂ ਵੀ ਰਾਇਤਾਂ ਦਿਲਵਾ ਰਹੇ ਨੇ ਕਿ ਚਾਹੇ ਰਜਿਸਟ੍ਰੇਸ਼ਨ ਦਾ ਟਾਈਮ ਨਿਕਲ ਗਿਆ ਇਹਨਾਂ ਨੂੰ ਟਾਈਮ ਦੇ ਰਹੇ ਨੇ, ਹੋਰ ਬੜਾ ਕੁਛ ਇਹਨਾਂ ਦੀ, ਉਹ ਕਹਿੰਦੇ ਸਾਡੇ ਬੰਦੇ ਖਰੀਦਣ ਦੀ ਕੋਸ਼ਿਸ਼ ਕਰ ਰਹੇ ਨੇ ਇਹ, ਔਰ ਬੰਦਿਆਂ ਨੂੰ ਸਿਰਫ ਇਹ ਨਹੀਂ ਕਹਿ ਰਹੇ ਵੀ ਸਾਡੇ ਵੱਲ ਆ ਜਾਓ ਉਹਦਾ ਪੈਸਾ ਮਿਲੇਗਾ, ਇਲੈਕਸ਼ਨ ਲੜਨ ਦਾ ਵੀ ਪੈਸਾ ਮਿਲੇਗਾ। ਇਹ ਐਲੀਗੇਸ਼ਨ ਬੜੇ ਸੰਗੀਨ ਐਲੀਗੇਸ਼ਨ ਅੱਜ ਆਮ ਆਦਮੀ ਪਾਰਟੀ ਨੇ ਲਗਾਏ ਨੇ ਕਿ ਇਲੈਕਸ਼ਨ ਲੜਨ ਦੇ ਵੀ ਪੈਸੇ ਜਿਹੜੀ ਆ ਬੀਜੇਪੀ ਦੇ ਰਹੀ ਹੈ ਇਹਨਾਂ ਨੂੰ, ਪੁੱਛੋ ਇਹਨਾਂ ਕੋਲੋਂ ਕਿੱਥੋਂ ਪੈਸੇ ਆ ਰਹੇ ਨੇ। ਸੋ ਪੈਸਿਆਂ ਦੇ ਐਲੀਗੇਸ਼ਨ ਇੱਕ ਦੂਸਰੇ 'ਤੇ ਹੁਣ ਲੱਗਣੇ ਸ਼ੁਰੂ ਹੋ ਗਏ ਨੇ। ਬਾਕੀ ਮੈਂ ਅੱਜ ਇਹ ਦੇਖ ਕੇ ਮੈਨੂੰ ਬੜੀ ਹੈਰਾਨੀ ਹੋ ਰਹੀ ਸੀ, ਮੈਂ ਕਿਹਾ ਸੁਰ ਹੀ ਬਦਲੇ ਹੋਏ ਨੇ, ਕੱਲ੍ਹ ਤੱਕ ਆਮ ਆਦਮੀ ਪਾਰਟੀ ਅਤੇ ਕਿਸਾਨ ਮੋਰਚਾ ਘਿਓ ਸ਼ੱਕਰ ਸੀਗੇ, ਅੱਜ ਇੱਕ ਦੂਸਰੇ ਦੇ ਖਿਲਾਫ ਲੜਾਈ ਲੜੀ ਜਾ ਰਹੀ ਹੈ। ਵਿਨੇ ਜੀ ਤੁਸੀਂ ਗਰਾਊਂਡ ਜ਼ੀਰੋ ਤੋਂ ਤੁਸੀਂ ਕਹਿ ਰਹੇ ਹੋ ਕਿ ਨੰਬਰ ਵਨ ਦੇ ਉੱਤੇ ਕਿਸਾਨ ਨੇ, ਤੁਸੀਂ ਇਹਨਾਂ ਨੂੰ ਉਸ ਦਿਨ 40 ਸੀਟਾਂ ਦੇ ਰਹੇ ਸੀ ਕਿਸਾਨਾਂ ਨੂੰ, ਮੈਂ ਕਹਿੰਦਾ ਆਮ ਆਦਮੀ ਪਾਰਟੀ ਨੰਬਰ ਵਨ 'ਤੇ ਹੈ, ਕਿਸਾਨ ਮੋਰਚਾ ਨੰਬਰ ਵਨ 'ਤੇ ਆਮ ਆਦਮੀ ਪਾਰਟੀ, ਮੇਰੇ ਮੁਤਾਬਿਕ ਨੰਬਰ ਟੂ ਕਾਂਗਰਸ, ਨੰਬਰ ਥ੍ਰੀ ਅਕਾਲੀ ਦਲ, ਮੇਰੇ ਹਿਸਾਬ ਨਾਲ ਕਿਸਾਨ ਮੋਰਚੇ ਨੂੰ 5 ਤੋਂ 15 ਸੀਟਾਂ, ਮੈਂ ਇਹਨਾਂ ਨੂੰ ਚੌਥੇ ਨੰਬਰ 'ਤੇ ਰੱਖ ਰਿਹਾ ਅਤੇ ਬੀਜੇਪੀ ਅਤੇ ਉਹਦੇ ਗਠਬੰਧਨ ਨੂੰ 5ਵੇਂ ਨੰਬਰ 'ਤੇ, ਉਹਨਾਂ ਨੂੰ ਮਿਲਣਗੀਆਂ 0 ਤੋਂ ਲੈ ਕੇ 5 ਸੀਟਾਂ ਬੀਜੇਪੀ ਔਰ ਉਹਦੇ ਗਠਬੰਧਨ ਨੂੰ। ਸੋ ਮੇਰੇ ਮੁਤਾਬਿਕ ਆਮ ਆਦਮੀ ਪਾਰਟੀ ਨੰਬਰ ਵਨ 'ਤੇ, ਤੁਸੀਂ ਉਦਣ ਕਿਸਾਨ ਮੋਰਚੇ ਨੂੰ ਨੰਬਰ ਵਨ ਕਿਹਾ ਸੀਗਾ ਕਿ ਇਹਨਾਂ ਦੀ ਸਰਕਾਰ ਬਣੇਗੀ, ਅੱਜ ਤੁਹਾਡੀ ਸਥਿਤੀ 'ਚ ਕੋਈ ਤਬਦੀਲੀ ਹੈ ਕਿ ਤੁਸੀਂ ਉੱਥੇ ਖੜੇ ਹੋ? ਮੈਂ ਆਪਣੀ ਜਗ੍ਹਾ 'ਤੇ ਖੜਾ ਹਜੇ, ਦੱਸੋ ਜੀ ਵਿਨੇ ਜੀ।
ਜੀ ਬਿਲਕੁਲ, ਦੇਖੋ ਮੈਂ ਤਾਂ ਕਿਹਾ ਸੀ ਕਿਉਂਕਿ ਰਾਜੇਵਾਲ ਜੀ ਉਸ ਟਾਈਮ ਗੁਰਨਾਮ ਸਿੰਘ ਚੜੂਨੀ ਦੀ ਪਾਰਟੀ ਜਿਹੜੀ ਹੈ ਅਲਾਇੰਸ ਫਾਰਮ ਕਰ ਸਕਦੀ ਸੀ, ਹੁਣ ਤਾਂ ਇਹ ਆਪਸ 'ਚ ਲੜੀ ਜਾਂਦੇ ਆ ਤੇ ਰਾਜੇਵਾਲ ਸਾਹਿਬ ਵੀ ਨਾਰਾਜ਼ ਹੋਏ ਪਏ ਆ ਚੜੂਨੀ ਸਾਹਿਬ ਨੇ, ਤੇ ਗੁਰਨਾਮ ਚੜੂਨੀ ਜੀ ਕਹਿੰਦੇ ਕੀ ਹੈ ਸਾਨੂੰ ਉਹਨਾਂ ਇੱਜ਼ਤ ਜਾਂ ਤਵੱਜੋ ਨਹੀਂ ਦਿੰਦੇ, ਤੇ ਕਹਿੰਦਾ ਇਹ ਮਤਲਬ ਹੈਗਾ ਜਿੱਥੇ ਕਿ ਆਮ ਆਦਮੀ ਪਾਰਟੀ ਭਗਵੰਤ ਮਾਨ ਜੀ ਕੇਜਰੀਵਾਲ ਜੀ ਭਗਵੰਤ ਮਾਨ ਨੂੰ ਲੈ ਕੇ ਹਰ ਜਗ੍ਹਾ ਘੁੰਮਦੇ ਪਏ ਆ, ਨੰਬਰ ਜਾਰੀ ਕਰ ਦਿੱਤਾ, ਲੋਕਾਂ ਨੂੰ ਇੰਗੇਜ ਕਰਦੇ ਪਏ ਆ, ਉਹ ਜਿਹੜੀ ਚੀਜ਼ਾਂ ਹੋਣੀ ਚਾਹੀਦੀ ਸੀ ਗਰਾਊਂਡ ਲੈਵਲ ਤੇ, ਇਹਨਾਂ ਨੂੰ ਅਜੇ ਤੱਕ ਰਾਜੇਵਾਲ ਸਾਹਿਬ ਨੂੰ ਜਿੰਨਾ ਵੀ ਜਿੱਥੋਂ ਵੀ ਸਪੋਰਟ ਮਿਲਦੀ ਹੈ ਉਹਨਾਂ ਲੋਕਾਂ ਨੂੰ ਨਾਲ ਲੈ ਲੈਣਾ ਚਾਹੀਦਾ ਸੀ। ਗੁਰਨਾਮ ਸਿੰਘ ਚੜੂਨੀ ਇੱਕ ਕਾਫੀ ਇੰਪੋਰਟੈਂਟ ਲੀਡਰ ਹੈਗੇ ਆ, ਉਹਨਾਂ ਨੂੰ ਨਾਲ ਮਿਲਾ ਲੈਣਾ ਚਾਹੀਦਾ ਸੀ, ਉਹਨਾਂ ਨੂੰ ਥੋੜਾ ਤਵੱਜੋ ਦੇ ਕੇ ਹੋਰ ਵੀ ਜਿੱਥੋਂ ਵੀ ਸਪੋਰਟ ਮਿਲਦੀ ਹੈ ਲੈ ਲੈਂਦੇ ਤਾਂ ਚੰਗਾ ਰਹਿੰਦਾ। ਇਸ ਟਾਈਮ ਇਹ ਲੱਗ ਰਿਹਾ ਕਿ ਰਾਜੇਵਾਲ ਸਾਹਿਬ ਕਿ ਸੀਐਮ ਤਾਂ ਮੈਂ ਹੀ ਬਣਨਾ ਹੈ, ਤੇ ਉਹਦੇ ਵਿੱਚ ਇਹ ਨਾ ਹੋਏ ਕਿ ਹੋਰ ਕੋਈ ਬੰਦਾ ਜਿਹੜਾ ਹੁਣ ਬੇਸਿਕਲੀ ਜੇ ਅਸੀਂ ਕੰਪੇਅਰ ਕਰੀਏ ਤੇ ਰਾਜੇਵਾਲ ਵਰਸਿਸ ਅਰਵਿੰਦ ਕੇਜਰੀਵਾਲ ਦੋਨੋਂ ਐਟੀਟਿਊਡ ਬੜਾ ਆਟੋਕ੍ਰੈਟਿਕ ਲੱਗ ਰਿਹਾ ਦੋਨਾਂ ਦਾ। ਹਾਲਾਂਕਿ ਰਾਜੇਵਾਲ ਸਾਹਿਬ ਤੋਂ ਇਹ ਨਹੀਂ ਐਕਸਪੈਕਟਡ ਸੀਗਾ ਕਿਉਂਕਿ ਇੰਨਾ ਵੱਡਾ ਅੰਦੋਲਨ ਉਹਨਾਂ ਨੇ ਜਿਹੜਾ ਅੰਜਾਮ ਮੁਕਾਮ ਤੱਕ ਲੈ ਕੇ ਗਏ ਆ, ਔਰ ਡੈਫੀਨੇਟਲੀ ਉਹਨਾਂ ਦੇ ਮੈਨੇਜਮੈਂਟ ਸਕਿੱਲਸ ਉਸ ਲੈਵਲ ਦੇ ਹੋਣਗੇ ਉਹਨੇ ਕਿ ਪੂਰੀ ਟੀਮ ਦੇ ਨਾਲ ਜਿਹੜਾ ਉਹਨੂੰ ਇੱਕ ਅੰਜਾਮ ਤੱਕ ਪਹੁੰਚਾਇਆ, ਪਰ ਆਫ ਲੇਟ ਡਿਵੈਲਪਮੈਂਟ ਵੀ ਸੀ ਦੈਟ ਉਹ ਕੋਈ ਵਧੀਆ ਨਿਊਜ਼ ਨਹੀਂ ਹੈਗੀ ਹੈ। ਪਰ ਫਿਰ ਵੀ ਇਸ ਦੇ ਬਾਵਜੂਦ ਵੀ ਆਮ ਆਦਮੀ ਪਾਰਟੀ ਵਰਸਿਸ ਸੰਯੁਕਤ ਸਮਾਜ ਮੋਰਚਾ ਜਿਹੜੀ ਹੈ ਇੱਕ ਟਫ ਫਾਈਟ ਜ਼ਰੂਰ ਹੋਏਗੀ ਮੇਰੇ ਮੁਤਾਬਿਕ, ਕਿਉਂਕਿ ਇਹਨਾਂ ਨੂੰ ਜਿਹੜਾ ਇਸ ਟਾਈਮ ਜਿਹੜਾ ਹੈ ਸਿਰਫ ਗਰਾਊਂਡ ਵਰਕ, ਕਿਉਂਕਿ ਦੇ ਐਂਟਰਡ ਦਾ ਰਿੰਗ ਥੋੜਾ ਲੇਟ, ਦੇ ਵਰ ਲੇਟ ਇਨ ਐਂਟਰਿੰਗ ਦਾ ਰਿੰਗ, ਜਦ ਤੱਕ ਇਹਨਾਂ ਦੀ ਅਨਾਊਂਸਮੈਂਟ ਵਗੈਰਾ ਹੋਈ ਆ, ਇਹਨਾਂ ਦੀ ਜਿਵੇਂ ਲਿਸਟ ਵਗੈਰਾ ਬਾਹਰ ਆ ਜਾਏਗੀ ਹੋਰ ਵੀ ਇੱਕਦਮ ਕਲੈਰਿਟੀ ਆ ਜਾਏਗੀ, ਲੋਕ ਹੋਰ ਜ਼ਿਆਦਾ ਇਹਨਾਂ ਨੂੰ ਹੋਪ ਹਲੋਰਾ ਤੇ ਸਪੋਰਟ ਪੂਰੀ ਦੇਣ।
ਠੀਕ ਹੈ, ਠੀਕ ਹੈ, ਸੋਰੀ ਮੈਂ ਇੰਟਰਪਟ ਕਰ ਰਿਹਾ ਜੀ, ਤੁਹਾਡੇ ਵਿਚਾਰ ਆ ਗਏ ਨੇ। ਵਿਨੇ ਜੀ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਔਰ ਕਿਸਾਨਾਂ ਦੇ ਵਿੱਚ ਟਫ ਫਾਈਟ ਇਹਨਾਂ ਨੂੰ ਹੁੰਦੀ ਨਜ਼ਰ ਆ ਰਹੀ ਹੈ। ਸੋ ਆਪਣੀਆਂ ਆਪਣੀਆਂ ਸੀਟਾਂ ਜਿਹੜੀਆਂ ਜੀ ਅਸੀਂ ਦੱਸਾਂਗੇ, ਮੈਂ ਵੀ ਆਪਣੀਆਂ ਦੱਸਾਂਗਾ, ਵਿਨੇ ਜੀ ਤੋਂ ਵੀ ਸੁਣਾਂਗੇ। ਵਿਨੇ ਜੀ ਉੱਥੇ ਗਰਾਊਂਡ ਜ਼ੀਰੋ ਤੇ ਬੈਠੇ ਨੇ, ਮੈਨੂੰ ਨਹੀਂ ਲੱਗਦਾ ਕਿ ਅੱਜ ਦੀ ਘੜੀ ਕੱਲ, ਕਿਉਂਕਿ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ, ਜਿੱਦਾਂ ਸੈਂਸੈਕਸ ਰੋਜ਼ ਉੱਤੇ ਥੱਲੇ ਜਾਂਦਾ ਹੈ, ਕੁਛ ਵੀ ਹੋ ਸਕਦਾ ਹੈ, ਇਸੇ ਤਰ੍ਹਾਂ ਜਿੱਦਾਂ ਜਿੱਦਾਂ ਪੋਲੀਟੀਕਲ ਹਾਲਾਤ ਬਦਲਣਗੇ ਅਸੀਂ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਦੇ ਵਿੱਚ ਦੱਸਾਂਗੇ ਕਿ ਕਿਹਦਾ ਪਲੜਾ ਭਾਰੀ ਹੈ। ਕੱਲ੍ਹ ਨੂੰ ਤਾਂ ਕੁਛ ਵੀ ਹੋ ਸਕਦਾ, ਕੱਲ੍ਹ ਨੂੰ ਤਾਂ ਨਵਜੋਤ ਸਿੰਘ ਸਿੱਧੂ ਸਾਹਿਬ ਨੂੰ ਚੀਫ ਮਿਨਿਸਟਰ ਨਹੀਂ ਲਾਉਂਦੇ ਹਾਂ, ਤੇ ਕੀ ਪਤਾ ਸਿੱਧੂ ਸਾਹਿਬ ਜਾ ਕੇ ਕਿਸਾਨਾਂ ਨਾਲ ਜਾ ਕੇ ਰਲ ਜਾਣ, ਕੀ ਪਤਾ ਸਿੱਧੂ ਸਾਹਿਬ ਨਵਾਂ ਫਰੰਟ ਖੜਾ ਕਰ ਲੈਣ, ਕੀ ਪਤਾ ਕੇਜਰੀਵਾਲ ਸਾਹਿਬ ਦੇ ਨਾਲ ਹੀ ਕੋਈ ਡੀਲ ਬਣ ਜਾਏ ਉਹਨਾਂ ਦੀ, ਔਰ ਕੀ ਪਤਾ ਨਵਜੋਤ ਸਿੰਘ ਸਿੱਧੂ ਸਾਹਿਬ ਨੂੰ ਚੀਫ ਮਿਨਿਸਟਰ ਲਾ ਦਿੱਤਾ ਜਾਏ ਤੇ ਚਰਨਜੀਤ ਸਿੰਘ ਚੰਨੀ ਸਾਹਿਬ ਬਾਗੀ ਹੋ ਜਾਣ, ਸੁਖਜਿੰਦਰ ਰੰਧਾਵਾ ਸਾਹਿਬ ਬਾਗੀ ਹੋ ਜਾਣ, ਕੁਛ ਨਹੀਂ ਪਤਾ। ਸੋ ਸੈਂਸਸ ਦੀ ਤਰ੍ਹਾਂ ਰੋਜ਼ਾਨਾ ਕੁਛ ਨਾ ਕੁਛ ਉਲਟਫੇਰ ਜਿਹੜਾ ਉਹ ਹੋ ਰਿਹਾ, ਹੁੰਦਾ ਰਹੇਗਾ, ਲੇਕਿਨ ਅਸੀਂ ਡੇਲੀ ਬੇਸਿਸ ਦੇ ਉੱਤੇ ਜੋ ਵੀ ਡਿਵੈਲਪਮੈਂਟ ਹੋ ਰਹੀਆਂ ਨੇ ਉਹਦੇ ਆਧਾਰ ਦੇ ਉੱਤੇ ਕੀ ਸੀਟ ਨੰਬਰ ਬਣ ਰਹੇ ਨੇ। ਕੱਲ ਕੁਛ ਵੀ ਹੋ ਸਕਦਾ, ਪਰ ਵਿਨੇ ਜੀ ਮੈਂ ਅੱਜ ਦੀ ਘੜੀ ਮੈਂ ਨਹੀਂ ਮੰਨਦਾ ਕਿ ਕਿਸਾਨ ਅੰਦੋਲਨ ਜਿਹੜਾ ਕਿਸਾਨ ਮੋਰਚਾ, ਵੈਸੇ ਇੱਕ ਗੱਲ ਸੱਚ ਮੈਂ ਹੋਰ ਇੱਥੇ ਕਹਿ ਦਵਾਂ ਕਿ ਜਿਹੜੇ ਲੀਡਰਸ ਨੇ ਆਮ ਆਦਮੀ ਪਾਰਟੀ, ਬਾਕੀ ਜਿਹੜੇ ਇਲਜ਼ਾਮ ਲਗਾਏ ਨੇ ਉਹ ਤਾਂ ਲਗਾਏ ਨੇ ਉਹਨਾਂ ਨੇ ਕਿਸਾਨਾਂ ਦੇ, ਆਮ ਆਦਮੀ ਪਾਰਟੀ ਇਹ ਵੀ ਕਹਿ ਰਹੀ ਹੈ ਕਿ ਹੁਣ ਇਹ ਸਿਆਸੀ ਪਾਰਟੀ ਹੈ, ਇਹਨਾਂ ਨੂੰ ਆਪਣੇ ਆਪ ਨੂੰ ਕਿਸਾਨਾਂ ਦੇ ਨਾਲ ਨਹੀਂ ਜੋੜਨਾ ਚਾਹੀਦਾ, ਖੁੱਲ੍ਹ ਕੇ ਮਿੱਤਰੋ ਮੈਦਾਨ ਦੇ ਵਿੱਚ ਤੁਸੀਂ ਹੁਣ ਸਿਆਸੀ ਪਾਰਟੀ ਹੋ, ਤੁਸੀਂ ਕਿਸਾਨਾਂ ਦੇ ਮੋਢੇ 'ਤੇ ਨਾ ਰੱਖੋ ਬੰਦੂਕ। ਜਿਹੜੇ ਬਾਕੀ ਉਗਰਾਹਾ ਸਾਹਿਬ ਨੇ ਜਾਂ ਉਹ ਸਾਰੇ ਬੰਦੇ ਤਾਂ ਕਹਿਣਗੇ ਅਸੀਂ ਕਿਸਾਨ ਅੰਦੋਲਨ ਕਰ ਰਹੇ ਹਾਂ, ਤੁਸੀਂ ਕਾਹਦਾ ਅੰਦੋਲਨ ਕਰ ਰਹੇ ਹੋ, ਤੁਸੀਂ ਤਾਂ ਹੁਣ ਸਿਆਸਤ 'ਚ ਆ ਗਏ ਹੋ। ਸੋ ਇਸ ਲਈ ਇਹਨਾਂ ਨੂੰ ਕਿਸਾਨ ਮੋਰਚਾ ਵੀ ਉਹ ਕਹਿੰਦੇ ਨਹੀਂ ਕਹੋ ਇਹਨਾਂ ਨੂੰ, ਹੁਣ ਕਿਸਾਨ ਇਹ ਹੁਣ SSM ਹੈ, ਸੰਯੁਕਤ ਸਮਾਜ ਮੋਰਚਾ, ਇਹ ਹੁਣ ਪੋਲੀਟੀਕਲ ਪਾਰਟੀ ਹੈ। ਅਮਰਜੀਤ ਜੀ ਤੁਸੀਂ ਆਉਂਦੇ ਹੋ, ਨੈਕਸਟ ਕਾਲ, ਅਮਰਜੀਤ ਜੀ।
ਹਾਂਜੀ ਸਤਿ ਸ਼੍ਰੀ ਅਕਾਲ ਜੀ, ਇਹ 'ਚ ਕੋਈ ਦੋ ਰਾਇਆਂ ਨਹੀਂ ਜੀ, ਜਿਹੜੇ ਹੁਣ ਇਹ ਕਿਸਾਨ ਨੇ ਇਹ ਰਹੇ ਨਹੀਂ, ਵਾਕਈ ਹੈ ਬੀਜੇਪੀ ਦੀ ਬੀ ਟੀਮ ਆ, ਨੋ ਡਾਊਟ ਅਬਾਊਟ ਇਟ, ਫਾਰ ਸ਼ੂਰ।
ਨਹੀਂ ਪਰ ਤੁਸੀਂ
ਖੜੇ ਇਸ ਲਈ ਕਰੇ ਨੇ, ਕੋਈ ਡਾਊਟ ਨਹੀਂ, ਦੋ ਰਾਇਆਂ ਨਹੀਂ ਹੈ ਜੀ।
ਨਹੀਂ ਪਰ ਅਮਰਜੀਤ ਸਾਹਿਬ ਇਹ ਕਿੱਦਾਂ ਕਹਿ ਸਕਦੇ ਆ ਵੀ ਇਹ ਬੀਜੇਪੀ ਦੀ ਬੀ ਟੀਮ ਆ, ਉਹ ਤਾਂ ਕਹਿੰਦੇ ਸਾਡੀ ਬੀਜੇਪੀ ਵੱਡਾ ਦੁਸ਼ਮਣ ਹੈ ਤੇ ਆਮ ਆਦਮੀ ਪਾਰਟੀ ਛੋਟਾ ਦੁਸ਼ਮਣ ਹੈ।
ਜਦ ਤੱਕ ਇਹ ਕੱਲ ਤੱਕ ਸੀਟਾਂ ਨਾ ਇਹਨਾਂ ਦੀ ਸੈਟਲਮੈਂਟ ਹੋ ਰਹੀ ਸੀ ਉਦੋਂ ਤੱਕ ਆਪ ਵਾਲੇ ਚੰਗੇ ਸੀਗੇ, ਜਦੋਂ ਇਹਨਾਂ ਦੀ ਸੈਟਲਮੈਂਟ ਹੋਣੀ ਬੰਦ ਹੋ ਗਈ, ਜਦ ਹੀ ਉਹ ਸਾਰਾ ਕੁਝ ਉਹਨਾਂ ਦਾ ਬੈਡ ਹੋ ਗਿਆ ਜੀ, ਫਿਰ ਪਹਿਲਾਂ ਹੀ ਬੈਡ ਨਾ ਕਿਉਂ ਐਗਰੀਮੈਂਟ ਕਰ ਰਹੇ ਸੀ ਵੀ ਇੰਨੀਆਂ ਦੇ ਦਿਓ ਇੰਨੀਆਂ ਲੈ ਲਓ।
ਦੈਟਸ ਅ ਗੁੱਡ ਕੁਐਸਚਨ, ਇਹ ਤਾਂ ਇਹ ਸਵਾਲ ਤਾਂ ਮੇਰਾ ਵੀ ਹੈ, ਇਹ ਸਵਾਲ ਅਮਰਜੀਤ ਸਾਹਿਬ ਇਹ ਤਾਂ ਮੇਰਾ ਵੀ ਸਵਾਲ ਹੈ ਬਈ ਦੇਖੋ ਜੇ ਤੁਹਾਨੂੰ ਇੰਨਾ ਹੀ ਮਾੜਾ, ਇਹ ਤਾਂ ਮੇਰਾ ਵੀ ਸਵਾਲ ਇਹ ਆ ਬਈ ਜੇ ਤੁਹਾਨੂੰ देखो याद है तुसी एक पार्टी के नाल अलायंस बना रहे हो, मतलब भाईवाल कर रहे हो, उन्हें तुसी सरकार बना रहे हो एक पार्टी के नाल, ठीक है। कल तक तुसी उहदे नाल अलायंस बनाने लई तैयार सीगे, यह गल्लां कल तक तो तुसी कदे भी नहीं कीतियां, मतलब कि कल हुण देखो जदों अलायंस टुट गया उस तो बाद हुण तुसी इन्ने संगीन दोष ला रहे हो, यह तो वह पार्टी है जी जिन्हें सब तो पहला नोटिफाई, हुण तो इत्थे तक कह रहे हैं वो कहते जी ये वो पार्टी है आम आदमी पार्टी जिन्हें सब तो पहला कानून नोटिफाई किए थे, जाके देख लो तुसी हुण, मतलब राजेवाल साहब की अलग एलीगेशन, शादीपुर साहब के अलग एलीगेशन, मनजीत सिंह राय साहब के अलग एलीगेशन, रुंदू सिंह मानसा साहब के अलग एलीगेशन, हुण तो हर एक लीडर जिहड़ा इन्हां दा आम आदमी पार्टी से मतलब कि इन्ना वड्डा अटैक कर रहा, पर फिर कल तक तुसी अलायंस क्यों बना रहे सीगे, दैट्स अ वेरी इंपॉर्टेंट क्वेश्चन। अमरजीत साहब मैं तुहाडे सवाल नाल सहमत, इस एक क्वेश्चन मेरा भी है, और दूसरा एक होर इंपॉर्टेंट पॉइंट है, आम आदमी पार्टी भी कल तक कह रही थी कि जी हाँ जी साडा अलायंस हो जाए चंगी गल है, ठीक है, यह गलती सी आम आदमी पार्टी की, यह देखो आम आदमी पार्टी के, मैं हूँ एक क्वेश्चन आम आदमी पार्टी के सपोर्टर्स भी पूछांगा, तुसी कल तक कह रहे थे जी अलायंस हो जाए चंगी गल, अलायंस क्यों भाई, उन्होंने भी अपना हक है, ठीक है, वह भी अपना आ सकते हैं देश में, जे तुसी ये जिहड़ी गल कहनी ना ये वो गल हो गई, ये वो गल आम आदमी पार्टी की, तो यह गल हो गई कि इंडिया ते वेस्ट इंडीज कट्ठे मिलकर मैच खेलने आस्ट्रेलिया में असं हरा नहीं सकते, वो इंडिया ने नहीं जीती कोई वर्ल्ड कप 2011 तो बाद हुण 10 साल हो गए ने, इंडिया ने कोई ट्रॉफी नहीं जीती, ठीक है, हुण अज 10 साल हो गए, जे इंडिया यह कहे कि जी असी 10 साल च कोई ट्रॉफी नहीं जीती, हुण इसलिए क्योंकि असी ट्रॉफी नहीं जित रहे जी, असी दूजिया नूं बाहर करना चाहते हैं, असी बदल चाहते हैं, तो इंडिया तो वैसट इंडीज कट्ठे मिलकर क्रिकेट खेलन, क्यों कट्ठे मिलकर क्रिकेट खेलन, नो अपने अंदर तुसी ताकत पैदा करो, तो आम आदमी पार्टी के सपोर्टर्स का यह कहना कि जी मिलकर खेलीए, नहीं वो गलत है। हाँ जी अगली गल जी सरबजीत जी गो एड, सरबजीत जी थोड़ी आवाज नहीं आ रही, मैं समय बहुत घट है, रुपिंदर सिद्धू साहब
जी जुड़े हुए
हैं जी, रुपिंदर सिद्धू साहब गो एड,
लागू होंगी कल तक समझौता कर रहे थे आम आदमी पार्टी ना, उधर आम आदमी पार्टी भी लागू होंगी है, वो भी पहला समझौता कर रहे, अज इन्हों अज वो जे है बी टीम सी टीम लगन लग पे आ, हमेशा केजरीवाल का यह कह रहा भी जानी ना तो कोई अपना सीएम का चेहरा अनाउंस कर दिया, यदा प्लैन मुड़के फिर मुड़के यह कोशिश कर करा के देख लो, ये अपना पंजाब दे विच आके अपना कोई ना कोई बना चाहता, वह आधार बना चाहता, होर कुछ नहीं गा, इन्हें टीमा टूमा कही जानिया, यह भाजी कुछ नहीं गा, आम आदमी पार्टी कहण की आम आदमी पार्टी है भाजी सारा कुछ जानी कि ना ये हूं लग गया इन्हों के मूंह लाओ तो वह हूं चंगा लाऊ का सवाल लेना चाहते हैं, होर कोई गल नहीं है जी, आम आदमी पार्टी कहण की आम आदमी पार्टी पार्टी है भाजी, बाकी तुम देख लो तुम जो आ भी गए कल सारा कुछ वो कुछ ही होना है पहला वाला ही, कोई नवा कुछ नहीं होना, ओके भाई बाकी विचार तो सुन लेने हैं,
ठीक है, तो ये थोड़ा पॉइंट थोड़ा भी ठीक है कि दोनों एक दूसरे ना अलायंस कर रहे थे, सो रुपिंदर सिद्धू साहब का भी सवाल सही है कि दोनों एक दूसरे ना अलायंस कल तक कर रहे थे, हुण दोनों कहिंदे बीजेपी के बीजेपी के बंदे, और दोनों ही पैसे भी, अच्छा ये देखो जिहड़ा पैसे खाण दी एलीगेशन हुंदी ना बड़ा सीरियस एलीगेशन हुंदा है पैसे खाण दा एलीगेशन, सो ये दोनों एक दूसरे के उत्ते जदों तुसी किसे नाल दोस्ती करदे हो तुसी कहिंदे हो कि असीं भाईवाल सरकार बनाउणी है कट्ठे मिलके असीं पावर चवावांगे, सो वो कल तक गलबात सीगी, अज तुसी एलीगेशन लगाते, सुरिंदर साहब मोंट्रियाल तो, सुरिंदर जी मोंट्रियाल तो,
हाँ जी सत श्री अकाल जोधवीर जी ते भाई साहब नूं तुहाडे सारे निहरान जी,
सत श्री अकाल जी,
हाँ जी आवाज सुन रही है जी मेरी जोधवीर जी,
हाँ जी आवाज आ रही है सर तुहाडी, यस बिल्कुल आ रही है,
हाँ विच टू टू कुछ आई जा रही जी, इहनूं जरा बंद करो, पता नहीं कोई दूजी कॉल होल्ड ते जे की आ, अच्छा जी जोधवीर जी मेरा तुहानूं एक क्वेश्चन है जी,
जी जी
हेलो, हाँ जी ए मैं तुहानूं पुछना चाहुंदा केजरीवाल ते राजेवाल च किहड़ा ज्यादा झूठा डिक्टेटर ते मकार हैगा जी, मतलब मैनूं इस गल दा जवाब दो जी, डिक्टेटर झूठा मकार
दोनों से कोई भी नहीं है जी, दोनों से कोई भी बंदा झूठा मकार ते डिक्टेटर नहीं है ना, मैं देखो जी
तुसी कह सकते झूठा नहीं है, जे वो कहिंदे आ इन्हां ने 60 सीटां मंगियां अहंकार किसे दे विच हैगा, जरूर इन्हां नूं चाहीदा सी आप च इन्हां दा समझौता होना चाहीदा सी, किसानां नूं भी पूरा हक हैगा अपनी बराबर दियां सीटां मंगण दा, यह जरूरी नहीं केजरीवाल की अपनी पार्टी नहीं हैगी जिहड़ा चाहूगा किसे नूं 10 सीटां दे दे जां उन्हां नाल कंप्रोमाइज ना करे, ਜਾਂ ਉਹਨਾਂ ਦੀ ਸਪੋਰਟ ਨਾ ਮੰਗੇ। ਜੇ ਮੰਗਦਾ ਤੇ ਫੇਰ ਉਹਨਾਂ ਨੂੰ ਪੈਰਲਰ ਆਪਣੇ ਪਾਰਟਨਰ ਗਿਣ ਕੇ ਚੱਲਣਾ ਚਾਹੀਦਾ ਜੀ।
ਜੀ ਦੇਖੋ, ਮੈਂ ਸੁਰਿੰਦਰ ਸਾਹਿਬ ਵਿਦ ਰਿਸਪੈਕਟ, ਮੈਨੂੰ ਪਤਾ ਹੈ ਕਿ ਹੁਣ ਤੁਸੀਂ ਤਾਂ ਦੋਨਾਂ ਨੂੰ ਝੂਠਾ ਮਕਾਰ ਤੇ ਡਿਕਟੇਟਰ ਕਹਿ ਰਹੇ ਹੋ, ਪਰ ਮੈਂ ਹੋ ਸਕਦਾ ਤੁਹਾਡੇ ਨਾਲ ਤੁਸੀਂ ਸ਼ਾਇਦ ਮੇਰੀ ਗੱਲ ਨਾ ਲਾਈਕ ਕਰੋ। ਦੋਨੋਂ ਜਣੇ, ਕੇਜਰੀਵਾਲ ਸਾਹਿਬ ਵੀ ਤੇ ਰਾਜੇਵਾਲ ਸਾਹਿਬ ਵੀ, ਦੋਨੋਂ ਜਣੇ ਇਮਾਨਦਾਰ ਨੇ, ਦਲੇਰ ਨੇ ਦੋਨੋਂ ਜਣੇ, ਲੇਕਿਨ ਵਿਜ਼ਨ ਤੇ ਕੁਸ਼ਚਨ ਕਰ ਸਕਦੇ ਹਾਂ, ਡਿਬੇਟ ਕਰ ਸਕਦੇ ਹਾਂ। ਔਰ ਮੈਂ ਇਹ ਗੱਲ ਕਹਿ ਸਕਦਾ ਹਾਂ ਕਿ ਇਸ ਸਮੇਂ ਪਤਾ ਨਹੀਂ ਇਹ ਕੇਜਰੀਵਾਲ ਸਾਹਿਬ ਵੀ ਕਿਸ ਤਰ੍ਹਾਂ ਦੀ ਰਾਜਨੀਤੀ ਦਾ ਸ਼ਿਕਾਰ ਹੋ ਰਹੇ ਨੇ। ਇਹਨਾਂ ਨੂੰ ਚਾਹੀਦਾ ਸੀਗਾ ਕਿ ਆਪਣੇ ਚੰਗੇ ਕੰਮ ਗਣਾਉਂਦੇ, ਆਪਣੇ ਬੰਦਿਆਂ ਨੂੰ ਕਹਿੰਦੇ ਵੀ ਕਿਉਂ ਅਸੀਂ ਕਿਸਾਨ ਲੀਡਰਸ ਨੂੰ ਉਲਟਾ ਸਿੱਧਾ ਬੋਲਣਾ ਕਿ ਬੀਜੇਪੀ ਦੇ ਬੰਦੇ ਹੋ, ਕਰਪਟ ਹੋ ਤੁਸੀਂ, ਇਹ ਵੋ, ਤੁਹਾਨੂੰ ਬੀਜੇਪੀ ਪੈਸਾ ਦੇ ਰਹੀ ਹੈ। ਨਹੀਂ, ਇਹ ਤੇ ਪੁਰਾਣਾ ਟਾਈਮ ਹੁੰਦਾ ਸੀਗਾ, ਜਦੋਂ ਪੁਰਾਣੇ ਵੇਲਿਆਂ ਦੇ ਕੋਈ ਵੀ ਗੱਲ ਹੋਏ, ਇਹ ISI ਦਾ ਏਜੰਟ ਹੈ ਜੀ, ਇਹ ਪਾਕਿਸਤਾਨ ਦਾ ਏਜੰਟ, ਇੰਡੀਆ 'ਚ ਕੁਛ ਵੀ ਹੋ ਜਾਵੇ, ਕਿਸੇ ਨੇ ਛਿੱਕ ਵੀ ਮਾਰ ਦਿੱਤੀ, ISI ਦਾ ਏਜੰਟ ਹੈ। ਇਹ ਪੁਰਾਣੇ ਵੇਲਿਆਂ 'ਚ ਹੁੰਦਾ ਸੀ, ਹੁਣ ਲੋਕਾਂ ਨੂੰ ਇੱਦਾਂ ਦੀਆਂ ਚੀਜ਼ਾਂ ਪਸੰਦ ਨਹੀਂ ਆਉਂਦੀਆਂ। ਸੋ ਇਸ ਵੇਲੇ ਹਰੇਕ ਨੂੰ ਬੀਜੇਪੀ ਦਾ ਏਜੰਟ ਕਹਿ ਦੇਣਾ, ਹੁਣ ਤੁਸੀਂ ਇਹ ਕੇਜਰੀਵਾਲ ਸਾਹਿਬ ਨੂੰ ਆਪਣੇ ਬੰਦਿਆਂ ਨੂੰ ਸਮਝਾਉਣਾ ਚਾਹੀਦਾ ਹੈ ਕਿ ਤੁਸੀਂ ਕਿਉਂ ਉਹਨਾਂ ਨੂੰ ਕਹਿ ਰਹੇ ਹੋ ਵੀ ਇਹ ਬੀਜੇਪੀ ਤੋਂ ਪੈਸੇ ਲੈ ਕੇ ਆ ਰਹੇ ਨੇ ਜਾਂ ਤੁਹਾਡੇ ਬੰਦੇ ਖਰੀਦ ਰਹੇ ਨੇ। ਔਰ ਇਸੇ ਤਰ੍ਹਾਂ ਕਿਸਾਨਾਂ ਨੂੰ ਵੀ, ਹੁਣ ਕੱਲ੍ਹ ਤੱਕ ਤੁਸੀਂ ਉਹਦੇ ਨਾਲ ਅਲਾਇੰਸ ਬਣਾਉਣ ਲੱਗੇ ਸੀ, ਹੁਣ ਅੱਜ ਤੁਸੀਂ ਕਹਿੰਦੇ ਜੀ ਇਹ ਛੋਟਾ ਦੁਸ਼ਮਣ ਹੈ, ਇਹ ਵੀ ਬੀਜੇਪੀ ਦੀ ਬੀ ਟੀਮ ਹੈ, ਇਹ ਆਮ ਆਦਮੀ ਪਾਰਟੀ, ਇਹਦਾ ਮਤਲਬ ਫਿਰ ਕੱਲ੍ਹ ਤੱਕ ਤੁਸੀਂ ਬੀਜੇਪੀ ਦੀ ਬੀ ਟੀਮ ਦੇ ਨਾਲ ਅਲਾਇੰਸ ਬਣਾ ਰਹੇ ਸੀਗੇ। ਇਹ ਤਾਂ ਹੁਣ ਦੋਨਾਂ ਨੂੰ ਹੀ ਰਿਫਰੇਨ ਕਰਨਾ ਚਾਹੀਦਾ ਇਹੋ ਜਿਹੇ ਬਿਆਨ ਦੇਣ ਤੋਂ ਪਹਿਲਾਂ, ਕਿਉਂਕਿ ਤੁਸੀਂ ਜਿਹਦੇ ਨਾਲ ਅਲਾਇੰਸ ਬਣਾ ਰਹੇ ਹੋ ਦੋਨੋਂ ਜਣੇ, ਹੁਣ ਅੱਜ ਤੁਸੀਂ ਉਹਨੂੰ ਬੀਜੇਪੀ ਦੀ ਸਾਥੀ ਦੱਸ ਰਹੇ ਹੋ, ਬੀਜੇਪੀ ਦਾ ਪੈਸਾ ਚੱਲਦਾ ਪਿਆ ਪਿੱਛੋਂ, ਠੀਕ ਹੈ। ਸੋ ਇਹ ਥੋੜ੍ਹਾ ਰਿਫਰੇਮ ਕਰਨਾ ਚਾਹੀਦਾ ਇੱਦਾਂ ਦੇ ਬਿਆਨ ਤੋਂ, ਮੇਰੇ ਮੁਤਾਬਿਕ। ਬਾਕੀ ਹਾਂ, ਦੋਨੋਂ ਲੀਡਰਸ ਦੇ ਵਿੱਚ ਇਹ ਮੈਂ ਇਹੀ ਕਹਾਂਗਾ ਕਿ
ਕੇਜਰੀਵਾਲ ਨੂੰ ਆਪਣੇ ਬੰਦਿਆਂ ਨੂੰ ਸਮਝਾਉਣ ਦੀ ਬਜਾਏ ਪਹਿਲਾਂ ਆਪਣੇ ਆਪ ਨੂੰ ਸਮਝਣਾ ਚਾਹੀਦਾ, ਆਪਣੇ ਆਪ ਨੂੰ ਸਮਝਾਉਣਾ ਚਾਹੀਦਾ। ਉਹਨੇ ਅੱਜ ਤੱਕ ਚੀਫ ਮਿਨਿਸਟਰ ਕਿਉਂ ਨਹੀਂ ਅਨਾਊਂਸ ਕੀਤਾ? ਹੁਣ ਤੁਸੀਂ ਪਿੱਛੇ ਜੇ 50 ਕਹਿ ਚੁੱਕੇ, ਅਗਲੇ ਵੀਕ ਜੀ 15 ਦਿਨਾਂ 'ਚ ਜੀ, ਤੇ ਅੱਜ ਕਹਿੰਦਾ ਉਹ ਤੁਸੀਂ ਮੈਨੂੰ ਸਲਾਹਾਂ ਦਵੋ ਕਿਹਨੂੰ ਕਰਨਾ ਚਾਹੀਦਾ, ਕਿੰਨੀਆਂ ਚੀਜ਼ਾਂ ਨੂੰ ਤੁਸੀਂ ਡਿਫੈਂਡ ਕਰੋਗੇ ਕੇਜਰੀਵਾਲ ਦੀਆਂ ਨੂੰ?
ਨਹੀਂ, ਉਹ ਤਾਂ ਮੈਂ ਡਿਫੈਂਡ ਨਹੀਂ ਕਰਦਾ ਸਰ ਕੇਜਰੀਵਾਲ ਸਾਹਿਬ ਨੂੰ, ਮੈਂ ਉਹ ਤਾਂ ਮੈਂ ਗਲਤ ਪੋਲਿਸੀ ਕਹਿੰਦਾ, ਉਹ ਤਾਂ ਮੈਂ ਗਲਤ ਕਹਿੰਦਾ ਕਿ ਹੁਣ ਤੁਸੀਂ ਜੇ ਦੇਣਾ ਹੀ ਹੈ ਭਗਵੰਤ ਮਾਨ ਸਾਹਿਬ ਨੂੰ, ਫੋਨ ਦਾ ਕਿੰਨੇ ਪਤਾ ਹੁਣ, ਅੱਜ ਉਹ ਕਹਿੰਦੇ ਜੀ 4 ਲੱਖ ਸਾਨੂੰ ਕਾਲਾਂ ਆ ਗਈਆਂ, 8 ਲੱਖ ਸਾਨੂੰ ਮੈਸੇਜ ਆ ਗਏ, ਉਹ ਕਿੰਨੇ ਦੇਖੇ 4 ਲੱਖ ਮੈਸੇਜ, ਕਿਹਨੂੰ ਪਤਾ 8 ਲੱਖ ਮੈਸੇਜ ਕਿੱਥੇ ਆਏ ਨੇ? ਨੋ,
ਕਹਿੰਦਾ ਜੀ ਕੇਜਰੀਵਾਲ ਕਦੀ ਪੰਜਾਬ ਦਾ ਭਲਾ ਨਹੀਂ ਕਰ ਸਕਦਾ, ਕਦੀ ਪੰਜਾਬ ਦਾ ਭਲਾ ਨਹੀਂ ਕਰ ਸਕਦਾ, ਨਾ ਉਹ ਪੰਜਾਬ ਦੀ ਫੇਵਰ 'ਚ ਆ, ਉਹ ਹਰਿਆਣੇ 'ਚ ਜਾਂਦਾ ਹਰਿਆਣੇ ਦੀ ਬੋਲੀ ਬੋਲਦਾ, ਦਿੱਲੀ ਜਾ ਕੇ ਕੁਛ ਹੋਰ ਬੋਲਣ ਲੱਗ ਪੈਂਦਾ, ਪੰਜਾਬ 'ਚ ਕਿਤੇ ਅਮਨ ਯਾਤਰਾ ਧਾਰਮਿਕ ਪੱਤਾ, ਉਹਨੇ ਕੋਈ ਕੰਮ ਛੱਡਿਆ ਵੀ ਹੈ ਜਿਹੜਾ ਦੂਜੀਆਂ ਪਾਰਟੀਆਂ ਨੇ ਨਹੀਂ ਕੀਤਾ ਜੀ?
ਠੀਕ ਹੈ ਜੀ, ਥੈਂਕ ਯੂ ਸਰ, ਤੁਹਾਡੇ ਵਿਚਾਰ ਆ ਗਏ ਨੇ, ਥੈਂਕ ਯੂ। ਦੇਖੋ, ਮੈਂ ਇਹ ਗੱਲ ਕਹਾਂਗਾ ਕਿ ਜਦੋਂ ਤੁਸੀਂ ਭਗਵੰਤ ਮਾਨ ਸਾਹਿਬ ਨੂੰ ਇੰਚਾਰਜ ਬਣਾਇਆ ਸੀ, ਉਦੋਂ ਕਿਸੇ ਨੂੰ ਪੁੱਛ ਕੇ ਥੋੜ੍ਹੀ ਬਣਾਇਆ ਸੀ, ਤੁਸੀਂ ਦਿੱਲੀ ਦੇ ਚੀਫ ਮਿਨਿਸਟਰ ਬਣੇ ਹੋ, ਤੁਸੀਂ ਪੁੱਛ ਕੇ ਬਣੇ ਹੋ, ਠੀਕ ਹੈ, ਤੁਸੀਂ ਸੁਖਪਾਲ ਖਹਿਰਾ ਸਾਹਿਬ ਨੂੰ ਇੰਚਾਰਜ ਲਾਇਆ, ਔਰ ਇਹ ਤੁਹਾਡਾ ਪ੍ਰੈਰੋਗੇਟਿਵ ਹੈ, ਇਹ ਤੁਹਾਡਾ ਹੱਕ ਹੈ ਕੇਜਰੀਵਾਲ ਸਾਹਿਬ, ਉਹਦੇ ਲਈ ਮੈਨੂੰ ਵੀ ਨਹੀਂ ਸਮਝ ਆਈ ਵੀ ਇਹ ਡਰਾਮਾ ਜਿਹਾ ਕਰਨ ਦੀ ਕੀ ਲੋੜ ਹੈ ਜੀ, ਅਸੀਂ ਫੋਨ ਨੰਬਰ ਜਾਰੀ ਕਰਤਾ ਲੋਕਾਂ ਤੋਂ ਪੁੱਛ ਰਹੇ ਇੱਦਾਂ ਕਰ ਰਹੇ ਉੱਦਾਂ ਕਰ ਰਹੇ ਹਾਂ, ਇਹ ਤੁਸੀਂ ਜਿਹਨੂੰ ਤੁਸੀਂ ਚੀਫ ਮਿਨਿਸਟਰ ਐਲਾਨ ਕਰੋ ਆਪਣੀ ਸਮਝ ਬੂਝ ਦੇ ਮੁਤਾਬਿਕ, ਜਿਹਨੂੰ ਫਿਰ ਲੋਕ ਪਸੰਦ ਕਰਨਗੇ ਤਾਂ ਵੋਟ ਪਾ ਦੇਣਗੇ, ਨਹੀਂ ਪਸੰਦ ਕਰਨਗੇ ਤਾਂ ਕਿਸੇ ਹੋਰ ਨੂੰ ਵੋਟ ਪਾ ਦੇ, ਰਾਜੇਵਾਲ ਸਾਹਿਬ ਨੂੰ ਵੋਟ ਚਲ ਜਾਏਗੀ। ਇਹ ਡਰਾਮਾ ਜਿਹਾ ਮੇਰੀ ਵੀ ਸਮਝ ਤੋਂ ਬਾਹਰ ਹੈ ਵੀ ਉਹਨਾਂ ਨੇ ਕਿਉਂ ਇੱਦਾਂ ਕੀਤਾ। ਅੰਮ੍ਰਿਤਪਾਲ ਜੀ, ਤੁਸੀਂ ਆਉਂਦੇ ਰਹੋ। ਅੰਮ੍ਰਿਤਪਾਲ ਜੀ,
ਹਾਂਜੀ ਜਦੋਂ ਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ,
ਜਦੋਂ ਜੀ ਮੈਂ ਚੇਤਾ ਸੁਣ ਰਿਹਾ, ਪਰ ਇਹ ਤਾਂ ਨੈਚੁਰਲ ਜੀ ਗੱਲ ਆ ਜੀ, ਭਾਵੇਂ ਕੋਈ ਲੀਡਰ ਪਾਰਟੀ ਛੱਡ ਜੇ ਜਾਂ ਹਸਬੈਂਡ ਵਾਈਫ ਲੜ ਜਾਣਾ ਜਾਂ ਦੋਸਤ ਲੜ ਪਰ ਮੁੜ ਕੇ ਦੂਜੇ ਦੇ ਨੁਕਸ ਤੇ ਜਾ ਕੇ, ਨੈਚੁਰਲ ਗੱਲ ਹੈ, ਤਾਂ ਕੋਈ ਖਾਸ ਗੱਲ ਹੈ ਨਹੀਂ। ਪਰ ਜਿੱਥੋਂ ਤੱਕ ਮੈਨੂੰ ਗੱਲ ਲੱਗਦੀ ਹੈ, ਇੱਕ ਵਾਰੀ ਮੈਨੂੰ ਚੇਤਾ ਵੀ ਜਦੋਂ ਕੇਜਰੀਵਾਲ ਸਾਹਿਬ ਨਵੇਂ ਨਵੇਂ ਉੱਠੇ ਸੀ ਤੇ ਰਾਹੁਲ ਗਾਂਧੀ ਨੇ ਉਹਨਾਂ ਦੀ ਸਿਫਤ ਕਰਤੀ ਤੇ ਸਾਰਾ ਮੀਡੀਆ ਤੇ ਉਹਦੀ ਆਪਦੀ ਪਾਰਟੀ ਵੀ ਸਾਰੇ ਪੈ ਜੇ ਨੂੰ, ਤੂੰ ਆਜ ਕਿੱਦਾਂ ਕਰੀ ਜਾਂਦਾ, ਤੂੰ ਤੇਰੀ ਵੱਡੀ ਏਡੀ ਵੱਡੀ ਪੁਰਾਣੀ ਪਾਰਟੀ ਆ, ਤੂੰ ਜਾ ਕੇ ਤੂੰ ਕੇਜਰੀਵਾਲ ਦੀ ਸਿਫਤ ਕਰੀ ਜਾਂਦਾ। ਉਹ ਮੀਡੀਆ ਜਿੱਦਾਂ ਆਉਂਦੇ ਨੇ ਨਾ ਦਾਤਰੀ ਦੇ ਦੋ ਬੰਦੇ ਦੰਦੇ, ਉਹ ਗੱਲ ਹੁੰਦੀ ਜੀ, ਆ ਜਿਹੜੀ ਆਪੇ ਦੁਨੀਆਂ ਦੀ ਦੋ ਬੰਦੇ ਦੰਦੇ, ਦਾਤਰੀ ਦੇ ਇੱਕ ਬੰਦੇ ਦੰਦੇ ਹੁੰਦੇ ਆ ਤੇ ਮੀਡੀਆ ਤੇ ਲੋਕ ਆਪਣੇ ਦੋ ਬੰਦੇ ਹੋ ਜਾਂਦੇ ਆ। ਪਰ ਦੂਜੀ ਗੱਲ ਆ ਗਈ ਰਾਜੇਵਾਦ ਦੀ ਤੇ ਚਮੂਡੀ ਸਾਹਿਬ ਦੀ, ਸੰਯੁਕਤ ਮੋਰਚੇ ਵੇਲੇ ਵੀ ਇੱਦਾਂ ਦੀਆਂ ਗੱਲਾਂ ਚੱਲੀਆਂ ਸੀ, ਮੈਨੂੰ ਨਹੀਂ ਲੱਗਦਾ ਦੋਵੇਂ ਬਹੁਤ ਸਿਆਣੇ ਆ, ਇਹਨਾਂ ਨੇ ਬਹਿ ਕੇ ਆਪਸ ਮੈਂ ਗੱਲਬਾਤ ਕਰ ਲਈ। ਦੂਜੀਆਂ ਵੀ ਕਿਸਾਨ ਬੰਦੀਆਂ ਜਿਹੜੀਆਂ ਹੈਗੀਆਂ, ਕਿਸਾਨ ਜਥੇਬੰਦੀਆਂ, ਉਹ ਸਾਰੇ ਹੀ ਰਾਜੇਵਾਲ ਸਾਹਿਬ ਦਾ ਸਮਰਥਨ ਕਰਨਗੇ, ਮੇਰੇ ਵਿਚਾਰ ਚ ਸਭ ਗੱਲ ਹੈ। ਸਤਿ ਸ੍ਰੀ ਅਕਾਲ।
ਠੀਕ ਹੈ ਜੀ, ਸਤਿ ਸ੍ਰੀ ਅਕਾਲ ਜੀ, ਥੈਂਕ ਯੂ, ਤੁਹਾਡੇ ਵਿਚਾਰ ਆ ਗਏ ਨੇ ਅੰਮ੍ਰਿਤਪਾਲ ਸਾਹਿਬ। ਗੁਰਜਿੰਦਰ ਜੀ, ਤੁਹਾਡੀ ਕਾਲ ਅਗਲੀ ਹੈ, ਗੁਰਦੀਪ ਜੀ ਵੀ ਸਾਡੇ ਨਾਲ ਜੁੜ ਚੁੱਕੇ ਨੇ, ਆਪਣੇ ਗੁਰਦੀਪ ਮਾਮੂ ਜੀ, ਉਹਨਾਂ ਤੋਂ ਵੀ ਪੁੱਛਦੇ ਹਾਂ ਕਿਉਂਕਿ ਇਹ ਆਮ ਆਦਮੀ ਪਾਰਟੀ ਦੇ ਪੱਕੇ ਸਮਰਥਕ ਨੇ, ਉਹਨਾਂ ਤੋਂ ਵੀ ਪੁੱਛਾਂਗੇ। ਗੁਰਜਿੰਦਰ ਜੀ, ਤੁਹਾਡੇ ਨਾਲ ਵੀ ਗੱਲ ਕਰਾਂਗੇ, ਵਿਰਕ ਸਾਹਿਬ ਵੀ ਨਾਲ ਜੁੜੇ ਹੋਏ ਨੇ, ਉਹਨਾਂ ਨਾਲ ਵੀ ਗੱਲ ਕਰਦੇ ਹਾਂ। ਰਜਿੰਦਰ ਸਾਹਿਬ, ਤੁਹਾਡੇ ਨਾਲ ਵੀ ਗੱਲ ਹੋਏਗੀ ਜੀ, ਵੇਟ ਕਰ ਲਓ ਰਜਿੰਦਰ ਸਾਹਿਬ। ਸਾਡੇ ਮੇਨ ਸਪੋਂਸਰ ਨੇ ਅਗਲੇ ਲਗਾਤਾਰ ਜਿਹੜੇ ਆ ਦੋ ਤਿੰਨ ਮਹੀਨੇ ਜਨਵਰੀ ਫੈਬਰੀ ਮਾਰਚ ਜਨਵਰੀ ਫੈਬਰੀ ਮਾਰਚ ਲਗਾਤਾਰ ਜਿਹੜੀ ਸਾਡੀ ਤਿੰਨ ਮਹੀਨੇ ਇਹ ਚੱਲਣੀ ਹੈਗੀ ਆ ਵਾਈ ਮੀਡੀਆ ਪੋਲੀਟੀਕਲ ਸੈਂਸੈਕਸ ਇਹਦੇ ਵਨ ਆਫ ਦਾ ਮੇਨ ਸਪੋਂਸਰ LML ਮੋਰਗੇਜ LML ਮੋਰਗੇਜ ਤੋਂ ਜਗਦੀਪ ਸਾਚਾ ਸਾਹਿਬ ਸਾਡੇ ਨਾਲ ਜੁੜ ਚੁੱਕੇ ਨੇ ਜਗਦੀਪ ਸਾਚਾ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਠੀਕ ਹੈ
ਸਰ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਨਮਸਕਾਰ ਅਦਾਬ ਤੇ ਹੈਪੀ ਫਰਾਈਡੇ
ਹੈਪੀ ਫਰਾਈਡੇ ਸਰ ਜੀ ਆਪਾਂ LML ਮੋਰਗੇਜ ਦੀ ਗੱਲ ਕਰਨੀ ਹੈ ਸਿਰਫ ਇੱਕ ਮਿੰਟ ਪਹਿਲਾਂ ਲਾਵਾਂਗਾ ਬਾਕੀ ਗੱਲਬਾਤ ਬਾਅਦ ਵਿੱਚ ਡਿਟੇਲ 'ਚ ਹੋਏਗੀ ਸਿਰਫ ਇੱਕ ਮਿੰਟ ਲਵਾਂਗਾ ਤੁਹਾਡਾ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਇਹ ਕਿਸਾਨਾਂ ਨੂੰ ਪਿੱਛੋਂ ਬੀਜੇਪੀ ਪੈਸਾ ਦੇ ਰਹੀ ਹੈ ਔਰ ਇਹ ਸਾਡੇ ਬੰਦੇ ਖਰੀਦਣ ਦੀ ਕੋਸ਼ਿਸ਼ ਕਰ ਰਹੇ ਨੇ ਸਿਰਫ ਇਹੀ ਨਹੀਂ ਕਹਿ ਰਹੇ ਕਿ ਆ ਜਾਓ ਪੈਸੇ ਦੇਵਾਂਗੇ ਇਲੈਕਸ਼ਨ ਦੇ ਵੀ ਸਾਰਾ ਖਰਚਾ ਅਸੀਂ ਚੱਕ ਲਾਂਗੇ ਅਤੇ ਇਹਨਾਂ ਨੂੰ ਪੁੱਛੋ ਪੈਸੇ ਕਿੱਥੋਂ ਆ ਰਹੇ ਆ ਇਹਨਾਂ ਨੂੰ ਬੀਜੇਪੀ ਪਿੱਛੋਂ ਪੈਸਾ ਦੇ ਰਹੀ ਹੈ ਆਮ ਆਦਮੀ ਪਾਰਟੀ ਦੇ ਬੜੇ ਸੀਰੀਅਸ ਐਲੀਗੇਸ਼ਨ ਜਿਹੜੇ ਕਿਸਾਨ ਹੈ ਉਹ ਕਹਿੰਦੇ ਜੀ ਇਹਨਾਂ ਨੇ ਪੈਸੇ ਖਾਧੇ ਨੇ ਟਿਕਟਾਂ ਵੰਡ ਰਹੇ ਨੇ ਜਲੰਧਰ 'ਚ ਤੁਸੀਂ ਦੇਖ ਲਿਆ ਕੀ ਕੁਛ ਹੋਇਆ ਇਹਨਾਂ ਦਾ ਦਿੱਲੀ ਮਾਡਲ ਬੇਕਾਰ ਹੈ ਅਤੇ ਕਾਂਗਰਸ ਕਿੱਥੇ ਖੜੀ ਹੈ ਸਾਰਾ ਮੁੱਦਾ ਭੱਖ ਗਿਆ ਉਹ ਕਹਿੰਦੇ ਬੀਜੇਪੀ ਸਭ ਕੁਛ ਪਿੱਛੋਂ ਚਲਾ ਰਹੀ ਹੈ ਕਾਂਗਰਸ ਕੀ ਕਹਿ ਰਹੀ ਹੈ ਇਹਦੇ ਤੇ
ਦੇਖੋ ਕਾਂਗਰਸ ਇਹ ਉੱਪਰ ਕੁਛ ਵੀ ਨਹੀਂ ਕਹਿ ਰਹੀ ਹੈ ਫਿਲਹਾਲ ਅਸੀਂ ਤੇ ਨਾ ਕਿਸਾਨਾਂ ਨੂੰ ਕੁਛ ਕਹਿ ਰਹੇ ਹੈਗੇ ਆ ਨਾ ਆਮ ਆਦਮੀ ਪਾਰਟੀ ਬਾਰੇ ਕੋਈ ਅਸੀਂ ਕਮੈਂਟ ਵੀ ਕਰ ਰਹੇ ਹੈਗੇ ਆ ਅਸੀਂ ਤਾਂ ਕਹਿ ਰਹੇ ਹਾਂ ਕਿ ਠੀਕ ਹੈ ਜੋ ਹੋ ਰਿਹਾ ਉਹ ਆਪਸ ਦੀ ਗੱਲਾਂ ਨੇ ਪਰ ਯੁਧਵੀਰ ਜੀ ਮੈਂ ਇੱਕ ਤੁਹਾਨੂੰ ਇੱਕ ਚੀਜ਼ ਮੈਂ ਸ਼ੇਅਰ ਕਰਨਾ ਚਾਹਾਂਗਾ ਜਿਹੜਾ ਕਿ ਮੈਂ ਪਹਿਲਾਂ ਵੀ ਲੋਕਾਂ ਨਾਲ ਗੱਲ ਵੀ ਕੀਤੀ ਹੈਗੀ ਹੈ ਕਿ ਦੇਖੋ ਦੇਰ ਇਜ਼ ਯੂ ਨੋ ਥੋੜ੍ਹਾ ਜਿਹਾ ਫਿਊਲ ਟੂ ਦਾ ਫਾਇਰ ਹੈਗਾ ਹੀ ਹੈ ਇਸ ਕਹਾਣੀ ਦੇ ਵਿੱਚ ਕਹਿਣ ਦਾ ਮਤਲਬ ਹੈਗਾ ਕੁਝ ਤੇ ਕਾਰਨ ਹੈਗਾ ਇਹਦੇ ਬਿਹਾਈਂਡ ਦਾ ਸੀਨ ਕੁਝ ਤੇ ਕਾਰਨ ਹੋਏਗਾ ਹੀ ਕਿਉਂਕਿ ਜਦੋਂ 24 ਸਪਤੰਬਰ ਨੂੰ ਮੈਂ ਪਹਿਲਾਂ ਵੀ ਕਿਹਾ ਸੀਗਾ ਏਅਰ ਦੇ ਵਿੱਚ ਵੀ ਕਿਹਾ ਸੀ ਜਦੋਂ ਸਪਤੰਬਰ 24 ਨੂੰ ਕਿਸਾਨ ਦੇ ਲੀਡਰ ਸਤਵੀਰ ਕਾਦੀਆਂ ਮਨਜੀਤ ਰਾਏ ਚੰਦਾਨੀ ਚੌਂਦਨੀ ਸਾਹਿਬ ਤੇ ਬੀਜੇਪੀ ਦੇ ਜਿਹੜੇ ਲੀਡਰ ਸੀ ਐਸ ਇਕਬਾਲ ਐਸ ਲਾਲਪੁਰਾ ਤੇਜਿੰਦਰ ਸਰਨ ਇਹ ਕਪਤਾਨ ਸਾਹਿਬ ਦੇ ਸਪਤੰਬਰ 24 ਨੂੰ ਜਦੋਂ ਉਹਨਾਂ ਨੂੰ ਆਪਣੇ ਪਾਰਟੀ ਪੋਜੀਸ਼ਨ ਤੋਂ ਹਟ ਕੱਢਤਾ ਸੀ ਉਹਦੇ ਬਾਅਦ ਇਹ ਮੀਟਿੰਗ ਹੋਈ ਸੀਗੀ ਉਹਨਾਂ ਦੇ ਸਿਸਵਾ ਗੈਸਟ ਹਾਊਸ 'ਚ ਸ਼ਾਮੀ 6:30 ਵਜੇ ਜਦਕਿ ਲੋਕਾਂ ਨੂੰ ਪ੍ਰੈਸ ਨੂੰ ਕਿਹਾ ਗਿਆ ਸੀ ਉਹ ਸ਼ਿਮਲਾ 'ਚ ਬੈਠੇ ਹੋਏ ਨੇ ਹੁਣ ਉਹ ਕਹਾਣੀ ਬਾਹਰ ਆ ਰਹੀ ਹੈ ਜਿਹਦੇ ਵਿੱਚ ਕਿਹਾ ਸੀ ਕਪਤਾਨ ਸਾਹਿਬ ਆਪਣਾ ਖੁਦ ਹੀ ਪਾਰਟੀ ਬਣਾਉਣਗੇ ਉਹ 'ਚ ਇਹ ਡਿਸਾਈਡ ਹੋ ਚੁੱਕਿਆ ਸੀਗਾ ਕਿ ਕਪਤਾਨ ਸਾਹਿਬ ਆਪਣੀ ਪਾਰਟੀ ਬਣਾਉਣਗੇ ਔਰ 60 ਸੀਟਾਂ ਵਾਸਤੇ ਕਪਤਾਨ ਸਾਹਿਬ ਜਦੋਂ ਦੋ ਵਾਸਤੇ ਆਪਣੀ ਪਾਰਟੀ ਵਾਸਤੇ ਗੱਲ ਕਰਨਗੇ ਪਰ ਦੋ ਬਿੱਲ ਜਿਹੜੇ ਸੀਗੇ ਉਹ ਰੱਦ ਨਹੀਂ ਹੋ ਪਾਏ ਕਿਉਂਕਿ ਉਹਦਾ ਨਰੇਸ਼ ਤੇਕਾਇਤ ਜੀ ਨੇ ਜਿਹੜੇ ਸੀਗੇ 3 ਬਿੱਲ ਮੰਗ ਲਿਆ ਡਿਮਾਂਡ ਕਰ ਲਿਆ ਤੇ 2 ਬਿੱਲਾਂ ਦੀ ਗੱਲ ਕੀਤੀ ਸੀ ਇਹਨਾਂ ਨੇ ਤੇ ਬਿਹਾਈਂਡ ਦਾ ਸੀਨ ਤੇ ਸਰ ਇਹ ਗੱਲ ਤੇ ਮੈਂ ਤੇ ਕੈਨੇਡਾ ਬਹਿ ਕੇ ਤੁਹਾਨੂੰ ਸਾਰਿਆਂ ਨੂੰ ਔਨ ਦਾ ਏਅਰ ਬੋਲ ਚੁੱਕਿਆ ਸੀਗਾ ਕਿ ਇਹ ਗੱਲ ਹੋ ਰਹੀ ਹੈ ਔਰ ਉਹੀ ਗੱਲ ਅੱਜ ਸਾਡੇ ਜਨਵਰੀ ਨੂੰ ਅੱਜ 14 ਤਰੀਕ ਹੈਗੀ ਉਹ ਹੌਲੀ ਹੌਲੀ ਬੋਇਲ ਅਪ ਹੋ ਕੇ ਉਹੀ ਗੱਲ ਆ ਰਹੀ ਹੈਗੀ ਹੈ ਕਿ ਮੈਂ ਕਿਸੇ ਨੂੰ ਵੀ ਨਹੀਂ ਐਲੀਗੇਸ਼ਨ ਲਗਾ ਰਿਹਾ
ਠੀਕ ਹੈ ਤੁਹਾਡਾ ਪੁਆਇੰਟ ਆ ਗਿਆ ਜੀ ਤੁਹਾਡਾ ਪੁਆਇੰਟ ਆ ਗਿਆ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਆਮ ਆਦਮੀ ਪਾਰਟੀ ਵੀ ਇਹੀ ਐਲੀਗੇਸ਼ਨ ਲਗਾ ਰਹੀ ਹੈ ਉਹ ਵੀ ਇਹੀ ਕਹਿ ਰਹੀ ਹੈ ਕਿ ਬੀਜੇਪੀ ਵਾਇਆ ਕੈਪਟਨ ਅਮਰਿੰਦਰ ਇਹਨਾਂ ਦੀ ਸਪੋਰਟ ਕਰ ਰਹੀ ਹੈ ਬੀਜੇਪੀ ਦਾ ਅਲਾਇੰਸ ਇਕੱਲਾ ਕੈਪਟਨ ਅਮਰਿੰਦਰ ਸਿੰਘ ਜਾਂ ਇਕੱਲਾ ਢੀਂਡਸਾ ਗਰੁੱਪ ਦੇ ਨਾਲ ਨਹੀਂ ਹੈ ਬੀਜੇਪੀ ਪਿੱਛੋਂ ਬੈਠ ਕੇ ਕਿਸਾਨ ਮੋਰਚੇ ਦੀ ਵੀ ਸਪੋਰਟ ਕਰ ਰਹੀ ਹੈ ਐਲੀਗੇਸ਼ਨ ਇਹੀ ਐਲੀਗੇਸ਼ਨ ਸੇਮ ਆਮ ਆਦਮੀ ਪਾਰਟੀ ਲਗਾ ਰਹੀ ਹੈ ਰੁਕ ਜਾ ਜੀ ਇਸ ਤੇ ਬਾਅਦ ਚਾਹੁੰਦੇ ਹਾਂ LML ਮੋਰਗੇਜ ਦੀ ਜਰਾ ਗੱਲ ਕਰ ਲਈਏ ਤੁਸੀਂ ਸਾਡੇ ਮੇਨ ਪਹਿਲਾਂ ਫੋਨ ਨੰਬਰ ਦੇ ਦਿਓ ਬਿਜ਼ਨਸ ਦੀ ਗੱਲ ਵੀ ਜਰਾ ਡਿਟੇਲ ਫਟਾਫਟ ਸਾਂਝੀ ਕਰ ਦਿਓ ਤੁਹਾਡੇ ਕੋਲ 2-3 ਮਿੰਟ ਹੈਗੇ ਨੇ ਆਪਣੇ 2-3 ਮਿੰਟ ਜਰਾ ਬਿਜ਼ਨਸ ਦੀ ਗੱਲ ਸਾਂਝੀ ਕਰ ਦਿਓ ਪਹਿਲਾਂ ਫੋਨ ਨੰਬਰ
416-725-7872 416-725-7872 416-725-7872 LML ਮੋਰਗੇਜਸ ਜਗਦੀਪ ਸਾਚਾ ਜੀ ਯੁਧਵੀਰ ਜੀ ਇਹ ਕਹਾਂਗਾ ਦੇਖੋ ਅੱਜ ਵੀ ਜਿਹੜੀ ਰਿਪੋਰਟਸ ਆਈਆਂ ਨੇ ਈਵਨ ਨੈਸ਼ਨਲ ਬੈਂਕ ਦੀ ਵੀ ਰਿਪੋਰਟ ਆਈ ਹੈ ਕਿ ਸ਼ਾਇਦ ਇੰਟਰਸਟ ਰੇਟਸ ਉਹ ਵਧਾਉਣਗੇ ਪਰ ਔਰ ਉਧਰੋਂ ਇਹ ਵੀ ਰੋਇਲ ਲਿਪੇਜ ਦੀ ਵੀ ਰਿਪੋਰਟ ਆਈ ਹੈ ਕਿ ਪ੍ਰੋਪਰਟੀ ਰੇਟਸ ਵਧਣਗੇ ਪਹਿਲਾਂ ਰਿਮੈਕਸ ਦੀ ਵੀ ਰਿਪੋਰਟ ਆਈ ਸੀਗੀ ਮੈਂ ਫੈਕਟ ਦੱਸ ਰਿਹਾ ਕਿ ਕੱਲ੍ਹ ਰਾਤੀ ਮੈਂ ਕਿਸੇ ਤੋਂ ਪਰ ਮੈਂ ਦੋਨਾਂ ਪਾਸੇ ਆਵਾਂਗਾ ਕੱਲ੍ਹ ਰਾਤੀ ਵੀ ਮੈਂ ਕਿਸੇ ਆਫਰ ਪਾ ਰਿਹਾ ਸੀ 2-3 ਦਿਨਾਂ ਦੇ ਪਾ ਰਿਹਾ ਹੈਗਾ ਇੱਕ ਪ੍ਰੋਪਰਟੀ ਦੇ ਉੱਪਰ ਮਿਸਾ ਗਿਆ ਜੇ 30-30 ਆਫਰ ਰਜਿਸਟਰ ਆ ਰਹੀਆਂ ਨੇ ਆਫਰ ਆ ਰਹੀਆਂ ਨੇ ਮਤਲਬ ਰਜਿਸਟ੍ਰੇਸ਼ਨ ਤਾਂ ਛੱਡੋ ਆਫਰ ਆ ਰਹੀਆਂ ਨੇ ਐਸੇ ਸਿਚੁਏਸ਼ਨ ਦੇ ਵਿੱਚ ਤਾਂ ਮਾਰਕੀਟ ਨੇ ਤਾਂ ਉੱਪਰ ਜਾਣਾ ਹੀ ਜਾਣਾ ਹੈਗਾ ਕੋਈ ਉਹਦਾ ਕੋਈ ਸਰਪੈਰ ਨਹੀਂ ਹੈਗਾ 7 ਲੱਖ ਦੀ ਪ੍ਰੋਪਰਟੀ $1 million 'ਚ ਵਿਕ ਰਹੀ ਹੈਗੀ ਹੈ ਔਰ ਇਹਨੂੰ ਕੰਟਰੋਲ ਕਰਨਾ ਵੀ ਹੁਣ ਮੁਸ਼ਕਿਲ ਹੈਗਾ ਬਿਕੋਜ਼ ਦੇਖੋ ਬਿਹਾਈਂਡ ਦਾ ਸੀਨ ਕਿਆ ਹੁੰਦਾ ਅਸੀਂ ਜਦੋਂ ਹੁਣ ਬੈਂਕ 'ਚ ਮੋਰਗੇਜ ਦਾ ਮੈਂ ਕੰਮ ਕਰ ਰਿਹਾ ਪਿਛਲੇ 16 ਸਾਲ ਤੋਂ ਮੋਰਗੇਜ ਦਾ ਕੰਮ ਕਰ ਰਿਹਾ ਹੈਗਾ ਉਹਦੇ ਵਿੱਚ ਮੈਨੂੰ ਪਤਾ ਹੈ ਕਿ ਭਾਵੇਂ ਜਿੰਨਾ ਅਪ ਐਂਡ ਡਾਊਨ ਹੈ ਬੈਂਕ ਆਪਣਾ ਉਸੇ ਹਿਸਾਬ ਦੇ ਨਾਲ ਲੈਂਡਿੰਗ ਦੀ ਗਾਈਡਲਾਈਨਸ ਨੂੰ ਚੇਂਜ ਕਰ ਲੈਂਦੀ ਹੈ ਬੈਂਕ ਰੇਟ ਚੇਂਜ ਹੁੰਦੇ ਨੇ ਇਹ ਆਪਣਾ ਜਿਹੜਾ ਵੇਰੀਏਬਲ ਰੇਟ ਦਾ ਜਿਹੜਾ ਇਹਨਾਂ ਦਾ ਆਪਣਾ ਐਬਜ਼ੋਰਬ ਕਰਨ ਦਾ ਜਿਹੜਾ ਇਹਨਾਂ ਦੇ ਕੋਲ ਹੁੰਦਾ ਹੈਗਾ ਪਾਰਟ ਉਹ ਐਬਜ਼ੋਰਬ ਕਰ ਲੈਂਦੀਆਂ ਨੇ ਤੇ ਦਿਸ ਵਿਲ ਗੋ ਔਨ ਬਿਕੋਜ਼ ਇਟ ਇਜ਼ ਆਲ ਰਿਲੇਟਡ ਟੂ ਆਪਣਾ ਪਾਪੂਲੇਸ਼ਨ ਦੇ ਨਾਲ ਹੁਣ ਅਗਰ ਕਿਸੇ ਵੀ ਆਪਣੇ ਸੈਲਫ ਇੰਪਲੋਇਡ ਭਰਾ ਭੈਣ ਨੂੰ ਕਿਸੇ ਨੂੰ ਵੀ ਕੋਈ ਵੀ ਮੋਰਗੇਜ ਬਾਰੇ ਹੈਗੀ ਹੈ ਮੈਂ ਇੱਕ ਖਾਲੀ ਸਿੰਪਲ ਗੱਲ ਕਹਾਂਗਾ ਡੋਂਟ ਲੁੱਕ ਫੋਰ ਇੰਟਰਸਟ ਰੇਟ ਭਾਵੇਂ ਤੁਹਾਨੂੰ 4% ਮਿਲੇ 5% मिले, 3.5% मिले, 2.5% मिले। जे तुसी आज प्रॉपर्टी दे ऊपर इन्वेस्ट करते हैं हो तुसी डेफिनेटली कल जाके उस फायदा बढ़ाओगे। और ये मैं जो 2017 च भी होया सी, फिर 2018 च थोड़ी प्रॉपर्टी होल्ड हुई सी, पर लेकिन अगेन दिस हैज कम बैक। अच्छा, साडे इधर LML मोर्गेजेस भी है मोर देन 50 लेंडर्स, 50 तो उपर लेंडर है। कोई भी किसी को भी किसी प्रकार की अगर मुझे डिफिकल्टी आती है, क्रेडिट का इशू हैगा, ईवन 560 क्रेडिट स्कोर हैगा, ईवन 500 भी होएगा, असी वो भी मोर्गेज अप्रूव कराई हुई है, क्योंकि कभी कभी क्रेडिट बिकॉज ऑफ सम गिवन रीजन, मार्केट कंडीशन या कुछ पर्सनल सिचुएशन वास्ते खराब हो जाती है। तो डोंट वरी, सेल्फ एम्प्लॉयड वर्किंग वाले जेडे भी अपने भैन भरा है जिन्होंने लगता है कि नहीं मोर्गेज मिल सकती है, या उन्होंने लगता है बैंक दे, क्योंकि ए लेंडिंग साइड से काफी रेगुलेशन स्टफ किए हुए हैं, वो भी साडे कोल आ सकते हैं। LML मोर्गेज साडे कोल डेडिकेटेड अंडररायटर ने, और विद गॉड ब्लेसिंग इन्ने अच्छे रिलेशन है बैंक के नाल, नो हैंकी पैंकी युधवीर जी, वो सानू सीधा एक्सेप्शन दे देंगे ने, दे वर्क विद अस। कल भी मैं एक बहुत बड़े बंदे ही, कोई अच्छी क्लाइंट की मैं काम कर रहा था, उन्होंने रेशियोज वे बियॉन्ड द गाइडलाइंस, बैंक ने फिर भी एक्सेप्शन देती क्योंकि असं ईमानदारी काम किया और बैंक और रिलेशनशिप को समझती है। उसलिए सानू ये नहीं करना चाहिए खाली भाजी क्रेडिट ठीक है ये ठीक है सारा हो जाएगा, नो, बी ऑन द ऑनेस्ट लाइन, क्योंकि बैंक ये सब जी भी मोर्गेज अप्रूव होंदिया ने उसके बावजूद वो रिव्यू कर दिया ने अगले 2 साल तक, तो जिन्हें भी अगर कोई भी फाइल अगर बाय डिफॉल्ट पिकअप कर दी गई फ्रॉड डिपार्टमेंट तो उसके बाद जी सिचुएशन इन कैनेडा बहुत खराब हो जाती है, उन्होंने अवॉइड करो। बाजार से बथेरे बनन के बंदे, सारे का अपना अपना व्यूज होएगा, मैं रिस्पेक्ट करता, पर जस्ट गो विद वॉट, बिकॉज बैंकों ने तुम्हें ऑप्शन दी हुई है, उसके घबराने की लोड़ नहीं है। स्टॉप गैप टाइम पीरियड होंगे 1 साल का 2 साल का, देन यू कैन कम। अपार्ट फ्रॉम दैट युधवीर जी, देखो मेरे को 252 चर्च का अज का नहीं, मोर देन 1 वीक बिफोर मेरे को प्राइस लिस्ट और एश्योर्ड मेरे को पैया ने जिड़ी की कोई भी आके लै सकता है यूनिट, साढ़े को एश्योर्ड यूनिट्स है एंड दैट प्राइस लिस्ट मोर देन अ 1 वीक बिफोर मेरे को पैया हुई ने। वो कोई भी इंटरेस्ट होएगा मेरे को आ जाए। जॉर्ज टाउन के भी बहुत वधिया प्रॉपर्टी पई हुई है, एक आई थिंक सिंगल रह गई होनी है बिल्डर को, दैट ऑलसो इज देयर। बाकी मेरे को बायर है जेडे कि ओशवा साइड के पिकरिंग साइड के, दे आर लुकिंग फॉर प्रॉपर्टीज, कोई दसो। गैस स्टेशन है शैल का, गैस स्टेशन है मेरे को, अगर कोई इंटरेस्टड है लैंड वास्ते, गैस प्रॉफिटेबल है विद इंडियन फास्ट फूड के, कोई अगर इंटरेस्टड है गोदरेज है, इफ समबडी इज इंटरेस्टेड प्लीज फील फ्री। असं दोनों काम वन स्टॉप गैप टाइम पीरियड इको वन स्टॉप पॉइंट कर दिया गया, LML मोर्गेज कर दिया गया, उसलिए नो वरी, मैंने किसी को जाने की लड़ नहीं पैंती है, प्री अप्रूवल कराना है नहीं कराना, मैं तो ईवन मैंने कोई बोलेगा ऑन फोन बोल देता, मैं ऑन फोन उन्होंने नंबर एंड फिगर दे देता कि भाजी थोड़ा इन्ना क्वालीफाई कर जाओगे, इन्ना तक तुम जा सकते हो, इन्ना नहीं जा सकते हैं, उसलिए आई डोंट हैव टू गो। एक एक लेंडर के 8-10 गाइडलाइन होंदिया ने और साढ़े को 50 लेंडर ने, एंड देयर दोज आर ऑल प्रिंटेड इन साइड मी, बिकॉज वाइफ दी प्रिपेयर पिछले 16 साल तो यही काम करता रहा, फाइनेंस का काम करता रहा, उसलिए प्लीज फील फ्री। कभी भी कोई भी किसी क्वेश्चन है कम्युनिटी वाइज, किसी भी कोई भी हेल्प चाहिए होगी, क्रेडिट को रीबिल्ड करना है, इमीजिएट फंड चाहिए ने, या किसी अच्छे तो अच्छे इंटरेस्ट रेट चाहिए ने, या किसी ने अपना पोर्टफोलियो रीक्रिएट करना है, या उन्होंने अपने इन्वेस्टमेंट स्ट्रैटेजीज बनानिया ने, ते उस सारा कुछ मैं कर सकता मैं, क्योंकि इन्वेस्टमेंट एडवाइजर भी रहा है, मैं म्यूचुअल फंड सर्टिफाइड भी रहा, आई डोंट प्रैक्टिस इट नाउ, बट ऑल दोज एक्सपीरियंसिस, एक बंदे की पर्सनल कैपेसिटी क्या है, रिस्क टेकिंग टेकिंग कैपेसिटी क्या है, उसके कोल पैसे है ने, पर उन्होंने रखता नहीं पता कि केड़े किमें आप इन रीग्रो करिए। तो वाहगुरू की कृपा विद ऑल द ब्लैसिंग, वाई मीडिया का भी बहुत सपोर्ट रहा युधवीर जी, सारे का रहा कि अज कम्यूनिटी वास्ते मैं हाथ जोड़ के थैंक यू धन्यवाद करता कि, और प्लीज फील फ्री करो, LML मोर्गेज थोड़ी अपनी है, किसी ने अपना करियर बिल्ड करना है, कोई अपना करियर ग्रो करना चाहता है, कोई मोर्गेज चाहना चाहता है, आ जाओ।
फोन नंबर बस दे दो, सब कुछ फोन नंबर
416-716-725-7872 416-725-7872।
थैंक यू बहुत बहुत मेहरबानी जी, शुक्रिया। और अगली कॉलर वादे हैं जी, राजेंद्र जी तुम आओ, राजेंद्र जी गोड
जदवर जी, सत्या
सत्या जी।
जदवर जी मेरा इंडिया की सास तो थोड़ा हट के क्वेश्चन है, मंडे तो लग रहा भी गवर्नमेंट इतने स्कूल द्वारा रीओपन कर रही है बच्चे स्कूले जाने वास्ते, और कल तुसी ये भी कहा सीगा जी इस वे हॉस्पिटलाइज टीनेजर वो भी हो रहा है इस वायरस के नाल, ICU दे विच भी जा रहा है, और की जेडे बच्चे स्कूल जाणगे उत्थे उन्हां 6 फीट का डिस्टेंस स्कूल दे विच रखा जाऊगा ईच क्लासरूम दे विच, और जे नहीं रखा जाता तो गौरमेंट दोहरा दानमम क्यों कर रही आ, जिथे जैमिया उन्होंने रूम भी वड्डे आ, बंदे भी थोड़े जाते हैं वो इन्होंने बंद किए, और जिन्हें रेस्टोरेंट आ उन्होंने हरेक रेस्टोरेंट 6 फुट का डिस्टेंस रखा जाता, और उत्थे ਇਹਨਾਂ ਨੇ ਸਾਰੇ ਬੰਦ ਕਰ ਦਿੱਤੇ ਆ ਰਾਈਟ, ਔਰ ਜਿੱਥੇ ਗੌਰਮੈਂਟ ਨੂੰ ਆਪਦੀਆਂ ਜ਼ਿੰਮੇਵਾਰੀਆਂ ਇਹਨਾਂ ਦੀਆਂ ਉੱਥੋਂ ਇਹ ਭੱਜ ਰਹੀ ਆ, ਜਿੱਥੇ ਆਮ ਪਬਲਿਕ ਜਿਹੜੇ ਆਮ ਸਮਾਲ ਬਿਜ਼ਨਸ ਆ ਉਹਨਾਂ ਦੀਆਂ ਜ਼ਿੰਮੇਵਾਰੀਆਂ ਦੇ ਆ ਉਹ ਇਹ ਬੰਦ ਕਰ ਦਿੰਦੇ ਆ ਵੀ ਉੱਥੇ ਨਹੀਂ ਹੋਣਾ ਚਾਹੀਦਾ, ਜਿਹੜੇ ਸਕੂਲ ਹੋ ਗਏ ਔਰ ਈਵਨ ਨਰਸਾਂ ਡਾਕਟਰ ਜਿਹੜੇ ਪੋਜ਼ਿਟਿਵ ਆ ਜਾਂਦੇ ਆ ਉਹਨਾਂ ਨੂੰ ਕਹਿੰਦੇ ਤੁਹਾਡੇ ਕੋਲ ਸਿੰਪਟਮਸ ਨੇਗੇ ਤੁਸੀਂ ਦੁਬਾਰਾ ਕੰਮ ਕਰ ਸਕਦੇ ਆ ਰਾਈਟ, ਔਰ ਬਾਕੀ ਸਾਰੇ ਥਾਵਾਂ ਤੇ ਇਹ ਬੰਦ ਕੀਤੇ ਆ। ਇਹਦੇ ਵਿੱਚ ਮੈਨੂੰ ਇਹ ਗੌਰਮੈਂਟ ਦਾ ਸਭ ਤੋਂ ਵੱਡਾ ਫੇਲੀਅਰ ਲੱਗਦਾ, ਗੌਰਮੈਂਟ ਨੇ ਇਹ ਪੈਂਡੈਮਿਕ ਲਈ ਕੀ ਕੀਤਾ, ਕੀ ਇਹਨਾਂ ਨੇ ਹੋਰ ਨਰਸਾਂ ਡਾਕਟਰ ਪਿਛਲੇ ਦੋ ਸਾਲਾਂ ਦੇ ਵਿੱਚ ਕੋਈ ਐਕਸਟਰਾ ਹਾਇਰ ਕੀਤੇ ਆ, ਜੇ ਨਹੀਂ ਕੀਤੇ ਤੇ ਕਿਉਂ ਨਹੀਂ ਕੀਤੇ ਰਾਈਟ। ਔਰ ਦੇਖੋ ਤੁਸੀਂ ਏਅਰਲਾਈਨਾਂ ਦੇ ਵਿੱਚ ਸੈਲ ਟਰੈਵਲ ਚੱਲ ਰਹੀ ਆ ਔਰ ਹਰੇਕ ਸੀਟ ਫੁੱਲ ਹੁੰਦੀ ਆ, ਈਵਨ ਏਅਰਪੋਰਟ ਤੇ ਜਦੋਂ ਤੁਸੀਂ ਵਾਪਸ ਆ ਜਾਂਦੇ ਆ ਤੁਹਾਨੂੰ ਦੋ ਦੋ ਘੰਟੇ ਢਾਈ ਢਾਈ ਘੰਟੇ ਲਾਈਨ 'ਚ ਖੜਨਾ ਪੈਂਦਾ, ਉੱਥੇ ਕੋਈ 6 ਫੁੱਟ ਦਾ ਡਿਸਟੈਂਸ ਨਹੀਂ ਰੱਖਿਆ ਜਾਂਦਾ, ਤੋਂ ਕਰਕੇ 6 ਫੁੱਟ ਦਾ ਡਿਸਟੈਂਸ ਰੱਖਣ ਤੇ ਮੈਨੂੰ ਲੱਗਦਾ ਇਹਨਾਂ ਨੂੰ ਜਹਾਜ਼ ਅੱਧਾ ਅੱਧਾ ਦਿਨ ਉੱਦਾਂ ਖੜੇ ਘਰ ਛੱਡਣ ਲੋਕ ਬੰਦਿਆਂ ਨੂੰ ਵਿੱਚ ਬਹਾ ਕੇ, ਤਾਂ ਕਿ ਉੱਥੇ ਇੰਨੀ ਜਗ੍ਹਾ ਹੈ ਨਹੀਂ ਗੀ, ਇਹਦੇ ਬਾਰੇ ਜ਼ਰੂਰ ਦੱਸਿਓ ਜੀ।
ਬਿਲਕੁਲ, ਜਿਹੜੀਆਂ ਗਵਰਨਮੈਂਟ ਦੀਆਂ ਪਾਲਿਸੀਸ ਨੇ ਰਜਿੰਦਰ ਸਾਹਿਬ ਉਹ ਬਿਲਕੁਲ ਡਿਬੇਟੇਬਲ ਨੇ। ਕੋਸਕੋ ਵਾਲਮਾਰਟ ਵਰਗੇ ਵੱਡੇ ਸਟੋਰ ਇਹਨਾਂ ਨੇ ਖੋਲ੍ਹ ਕੇ ਰੱਖੇ ਹੋਏ ਨੇ ਜਿੱਥੇ ਕਿ ਕਿੰਨੇ ਜ਼ਿਆਦਾ ਵੱਡੀ ਤਾਦਾਦ ਦੇ ਵਿੱਚ ਲੋਕ, ਕੀ ਉੱਥੇ 6 ਫੁੱਟ ਦਾ ਡਿਸਟੈਂਸ ਫੋਲੋ ਹੋ ਰਿਹਾ, ਉੱਥੇ ਤੁਸੀਂ ਕਿੰਨੇ ਕੰਟੈਕਟਸ ਕ੍ਰੀਏਟ ਕਰ ਰਹੇ ਹੋ, ਕੀ ਇਹਨਾਂ ਨੇ ਕੋਈ ਨੰਬਰਸ ਕੱਢੇ ਨੇ ਕਿ ਜਿਹੜੇ ਵੱਡੇ ਸਟੋਰ ਇਹਨਾਂ ਨੇ ਖੋਲ੍ਹੇ ਨੇ ਉਹ ਕਿਉਂ ਖੋਲ੍ਹੇ ਨੇ, ਪੁਆਇੰਟ ਨੰਬਰ 1। ਦੂਸਰਾ ਜਿਹੜੇ ਇਹਨਾਂ ਨੇ ਜਿਮ, ਦੇਖੋ ਮੈਂ ਪਹਿਲਾਂ ਦੱਸਦਾ, ਮੈਂ ਜਿਮ ਵਾਲਿਆਂ ਦੀ ਗੱਲ ਕਰਦਾ, ਮੈਂ ਜਿਮ ਨਹੀਂ ਜਾਂਦਾ, ਮੈਂ ਤਾਂ ਪਿਛਲੇ 100 ਸਾਲ 'ਚ ਮੇਰੇ ਖਿਆਲ 'ਚ ਪਿਛਲੇ 10 ਸਾਲਾਂ 'ਚ ਮੇਰੇ ਖਿਆਲ ਮੁਸ਼ਕਿਲ ਨਾਲ 20 ਵਾਰ ਗਿਆ ਹੋਊਗਾ ਟੋਟਲ 10 ਸਾਲਾਂ 'ਚ ਮੈਂ। ਪਰ ਜਿਹੜੇ ਬੰਦੇ ਡੇਲੀ ਜਿਮ ਜਾਂਦੇ ਆ, ਜਿਹਨਾਂ ਨੂੰ ਆਦਤ ਹੈ ਫਿਟਨੈਸ ਰੱਖਣ ਦੀ ਆਪਣੀ, ਉਹ ਡੇਲੀ ਬੰਦੇ ਜਿਹੜੇ ਜਿਮ ਜਾਂਦੇ ਆ, ਉਹ ਸਵਾਲ ਪੁੱਛਦੇ ਆ ਕਿ ਸਾਡੇ ਤੇ ਜਿਮ ਤੇ ਅਸੀਂ ਹੈਂਡਸ ਕਲੀਨ ਕਰਕੇ ਦੂਰ ਤੁਸੀਂ 50% ਕਪੈਸਿਟੀ ਕਰਦੇ ਹੋ, ਔਰ ਇਨਡੋਰ ਜਿਹੜੇ ਰਿਕ੍ਰੀਏਸ਼ਨ ਸੈਂਟਰ ਨੇ ਸਿਟੀ ਦੇ, ਉਹ ਤੇ ਮੇਅਰ ਬ੍ਰੈਂਟ ਪੈਟ੍ਰਿਕ ਬ੍ਰਾਊਨ ਸਾਹਿਬ ਨੇ ਸਵਾਲ ਖੜਾ ਕੀਤਾ ਕਿ ਤੁਸੀਂ ਇਨਡੋਰ ਰਿਕ੍ਰੀਏਸ਼ਨ ਸੈਂਟਰ ਬੰਦ ਕਰ ਦਿੱਤੇ, ਠੀਕ ਹੈ, ਲੋਕਾਂ ਨੇ ਮਤਲਬ ਠੰਡ ਦੇ ਵਿੱਚ ਬਾਹਰ ਰਿਕ੍ਰੀਏਸ਼ਨ ਸੈਂਟਰ ਵੈਸੇ ਹੀ ਬੜੇ ਘੱਟ ਹੈਗੇ ਨੇ, ਸੋ ਇਹ ਤੁਸੀਂ ਬੰਦ ਕਰ ਦਿੱਤੇ, ਹੋਰ ਚੀਜ਼ਾਂ ਤੁਸੀਂ ਖੋਲ੍ਹ ਕੇ ਰੱਖੀਆਂ। ਮੈਨੂੰ ਤਾਂ ਖੁਦ ਇਹਨਾਂ ਦੀ ਜਿਹੜੀਆਂ ਪਾਲਿਸੀਜ਼ ਨੇ ਸਰ ਉਹ ਬਿਲਕੁਲ, ਰਜਿੰਦਰ ਸਾਹਿਬ ਤੁਹਾਡੀ ਗੱਲ ਸਹੀ ਹੈ, ਸਹੀ ਨਹੀਂ ਹੈ। ਦੂਸਰਾ, ਹੁਣ ਤੁਸੀਂ ਕਹਿੰਦੇ ਇੰਟਰਨੈਸ਼ਨਲ ਟ੍ਰੇਨ ਡਾਕਟਰ ਔਰ ਨਰਸਿਸ ਅਸੀਂ ਸਿਸਟਮ 'ਚ ਲੈ ਕੇ ਆਉਂਦੇ ਹਾਂ, ਵੀ ਪਹਿਲਾਂ ਤੁਸੀਂ ਸੁੱਤੇ ਸੀਗੇ ਇੰਨੇ ਸਾਲਾਂ ਦੇ, ਜਿਹੜਾ ਬੰਦਾ ਇੰਡੀਆ ਦੇ ਵਿੱਚ ਉੱਥੇ ਹਾਰਟ ਸਰਜਰੀ ਕਰਦਾ ਆ ਰਿਹਾ, ਤੁਸੀਂ ਉਹਨੂੰ ਇੱਥੇ ਸਟਿਚਿਸ ਲਾਉਣ ਨੂੰ ਵੀ ਨਹੀਂ ਰੱਖਦੇ ਵੀ ਕਿਸੇ ਦੀ ਉਂਗਲ 'ਤੇ ਸੱਟ ਲੱਗ ਜਾਵੇ, ਸਟਿਚਿਸ ਹੀ ਲਾ ਦੇ ਤੁਹਾਡੇ। ਇੰਡੀਆ ਦੇ ਵਿੱਚ ਅਸੀਂ ਜਿੰਨੇ ਵੀ ਬੰਦੇ ਆਪਾਂ ਕ੍ਰਿਕਟ ਖੇਡਦੇ ਹਾਂ, ਹਰ ਬੰਦਾ ਜਾਣਦਾ, ਅਕਸਰ ਹੁੰਦਾ ਸੀਗਾ ਉਦੋਂ ਗਲਵਸ ਵਗੈਰਾ ਘੱਟ ਪਾਈਦੇ ਸੀ, ਹੈਲਮੈਟ ਵੀ ਨਹੀਂ ਪਾਈਦਾ ਸੀ, ਅਕਸਰ ਹੁੰਦਾ ਸੀ ਕ੍ਰਿਕਟ ਖੇਡਦੇ ਹੱਥ 'ਤੇ ਸੱਟ ਲੱਗ ਗਈ, ਜਾ ਕੇ ਉੱਥੇ ਬਾਹਰ ਕੰਪਾਊਂਡਰ ਬੈਠਾ ਹੁੰਦਾ ਸੀ, ਉਹੀ ਸਟਿਚਿਸ ਲਾ ਦਿੰਦਾ ਸੀ। ਅਸਲ ਸਾਡੇ ਹੱਥਾਂ 'ਚ ਦੇਖ ਲਓ, ਤੁਹਾਨੂੰ ਪਤਾ ਵੀ ਨਹੀਂ ਲੱਗੇਗਾ ਵੀ ਕਦੇ ਕੋਈ ਸਟਿਚਿਸ, ਕੋਈ ਟਾਂਕੇ ਲੱਗੇ ਹੋਣ ਸਾਡੇ ਹੱਥਾਂ ਦੇ। ਮੈਂ ਵਿਕਟ ਕੀਪਿੰਗ ਕੀਤੀ ਆ, ਬੈਟਿੰਗ ਕੀਤੀ ਆ, ਸਾਰੀ ਉਮਰ ਓਪਨ ਬੈਟਿੰਗ ਕੀਤੀ ਹੈ, ਹੱਥਾਂ ਦੇ ਉੱਤੇ ਹਰ ਤੀਸਰੇ ਚੌਥੇ ਦਿਨ ਬਾਲ ਲੱਗਣੀ ਹੈ, ਤੁਹਾਡੇ ਹੱਥ 'ਤੇ ਖੂਨ ਚੱਲਣਾ ਹੈ, ਤੁਸੀਂ ਜਾ ਕੇ ਉੱਥੇ ਕੰਪਾਊਂਡਰ ਨੂੰ ਟਾਂਕੇ ਲਵਾ ਕੇ ਦੁਬਾਰਾ ਖੇਡਣ ਚੱਲ ਜਾਣਾ, ਦੁਬਾਰਾ ਬਿਨਾਂ ਗਲਵ ਦੇ। ਉਹ ਇੱਥੇ ਉਹ ਜਿਹੜੇ ਹਾਰਟ ਸਰਜਨ ਇੰਡੀਆ ਤੋਂ ਪਾਕਿਸਤਾਨ ਤੋਂ ਹਾਰਟ ਸਰਜਰੀਜ਼ ਕਰਦੇ ਆ, ਉਹਨਾਂ ਬੰਦਿਆਂ ਨੂੰ ਤੁਸੀਂ ਇੱਥੇ ਕਹਿੰਦੇ ਨਹੀਂ ਜੀ ਤੁਸੀਂ ਇੱਥੇ ਹੋਸਪਿਟਲ ਦੇ ਨੇੜੇ ਨਹੀਂ ਆ ਸਕਦੇ, ਉਹ ਇੰਨਾ ਇਹਨਾਂ ਦਾ ਖਰਾਬ ਸਿਸਟਮ, ਇਹਨਾਂ ਨੂੰ ਪਤਾ ਹੀ ਕੁਛ ਨਹੀਂ ਹੈ। ਇਹ ਜਦੋਂ ਸਾਰਸ ਦਾ ਜਦੋਂ ਇੰਨਾ ਵੱਡਾ ਇੱਥੇ ਪ੍ਰੋਬਲਮ ਆਈ, ਇਹ ਟ੍ਰੇਨਿੰਗ ਸੈਸ਼ਨ ਦੇ ਵਿੱਚ ਇਹ ਸੁੱਤੇ ਹੁੰਦੇ ਸੀ ਜਾ ਕੇ ਅੰਦਰ, ਮੈਂ ਉੱਪਰ ਨਹੀਂ ਖੁੱਲ੍ਹ ਕੇ ਆਉਂਦੀ ਯਾਰ, ਔਨ ਰਿਕਾਰਡ ਬੋਲ ਰਿਹਾ, ਮੈਨੂੰ ਚੈਲੇਂਜ ਕਰੇ ਕੋਈ ਇਹਨਾਂ ਦੇ ਵਿੱਚੋਂ ਆ ਕੇ, ਮੈਨੂੰ ਪੁੱਛੇ ਕੋਈ ਆ ਕੇ, ਇਹ ਤਾਂ ਸੁੱਤੇ, ਇਹਨਾਂ ਨੂੰ ਪਤਾ ਹੀ ਨਹੀਂ ਹੈ ਕੁਛ ਵੀ ਕਿੱਦਾਂ ਸਿਸਟਮ ਚਲਾਉਣਾ। ਇੰਨੀ ਸੁਸਤੀ ਹੈ, ਇੰਨੀ ਸਲਗਿਸ਼ਨੈਸ ਹੈ ਡਿਸੀਜਨ ਮੇਕਿੰਗ ਦੇ ਵਿੱਚ, ਬਹੁਤ ਸਲਗਿਸ਼ਨੈਸ ਹੈ ਇਹਨਾਂ ਦੀ ਡਿਸੀਜਨ ਮੇਕਿੰਗ ਦੇ ਵਿੱਚ। ਸੋ ਇਹ ਸਿਸਟਮ ਇਹਨਾਂ ਦਾ ਇਸ ਕਾਰਨ ਖਰਾਬ ਹੈ। ਕਿੰਨੇ ਤੁਸੀਂ ਮੈਨੂੰ ਦੱਸੋ ਆ ਬ੍ਰੈਮਟਨ ਦੇ ਵਿੱਚ ਕਿੰਨੇ ਹੋਸਪਿਟਲ ਬਣੇ ਨੇ ਪਿਛਲੇ 20 ਸਾਲਾਂ 'ਚ? ਸਰ ਮੈਨੂੰ 21 ਸਾਲ ਹੋਏ ਇਸ ਕੰਟਰੀ 'ਚ, ਬ੍ਰੈਮਟਨ ਦੀਆਂ ਉਹੀ ਡਿਮਾਂਡਸ ਖੜੀਆਂ ਨੇ। ਬ੍ਰੈਮਟਨ ਕਹਿੰਦਾ ਸਾਨੂੰ 21 ਸਾਲਾਂ ਤੋਂ ਯੂਨੀਵਰਸਿਟੀ ਚਾਹੀਦੀ ਹੈ, ਉਹ ਨਹੀਂ ਮਿਲੀ ਇਹਨਾਂ ਨੂੰ, ਠੀਕ ਹੈ। ਗ੍ਰੇਟਰ ਟੋਰਾਂਟੋ ਏਰੀਆ ਕਹਿੰਦਾ ਕੋਈ ਨਵਾਂ ਹਾਈਵੇ ਨਹੀਂ ਬਣਿਆ ਪਿਛਲੇ 21 ਸਾਲਾਂ ਤੋਂ, ਇਹੀ ਡਿਮਾਂਡ ਨੇ, ਸਾਰਾ ਕੁਝ ਹੋਈ ਹੈ। ਨਸੀਬ ਸੰਧੂ ਸਾਹਿਬ ਤੁਸੀਂ ਆਉਂਦੇ ਰਹੋ ਜੀ, ਨਸੀਬ ਸੰਧੂ ਜੀ ਗੋ ਐਡ।
ਸਤਿ ਸ਼੍ਰੀ ਅਕਾਲ ਜੀ ਯੁੱਧਵੀਰ ਜੀ, ਤੁਹਾਨੂੰ ਔਰ ਤੁਹਾਡੀ ਸਾਰੀ ਟੀਮ ਨੂੰ
ਸਤਿ ਸ਼੍ਰੀ ਅਕਾਲ ਜੀ।
ਯੁੱਧਵੀਰ ਜੀ, ਪਹਿਲਾਂ ਜਿਹੜੀ ਆਪਣੀ ਡਿਸਕਸ ਚੱਲ ਰਹੀ ਸੀ, ਜਿਸ ਦਿਨ ਤੋਂ ਕਿਸਾਨ ਜਥੇਬੰਦੀਆਂ ਨੇ ਆਪ ਪਾਰਟੀ ਨਾਲ ਜਿਹੜੀ ਆ ਇਹਨਾਂ ਦੀ ਸਹਿਮਤੀ ਨਹੀਂ ਬਣੀ, ਉਸ ਦਿਨ ਤੋਂ ਬੜੀ ਇੱਥੇ ਆਪਣੇ ਲੋਕ ਜਿਹੜੇ ਕੈਨੇਡਾ ਜਿਹੜੇ ਹੈਗੇ ਬੜੀ ਚਰਚਾ ਕਰ ਰਹੇ ਆ। ਵੀ ਮੈਂ ਯੁੱਧਵੀਰ ਜੀ ਪੁੱਛਣ ਦੀਆਂ ਰਵਾਇਤੀ ਪਾਰਟੀਆਂ ਨੂੰ, ਜਿਸ ਤਰ੍ਹਾਂ ਦੂਜਿਆਂ ਦੇ ਤਰੀਕ ਵਿੱਚ ਵੀ ਹੁੰਦਾ, ਹੁਣ ਜਿਹੜੇ ਹੈਗੇ ਰਾਜੇਵਾਲ ਸਾਹਿਬ ਉਹ ਵੀ ਸੀ ਐਮ ਦੇ ਕੈਂਡੀਡੇਟ ਹੈ, ਉਹ ਵੀ ਸੀ ਐਮ ਦੇ ਅਹੁਦੇਦਾਰ ਹੈ, ਤੇ ਉਧਰੋਂ ਭਗਵੰਤ ਮਾਨ ਜੀ ਹੈ। ਹੁਣ ਭਗਵੰਤ ਮਾਨ ਜੀ ਕਦੋਂ ਚਾਹੁਣਗੇ ਵੀ ਇਹ ਮੈਂ ਇਹਨੇ ਚੱਲ ਲੜਾਈ ਜਿਹੜੀ ਲੜੀ ਜਾਂਦਾ, ਤੇ ਹੁਣ ਰਾਜੇਵਾਲ ਵਿੱਚ ਪਾਰਟੀ ਜਿਹੜੀ ਲੇਵਾਂ ਹੋ ਜੇ ਕਿਸਾਨ ਜਥੇ ਤੇ ਰਾਜੇਵਾਲ ਨੂੰ ਮੁੱਖ ਮੰਤਰੀ ਬਣਾ ਦੇ, ਭਗਵੰਤ ਮਾਨ ਸਹਿਮਤ ਹੋਊਗਾ? ਯੁੱਧਵੀਰ ਜੀ ਇਹ ਤੁਹਾਨੂੰ ਪਤਾ ਹੀ ਹੈ, ਜਿਸ ਤਰ੍ਹਾਂ ਦੂਜੀਆਂ ਪਾਰਟੀਆਂ ਖਿੱਚੋਟਾਂ ਚੱਲਦੀ ਹੈ ਉਹੀ ਉਹੀ ਇਸੇ ਪਾਰਟੀ ਵਿੱਚ ਹੈ। ਦੂਜੇ ਹੁਣ 22 MLA ਸੀ, 4 MP ਸੀ, ਚਲੋ ਉਹਨਾਂ ਦੇ ਵਿੱਚੋਂ ਇੱਕ ਰਹਿ ਗਿਆ, ਬਾਈਆਂ ਦੇ ਵਿੱਚੋਂ 10 ਰਹਿ ਗਏ। ਫਿਰ ਹੁਣ ਲੋਕ ਵੀ ਜਿਹੜੇ ਦੂਜੀ ਪਾਰਟੀ ਵੇਖਦੀ ਆ ਵੀ ਜਿਹੜੀ ਪਾਰਟੀ ਦੀ ਕੋਈ ਮਗਰ ਹੁਣ ਅੱਗੇ ਵਾਲੀ ਚੜ੍ਹਤ ਹੈਗੀ ਆ, ਇਹਦੇ ਮਗਰ ਕੋਈ ਵੋਟ ਬੈਂਕ ਹੈਗੀ ਆ, ਉਹਦੇ ਨਾਲ ਅਗਲਾ ਸਮਝੌਤਾ ਕਰਦਾ ਨਹੀਂ, ਕੌਣ ਕਰਦਾ? ਤੇ ਤੁਸੀਂ ਜੀ ਇਹਦੇ ਬਾਰੇ ਤੁਹਾਡਾ ਕੀ ਕਹਿਣਾ?
ਸਰ ਦੇਖੋ, ਜਿਹੜੀ ਖਿੱਚੋਤਾਨ ਆ ਨਾ ਉਹ ਆਪਣੀ ਜਗ੍ਹਾ, ਜਿਹੜਾ ਨਸੀਬ ਸੰਧੂ ਸਾਹਿਬ ਤੁਸੀਂ ਗੱਲ ਕਿ ਬਿਲਕੁਲ ਖਿੱਚੋਤਾਨ ਹੁੰਦੀ ਹੈ ਸੰਧੂ ਸਾਹਿਬ, ਲੇਕਿਨ ਖਿੱਚੋਤਾਨ ਇਸ ਹੱਦ ਤੱਕ ਵੱਧ ਜਾਣੀ ਉਹ ਵੀ ਜਦੋਂ ਦੋ ਪੋਲੀਟੀਕਲ ਪਾਰਟੀਆਂ ਦੇ ਇੰਨੇ ਸੂਝਵਾਨ, ਮੈਂ ਇਹਨਾਂ ਨੂੰ ਦੋਨਾਂ ਨੂੰ ਸੂਝਵਾਨ ਸਮਝਦਾ ਹਾਂ, ਦੋਨੋਂ ਬੜੇ ਪੜ੍ਹੇ ਲਿਖੇ ਐਜੂਕੇਟਿਡ ਨੇ, ਕੇਜਰੀਵਾਲ ਸਾਹਿਬ ਬੜੇ ਦਲੇਰ ਆਦਮੀ ਹੈ, ਇਮਾਨਦਾਰ ਆਦਮੀ ਹੈ, ਰਾਜੇਵਾਲ ਸਾਹਿਬ ਨੇ ਐਡਾ ਵੱਡਾ ਕਿਸਾਨ ਮੋਰਚਾ ਜਿੱਤਿਆ, ਦਲੇਰ ਆਦਮੀ ਹੈ ਰਾਜੇਵਾਲ ਸਾਹਿਬ, ਇਮਾਨਦਾਰ, ਤੁਸੀਂ ਖਿੱਚੋਤਾਨ ਕਰੋ, ਤੁਸੀਂ ਇਹ ਕਹੋ ਕਿ ਇਹਨਾਂ ਦੀਆਂ ਪੋਲਿਸੀਜ਼ ਠੀਕ ਨਹੀਂ ਹੈਗੀਆਂ, ਕਿਸਾਨ ਕਹਿਣ ਵੀ ਆਮ ਆਦਮੀ ਪਾਰਟੀ ਦੀਆਂ ਠੀਕ ਨਹੀਂ, ਆਮ ਆਦਮੀ ਪਾਰਟੀ ਵਾਲੇ ਕਹਿ ਸਕਦੇ ਵੀ ਕਿਸਾਨ ਮੋਰਚੇ ਦੀ ਪੋਲਿਸੀਜ਼ ਠੀਕ ਨਹੀਂ ਹੈ, ਦੋਨੋਂ ਜਣੇ, ਤੁਹਾਡੀ ਗੱਲ ਠੀਕ ਹੈ ਕਿ ਹਰ ਕੋਈ ਭਗਵੰਤ ਮਾਨ ਸਾਹਿਬ ਵੀ ਚੀਫ ਮਿਨਿਸਟਰ ਬਣਨਾ ਚਾਹੁੰਦਾ ਹੈ, ਰਾਜੇਵਾਲ ਸਾਹਿਬ ਵੀ ਚੀਫ ਮਿਨਿਸਟਰ ਚਿਹਰਾ ਨੇ, ਤੁਸੀਂ ਉਹਨਾਂ ਦੇ ਕਿਸਾਨੀ ਪੋਲਿਸੀਜ਼ 'ਤੇ ਡਿਸਕਸ ਕਰੋ, ਇਕਨੋਮਿਕ ਪੋਲਿਸੀਜ਼ 'ਤੇ ਡਿਸਕਸ਼ਨ ਕਰੋ, ਇੱਕ ਦੂਸਰੇ ਨੂੰ ਤੁਸੀਂ ਉਹਨਾਂ 'ਤੇ ਕੁਸ਼ਚਨ ਕਰੋ, ਔਰ ਇਹ ਵੀ ਕਹਿ ਦਿਓ ਕਿ ਇਹਨਾਂ ਦੀ ਪੋਲਿਸੀ ਗਲਤ ਹੈ, ਸਾਡੀ ਪੋਲਿਸੀ ਸਹੀ ਹੈ, ਉੱਥੇ ਤੱਕ ਤਾਂ ਠੀਕ ਹੈ, ਲੇਕਿਨ ਪਿਛਲਾ ਜਿਹੜਾ 2-4 ਦਿਨਾਂ ਤੋਂ ਇੱਕ ਦੂਸਰੇ 'ਤੇ ਪੈਸੇ ਖਾਣ ਦੇ ਆਰੋਪ, ਉਹ ਕਹਿੰਦੇ ਆ ਜੀ ਇਹਨਾਂ ਨੇ ਜਲੰਧਰ ਵਿੱਚ ਦੇਖੋ ਡਰਾਮਾ ਕਿਉਂ ਹੋਇਆ, ਕਿਉਂਕਿ ਆਮ ਆਦਮੀ ਪਾਰਟੀ ਪੈਸੇ ਖਾ ਕੇ ਟਿਕਟਾਂ ਵੇਚ ਰਹੀ ਹੈ, ਔਰ ਆਮ ਆਦਮੀ ਪਾਰਟੀ ਬੀਜੇਪੀ ਦੀ ਬੀ ਟੀਮ ਹੈ, ਬੀਜੇਪੀ ਸਾਡੀ ਵੱਡਾ ਦੁਸ਼ਮਣ ਹੈ ਤੇ ਇਹ ਸਾਡਾ ਛੋਟਾ ਦੁਸ਼ਮਣ ਹੈ, ਤੁਸੀਂ ਵੱਡਾ ਦੁਸ਼ਮਣ ਛੋਟਾ ਦੁਸ਼ਮਣ ਕਹਿ ਰਹੇ ਹੋ, ਬੀਜੇਪੀ ਦੀ ਬੀ ਟੀਮ ਕਹਿ ਰਹੇ ਹੋ ਕਿਸਾਨ ਮੋਰਚੇ ਵਾਲੇ, ਉਹ ਕਹਿੰਦੇ ਜੀ ਇਹ ਕੇਜਰੀਵਾਲ ਦਿੱਲੀ ਮਾਡਲ, ਅਸੀਂ 1.5 ਸਾਲ ਦਿੱਲੀ ਦੇਖ ਕੇ ਆਏ ਹਾਂ, ਇਹਨਾਂ ਨੇ ਕੀਤਾ ਹੀ ਕੁਛ ਨਹੀਂ ਦਿੱਲੀ ਦੇ ਵਿੱਚ, ਇਹ ਝੂਠ ਬੋਲਦੇ ਨੇ ਦਿੱਲੀ ਮਾਡਲ, ਇਹ ਤੇ ਮੋਦੀ ਨਾਲੋਂ ਮਾੜੇ ਨੇ ਕੇਜਰੀਵਾਲ, ਇਹਨੇ ਨੋਟੀਫਿਕੇਸ਼ਨ ਕਰਤੀ ਸੀ ਤਿੰਨੇ ਕਿਸਾਨੀ ਕਾਨੂੰਨਾਂ ਦੀ, ਇਹ ਇੰਨਾ ਖਰਾਬ ਬੰਦਾ ਹੈ, 1.5 ਸਾਲ ਸਾਨੂੰ ਕਣਕ ਵਿਕਦੀ ਪਈ ਆ ਦਿੱਲੀ 'ਚ, ਅਸੀਂ 1.5 ਸਾਲ ਦਿੱਲੀ ਬੈਠੇ ਹਾਂ। ਇੱਕ ਸੁਰ ਦੇ ਵਿੱਚ ਰਾਜੇਵਾਲ ਸਾਹਿਬ, ਸ਼ਾਦੀਪੁਰ ਜੀ, ਮਨਜੀਤ ਸਿੰਘ ਰਾਏ, ਰਣਦੀਪ ਸਿੰਘ ਮਾਨਸਾ, ਇਹ ਸਾਰੇ ਇੱਕ ਸੁਰ ਦੇ ਵਿੱਚ ਇਹਨਾਂ ਨੂੰ ਹੁਣ ਕਰਪਟ, ਵੀ ਕੱਲ੍ਹ ਤੱਕ ਤੁਸੀਂ ਇਹਨਾਂ ਦੇ ਨਾਲ ਅਲਾਇੰਸ ਬਣਾਉਣ ਲੱਗੇ ਸੀ, ਅੱਜ ਤੁਸੀਂ ਇਹਨਾਂ ਨੂੰ ਕਰਪਟ ਦੱਸਦੇ ਹੋ, ਅੱਜ ਤੁਸੀਂ ਕਹਿੰਦੇ ਹੋ ਬੀਜੇਪੀ ਦੀ ਬੀ ਟੀਮ ਹੈ। ਇਸੇ ਤਰ੍ਹਾਂ ਦਾ ਸਵਾਲ ਆਮ ਆਦਮੀ ਪਾਰਟੀ ਦੇ ਵੀ ਹੈ, ਆਮ ਆਦਮੀ ਪਾਰਟੀ ਇਹ ਤਾਂ ਕਹਿ ਸਕਦੀ ਹੈ ਵੀ ਕਿਸਾਨਾਂ ਦੀ ਪੋਲਿਸੀਜ਼ ਠੀਕ ਨਹੀਂ, ਇਕਨੋਮਿਕ ਪੋਲਿਸੀਜ਼, ਐਗਰੀਕਲਚਰ ਪੋਲਿਸੀਜ਼ ਤੁਹਾਨੂੰ ਜ਼ਿਆਦਾ ਪਤਾ, ਬਿਲਕੁਲ ਦਾਅਵਾ ਕਰ ਲਓ, ਕੋਈ ਮਾੜੀ ਗੱਲ ਨਹੀਂ ਹੈ। ਹੁਣ ਉਹ ਕਹਿੰਦੇ ਆ ਕਿ ਇਹ ਨਾ ਸਿਰਫ ਆਮ ਆਦਮੀ ਪਾਰਟੀ ਨੇ ਪ੍ਰੈਸ ਕਾਨਫਰੰਸ ਕਰਕੇ ਐਲੀਗੇਸ਼ਨ ਲਗਾਏ ਨੇ ਕਿ ਨਾ ਸਿਰਫ ਇਹ ਸਾਡੇ ਬੰਦੇ ਖਰੀਦ ਰਹੇ ਨੇ, ਬਲਕਿ ਸਾਡੇ ਬੰਦਿਆਂ ਨੂੰ ਇਹ ਵੀ ਕਹਿ ਰਹੇ ਨੇ ਕਿ ਇਲੈਕਸ਼ਨ ਹੁਣ ਪੈਸਾ ਇੱਕ ਦੇਵਾਂਗੇ, ਫਿਰ ਜਦੋਂ ਇਲੈਕਸ਼ਨ ਲੜੋਗੇ ਪੈਸਾ ਹੋਰ ਦੇਵਾਂਗੇ, ਇਹਨਾਂ ਨੂੰ ਪੈਸਾ ਬੀਜੇਪੀ ਤੋਂ ਆ ਰਿਹਾ, ਕਿੱਥੋਂ ਆ ਰਿਹਾ ਪਤਾ ਕਰੋ, ਇਹ ਬੀਜੇਪੀ ਇਹਨਾਂ ਦੇ ਪਿੱਛੇ ਹੈ, ਇਹਨਾਂ ਨੂੰ ਤਾਂ ਰਜਿਸਟ੍ਰੇਸ਼ਨ ਨਹੀਂ ਮਿਲਣੀ ਚਾਹੀਦੀ, ਇਹ ਦੱਸੋ ਜੀ ਬੀਜੇਪੀ ਜਿਹੜੀ ਆ ਇਹਨਾਂ ਨੂੰ ਰਜਿਸਟ੍ਰੇਸ਼ਨ ਕਰਵਾ ਰਹੀ ਹੈ, ਇਹਨਾਂ ਨੂੰ ਇਲੈਕਸ਼ਨ ਕਮਿਸ਼ਨ ਦੇ ਜ਼ਰੀਏ, ਇਲੈਕਸ਼ਨ ਕਮਿਸ਼ਨ ਦੇ ਜ਼ਰੀਏ ਇਹਨਾਂ ਨੂੰ ਫੈਸਿਲੀਟੇਟ ਕਰਵਾ ਰਹੀ ਹੈ ਬੀਜੇਪੀ, ਸੋ ਦੋਨੇ ਇੱਕ ਦੂਸਰੇ ਨੂੰ ਦੱਸ ਰਹੇ ਨੇ ਕਿ ਇਹ ਬੀਜੇਪੀ ਦੀ ਬੀ ਟੀਮ ਹੈ, ਔਰ ਪੈਸਿਆਂ ਦੀ ਧਾਂਦਲੀ ਕਰ ਰਹੇ ਹੋ, ਪੈਸਿਆਂ ਦੇ ਐਲੀਗੇਸ਼ਨ ਜਿਹੜੇ ਲਗਾਉਣੇ, ਇਹ ਬੜੀ ਵੱਡੀ ਗੱਲ ਹੈ, ਇਹ ਵੀ ਉਹੀ ਗੰਦਲੀ ਰਾਜਨੀਤੀ ਪ੍ਰੋਬਲਮ। ਦੇਖੋ ਅਕਾਲੀ ਦਲ ਇਹੋ ਜਿਹੀਆਂ ਗੱਲਾਂ ਕਾਂਗਰਸ ਬਾਰੇ ਕਰੇ, ਕਿਉਂਕਿ ਅਕਾਲੀ ਦਲ ਕਾਂਗਰਸ ਨਾਲ ਅਲਾਇੰਸ ਨਹੀਂ ਬਣਾ ਰਿਹਾ, ਕੋਈ ਗੱਲ ਨਹੀਂ, ਕਰਨੀਆਂ ਨਹੀਂ ਚਾਹੀਦੀਆਂ, ਪਰ ਚਲੋ ਕਰਦੇ ਨੇ, ਪਰ ਅਲਾਇੰਸ ਤਾਂ ਨਹੀਂ ਬਣਾਉਂਦੇ ਸੀ, ਕਾਂਗਰਸ ਅਕਾਲੀ ਦਲ ਬਾਰੇ ਕਰੇ, ਅਕਾਲੀ ਦਲ ਕਾਂਗਰਸ ਬਾਰੇ ਕਰੇ, ਉਹਦੇ 'ਤੇ ਕਿੰਤੂ ਪਰੰਤੂ ਘੱਟ ਹੋਏਗਾ, ਕਿਉਂਕਿ ਉਹ ਤਾਂ ਪਹਿਲਾਂ ਦੇ ਇੱਕ ਦੂਸਰੇ ਦੇ ਦੁਸ਼ਮਣ ਬਣੇ ਨੇ, ਲੜਾਈ ਚੱਲਦੀ ਪਈ ਹੈ ਕਾਂਗਰਸ ਅਤੇ ਅਕਾਲੀ ਦਲ ਦੀ। ਲੇਕਿਨ ਆਮ ਆਦਮੀ ਪਾਰਟੀ ਅਤੇ ਕਿਸਾਨ ਮੋਰਚਾ ਇਹ ਕੱਲ੍ਹ ਤੱਕ ਤਾਂ ਇਕੱਠੇ ਇਲੈਕਸ਼ਨ ਲੜਨ ਲੱਗੇ ਸੀਗੇ, ਅੱਜ ਗੱਲ ਟੁੱਟ ਗਈ, ਤਾਂ ਐਸੇ ਸੰਗੀਨ ਦੋਸ਼ ਨਹੀਂ ਲਗਾਉਣੇ ਚਾਹੀਦੇ, ਜਨਰਲ ਜੇ ਦੋਸ਼ ਨਹੀਂ, ਮਤਲਬ ਉਹਨਾਂ ਨੂੰ ਕਹਿਣ ਪੋਲਿਸੀਜ਼ 'ਤੇ ਗੱਲ ਕਰਨ। ਕੱਲ੍ਹ ਨੂੰ ਮੈਨੂੰ ਬੜੀ ਖੁਸ਼ੀ ਹੋਏਗੀ ਕਿ ਜੇ ਰਾਜੇਵਾਲ ਸਾਹਿਬ, ਕੇਜਰੀਵਾਲ ਸਾਹਿਬ, ਨਵਜੋਤ ਸਿੰਘ ਸਿੱਧੂ ਸਾਹਿਬ, ਇੱਧਰੋਂ ਆਪਣੇ ਕੈਪਟਨ ਅਮਰਿੰਦਰ ਸਿੰਘ ਜੀ, ਇਹ ਸਾਰੇ ਇੱਕ ਸਟੇਜ 'ਤੇ ਬੈਠ ਕੇ ਪੋਲਿਸੀਜ਼ 'ਤੇ ਡਿਬੇਟ ਕਰਨ, ਪੋਲਿਸੀਜ਼ 'ਤੇ, ਆਹ ਗੱਲ ਕਹਿਣੀ, ਤੂੰ ਬੀਜੇਪੀ ਦਾ ਬੰਦਾ, ਤੂੰ ਬੀਜੇਪੀ, ਇਹ ਤਾਂ ਹੁਣ ਇਹਨਾਂ ਨੂੰ ਤਾਂ ਵੈਸੇ ਨਹੀਂ ਸ਼ੋਭਾ ਦਿੰਦਾ ਵੀ, ਤਾਂ ਤੁਸੀਂ ਲੀਡਰ ਦੇਖੋ ਨਾ, ਤੁਹਾਡੇ ਕਿਸ ਕੱਦ ਦੇ, ਕਿੰਨੀ ਕੇਜਰੀਵਾਲ ਸਾਹਿਬ ਦੀ ਰਿਸਪੈਕਟ ਹੈ, ਕਿੰਨੀ ਰਾਜੇਵਾਲ ਸਾਹਿਬ ਦੀ ਰਿਸਪੈਕਟ ਹੈ, ਇੱਕ ਦੂਸਰੇ ਨੇ, ਕਾਂਗਰਸ ਤਾਂ ਇਹਨਾਂ ਨੂੰ ਸਿਰਿਆਂ ਘੇਰਾ ਪਾ ਰਹੀ ਹੈ, ਹੁਣ ਕਾਂਗਰਸ ਕਹਿੰਦੀ ਇਹ ਕਾਹਦੇ ਕਿਸਾਨ, ਇਹ ਆਪਣੇ ਸ਼ੈਲਰ ਆ, ਸਭ ਤੋਂ ਅਮੀਰ ਬੰਦੇ ਆ, ਇਹ ਤਾਂ ਇਹ ਕਾਹਦੇ, ਇਹਨਾਂ ਨੂੰ ਪਤਾ ਲੱਗ ਜਾਣਾ ਹੁਣ ਇਹਨਾਂ ਦੀ 5 ਸੀਟਾਂ ਨਹੀਂ ਆਉਣੀਆਂ, ਜਮਾਨਤਾਂ, ਉਹ ਤਾਂ ਕਾਂਗਰਸ ਤੇ ਸਾਫ਼ ਕਹਿ ਰਹੀ ਹੈ ਵੀ ਇਹਨਾਂ ਦੇ ਤਾਂ ਇਹ ਆਪਣੀ ਸੀਟ ਜਿੱਤ ਜਾਣ ਰਾਜੇਵਾਲ ਸਾਹਿਬ, ਉਹੀ ਬੜੀ ਵੱਡੀ ਗੱਲ ਹੈ, ਠੀਕ ਹੈ, ਤਾਂ ਉਹ ਕਾਂਗਰਸ ਕਹੇ ਤਾਂ ਚਲੋ ਸੱਜਦੀ ਹੈ, ਅਕਾਲੀ ਦਲ ਕਹੇ ਤਾਂ ਚਲੋ ਉਹ ਵੀ, ਉਹਨਾਂ ਦੀ ਵੀ ਗੱਲ ਮੰਨੀ ਜਾ ਸਕਦੀ ਹੈ, ਇਹ ਆਪਸ ਦੇ ਵਿੱਚ ਇੱਕ ਦੂਸਰੇ ਨੂੰ ਇੱਦਾਂ ਕਰਨ ਲੱਗੇ ਹੋਏ ਨੇ, ਇਹਨਾਂ ਨੂੰ ਪੋਲਿਸੀ ਅਤੇ ਮੁੱਦਿਆਂ ਦੇ ਉੱਤੇ ਡਿਬੇਟ ਹੋਣੀ ਚਾਹੀਦੀ ਹੈ। ਹਾਂਜੀ ਸੁਖਜੀਵਨ ਜੀ, ਤੁਹਾਡੀ ਕੌਲ ਅਗਲੀ ਹੈ, ਗੁਰਪ੍ਰੀਤ ਜੀ, ਫਿਰ ਗੁਰਦੀਪ ਸਾਹਿਬ ਤੋਂ ਪਹਿਲਾਂ ਪੁੱਛਾਂਗੇ, ਗੁਰਦੀਪ ਜੀ ਬੜੀ ਦੇਰ ਦੇ ਵੇਟ ਕਰ ਰਹੇ ਨੇ, ਵਿਰਕ ਸਾਹਿਬ ਤੁਹਾਡੇ ਨਾਲ ਵੀ ਗੱਲ ਕਰਾਂਗੇ, ਸਾਰਿਆਂ ਨੂੰ, ਸਾਡੇ ਅਗਲੇ ਸਪੋਂਸਰ ਇਸ ਵੇਲੇ ਨਾਲ ਜੁੜ ਗਏ ਨੇ, ਪਹਿਲਾਂ ਉਹਨਾਂ ਨਾਲ ਗੱਲ ਕਰ ਲਈਏ। ਹਾਂਜੀ ਇੰਸ਼ੋਰੈਂਸ ਡਿਪੋ ਤੋਂ ਸੁਰਿੰਦਰਪਾਲ ਜੀ, ਸਤਿ ਸ਼੍ਰੀ ਅਕਾਲ ਜੀ, ਵੈਲਕਮ ਸਰ। ਇਹ ਸਾਰੀਆਂ ਚੀਜ਼ਾਂ ਦੇ ਉੱਤੇ ਨਿਗਾਹ ਹੁੰਦੀ ਹੈ। ਇੰਸ਼ੋਰੈਂਸ ਡਿਪੋ ਤੋਂ ਸੁਰਿੰਦਰਪਾਲ ਜੀ, ਸਰ ਪਹਿਲਾਂ ਇੱਕ ਵਾਰੀ ਫੋਨ ਨੰਬਰ ਦੇ ਦਿਓ ਔਰ ਫਿਰ ਜਰਾ ਸਨੈਪਸ਼ਾਟ ਪੇਸ਼ ਕਰੋ ਜੀ, ਇਕਨੋਮਿਕ ਸਨੈਪਸ਼ਾਟ।
ਸ਼ੋਰ ਜੀ, ਮਾਈ ਡਾਇਰੈਕਟ ਲਾਈਨ ਨੰਬਰ ਇਜ਼ 416-573-4798। ਯੁਧਵੀਰ ਜੀ, ਤੁਹਾਡੇ ਮੂੰਹ ਚੋਂ ਰੀਅਲ ਸਟੇਟ ਨਿਕਲਿਆ ਤੇ ਰੀਅਲ ਸਟੇਟ ਬਾਰੇ ਵੀ ਮੈਂ ਇੱਕ ਬੜੀ ਅਜੀਬ ਜੀ ਖਬਰ ਮੈਂ ਜਿਹੜੀ ਅੱਜ ਪੜ੍ਹੀ ਹੈ ਗਲੋਬਲ ਮੇਲ ਚ, ਹੈਗੀ ਕਿ ਟੋਰਾਂਟੋ ਐਂਡ ਮੋਂਟਰੀਆਲ, ਦੀਸ ਟੂ ਸਿਟੀਜ਼ ਦੇ ਅੰਦਰ ਐਕਸੋਡਸ ਆਫ ਪਾਪੂਲੇਸ਼ਨ ਹੈ, ਯਾਨੀ ਕਿ ਦੀਸ ਟੂ ਸਿਟੀਜ਼ ਆਰ ਨਾਟ ਗਰੋਇੰਗ। ਆਲਮੋਸਟ 50,000 ਪੀਪਲ ਲਾਸਟ ਈਅਰ ਹੈਵ ਮੂਵਡ ਆਊਟ ਆਫ ਟੋਰਾਂਟੋ ਇਨ ਟੂ ਵਿਲੇਜਸ ਔਰ ਸਮਾਲ ਅਰਬਨ ਏਰੀਆਜ, ਔਰ ਇਸੇ ਤਰ੍ਹਾਂ ਮੋਂਟਰੀਆਲ ਚ ਹੈ, ਔਰ ਇਹ ਬਹਾਵ ਪਿਛਲੇ 20 ਸਾਲ ਤੋਂ ਚੱਲ ਰਿਹਾ, ਲੇਕਿਨ ਸਾਨੂੰ ਪਤਾ ਤਾਂ ਨਹੀਂ ਲੱਗਿਆ, ਕਿਉਂਕਿ ਪਹਿਲਾਂ ਇਮੀਗ੍ਰੇਸ਼ਨ ਹੁੰਦੀ ਸੀਗੀ, ਇਮੀਗ੍ਰੇਸ਼ਨ ਕਰਕੇ ਲੋਕੀ ਜਿਹੜੇ ਬਾਹਰੋਂ ਜ਼ਿਆਦਾ ਆ ਜਾਂਦੇ ਸੀ, ਇੱਥੋਂ ਬਾਹਰ ਜਾਣ ਵਾਲੇ ਘੱਟ ਹੁੰਦੇ ਸੀ, ਕਿਉਂਕਿ ਪਿਛਲੇ 1.5-2 ਸਾਲ ਤੋਂ ਇਮੀਗ੍ਰੇਸ਼ਨ ਤੇ ਜਿਹੜਾ ਰੋਕ ਲੱਗੀ ਹੋਈ ਹੈ। ਇਸ ਕਰਕੇ ਤੁਸੀਂ ਦੇਖ ਰਹੇ ਹੈ ਕਿ ਇਹ ਬੜਾ ਇੱਕ ਇੰਟਰਸਟਿੰਗ ਫੈਕਟ ਸੀਗਾ ਜਿਹੜਾ ਮੈਂ ਸ਼੍ਰੋਤੇ ਨਾਲ ਸ਼ੇਅਰ ਕਰਨਾ ਚਾਹੁੰਦਾ ਕਿ ਟੋਰਾਂਟੋ ਐਂਡ ਮੋਂਟਰੀਆਲ ਦੇ ਅੰਦਰ ਐਕਸੋਡਸ ਹੈਗਾ ਕਿ ਪਾਪੂਲੇਸ਼ਨ ਇੱਥੋਂ ਬਾਹਰ ਜਾ ਰਹੀ ਹੈ, ਛੋਟੇ ਸਮਾਲ ਸਿਟੀਜ਼ ਅੰਦਰ, ਲਾਈਕ ਵਿਦ ਇਨ ਓਨਟੇਰੀਓ, ਇਨ ਕਿ ਆਊਟ ਆਫ ਪ੍ਰੋਵਿੰਸ, ਵਿਦ ਇਨ ਦੀ ਪ੍ਰੋਵਿੰਸ ਬਟ ਗੋਇੰਗ ਟੂ ਸਮਾਲਰ ਸਿਟੀਜ਼, ਬਿਕਾਜ਼ ਹਾਊਸਿੰਗ ਇਜ਼ ਨਾਟ ਅਫੋਰਡੇਬਲ ਐਨੀ ਮੋਰ ਜੀ।
ਅੱਛਾ, ਐਸੇ ਤੇ ਸੁਰਿੰਦਰਪਾਲ ਜੀ ਮੇਰੀ ਨਿਗਾਹ ਹੁੰਦੀ ਹੈ ਹਰੇਕ ਖਬਰ ਤੇ, ਪਰ ਤੁਹਾਡਾ ਬਹੁਤ ਧੰਨਵਾਦ, ਥੈਂਕ ਯੂ, ਇਹ ਮੇਰੀ ਨੋਟਿਸ ਚ ਨਹੀਂ ਆਈ। ਅੱਛਾ, ਇਹਦੇ ਚੋਂ ਫਿਰ ਮਾੜੀ ਜੀ ਇੱਕ ਪੁਆਇੰਟ ਹੋਰ ਤੁਹਾਡੇ 10 ਸੈਕਿੰਡ ਲਵਾਂਗਾ, ਫਿਰ ਇਹ ਨੈਟ ਗੇਨ ਹੋ ਰਿਹਾ ਹੈ ਕਿ ਨੈਟ ਲਾਸ ਹੋ ਰਿਹਾ ਕਿ ਮਾਮਲਾ ਉੱਥੇ ਕੀ ਖੜਾ ਹੈ? ਮਤਲਬ
ਸਰ ਲਾਸਟ ਈਅਰ ਨੈਟ ਲਾਸ ਹੋਇਆ।
ਅੱਛਾ,
ਲਾਸਟ ਈਅਰ ਨੈਟ ਲਾਸ ਹੋਇਆ
ਹੈ
ਟੋਰਾਂਟੋ ਐਂਡ ਮੋਂਟਰੀਆਲ ਦੇ ਅੰਦਰ।
That is very interesting, very interesting. Net loss matlab ki वैसे इमीग्रेशन ना बंदे भर जाया करते पर हुण कह रहे कि इमीग्रेशन ना करन, नेट लॉस मतलब टोरंटो की फिर नेट पॉपुलेशन घट गई मतलब पिछले साल है?
बिल्कुल सर, बिल्कुल, टोरंटो च 16,600 पॉपुलेशन घटी है, मॉन्ट्रियल च 46,700 घटी है।
अच्छा।
इसके बावजूद के बाहरों लोग, लेकिन यह पहली बारी होया पिछले 2 दहाकियां च,
और
इस करके होया, ये पिछले 2 दहाके तो हैगा कि लोग टोरंटो और मॉन्ट्रियल तो बाहर ਛੋਟੇ ਸਿਟੀ ਮੂਵ ਹੋ ਜਾਂਦੇ, ਟੋਰਾਂਟੋ ਤੋਂ ਕਹਿ ਲਓ ਲੋਕ ਜਿਸ ਤਰ੍ਹਾਂ ਕਹਿ ਲਓ ਮਿਲਟਨ ਚਲੇ ਗਏ, ਕੈਂਬਰਿਜ ਕਰੇ ਗਏ, ਵਾਟਰਲੂ, ਵੁੱਡਸਟਾਕ ਇੱਧਰ ਚਲੇ ਜਾਂਦੇ ਆ, ਇਹ ਚੀਜ਼। ਲੇਕਿਨ ਹੋਇਆ ਕੀ ਹੈ ਕਿ ਪਿਛਲੇ 20 ਸਾਲਾਂ ਤੋਂ ਲੋਕ ਇਮੀਗ੍ਰੇਸ਼ਨ ਜ਼ਿਆਦਾ ਆਉਂਦੇ ਸੀ ਔਰ ਐਗਜ਼ਿਟਸ ਘੱਟ ਸੀਗਾ, ਲੇਕਿਨ ਪਿਛਲੇ 1.5 ਸਾਲ ਤੋਂ ਤੁਹਾਨੂੰ ਪਤਾ ਬਾਹਰੋਂ ਇਮੀਗ੍ਰੇਸ਼ਨ ਆਲਮੋਸਟ 0 ਹੈਗੀ ਹੈ। ਇਸ ਕਰਕੇ ਤੁਸੀਂ ਦੇਖ ਰਹੇ ਹੋ ਕਿ ਇਹ ਜਿਹੜੀ ਨੈਟ ਪਾਪੂਲੇਸ਼ਨ ਹੈ ਉਹ ਡਿਕਲਾਈਨ ਹੋਈ ਹੈ ਟੋਰਾਂਟੋ ਐਂਡ ਮੋਂਟਰੀਅਲ ਚ, ਜਿਹੜਾ ਕਿ ਬੜਾ ਇੰਟਰਸਟਿੰਗ ਫੈਕਟ ਮੈਨੂੰ ਟੋਰਾਂਟੋ ਸਟਾਰਸ ਦੇਖਣ ਨੂੰ ਮਿਲਿਆ ਜੀ, ਸੋਰੀ ਗਲੋਬਲ ਮੇਲ ਚ।
ਵੈਰੀ ਇੰਟਰਸਟਿੰਗ, ਮੈਂ ਪੜ੍ਹਾਂਗਾ ਸਰ ਇਹ ਰਿਪੋਰਟ, ਥੈਂਕ ਯੂ ਫਾਰ ਸ਼ੇਅਰਿੰਗ ਸੱਚ। ਇਸੇ ਲਈ ਕਹਿੰਦੇ ਇਕਨੋਮਿਕ ਸਨੈਪਸ਼ਾਟ ਪੂਰੇ ਹਫਤੇ ਦੀ ਵਧੀਆ ਜਿਹੜੀ ਜਾਣਕਾਰੀ ਹੈ ਉਹ ਸਾਨੂੰ ਇੰਸ਼ੋਰੈਂਸ ਡੀਪੋ ਵੱਲੋਂ ਸਪਾਂਸਰ ਕੀਤੀ ਜਾਂਦੀ ਹੈ ਔਰ ਸੁਰਿੰਦਰਪਾਲ ਜੀ ਹਰ ਫਰਾਈਡੇ ਪੇਸ਼ ਕਰਦੇ। ਹਾਂਜੀ ਸਰ
ਜੀ, ਨਾਓ ਕਮਿੰਗ ਬੈਕ ਟੂ ਦੀ ਸਟਾਕ ਮਾਰਕੀਟ, ਟੋਰਾਂਟੋ ਸਟਾਕ ਇੰਡੈਕਸ, ਇਨਫੈਕਟ ਆਲ ਦੀ ਇੰਡੈਕਸਿਸ ਇਨ ਦੀ ਨਾਰਥ ਅਮਰੀਕਾ ਹੈਜ਼ ਬੀਨ ਡਿਕਲਾਈਨ, ਨਾਟ ਓਨਲੀ ਫਾਰ ਦਿਸ ਵੀਕ, ਫਾਰ ਦ ਲਾਸਟ 2 ਵੀਕਸ ਸਿੰਸ ਦ ਈਅਰ ਸਟਾਰਟਡ, ਦੇਰ ਹੈਵ ਬੀਨ ਅ ਬਰਨਟ ਆਫ ਇਨਫਲੇਸ਼ਨ. Inflation will be a theme not for this week, not for this month, for the whole year. And inflation is a nightmare for the stock market as well as the whole population. Inflation is a big risk that these companies are going to be used to this. And as you can see, mostly the sell-off is for technology. But we always look for the bright spot. Bright spot in this a sell-off is the banking sector and insurance sector. Bank stocks, jitna main dassa pichle saal, they have gone up by 39%, jitki Toronto stock index went up only 18%, S&P 500 went up only 22%. Banks ne 2021 de andar 6 bank jade sade vade bank ne $58 billion profit kamaya, jada ki 2019 ਤੱਕ ਅਸੀਂ ਕੰਪੇਅਰ ਕਰਦੇ ਹਾਂ, 20 ਨਾਲ ਕੰਪੇਅਰ ਨਹੀਂ ਕਰਦੇ ਕਿਉਂਕਿ 20 ਦੇ ਅੰਦਰ ਪੈਂਡੈਮਿਕ ਸੀਗਾ, 90 ਜਦੋਂ ਪੈਂਡੈਮਿਕ ਨਹੀਂ ਸੀ ਉਹਦੇ ਨਾਲੋਂ 24% ਵੱਧ ਪ੍ਰੋਫਿਟ 2021 ਚ ਕਮਾਇਆ। ਔਰ ਐਨਾਲਿਸਟ ਇਹ ਕਹਿੰਦੇ ਨੇ ਜੀ ਕਿ ਬੈਂਕ ਆਫ ਕੈਨੇਡਾ ਮੇ ਰੇਜ਼ ਇੰਟਰਸਟ ਬਾਈ 5 ਟਾਈਮਸ ਕੁਆਟਰ ਬੇਸਿਸ ਪੁਆਇੰਟ ਕਰਕੇ 5 ਵਾਰ ਇਸ ਸਾਲ ਇੰਟਰਸਟ ਵਧਣ ਦੀ ਉਮੀਦ ਹੈ। ਅਮਰੀਕਾ ਦੇ ਅੰਦਰ 4 ਵਾਰ ਵਧਣ ਦੀ ਉਮੀਦ ਹੈਗੀ ਆ, ਕਿਉਂ? ਕਿਉਂਕਿ ਅਮਰੀਕਾ ਚ ਤੁਸੀਂ ਦੇਖਿਆ ਕਿ 40-ਈਅਰ ਇਨਫਲੇਸ਼ਨ ਹਾਈ ਹੈਗੀ ਹੈ, ਕੈਨੇਡਾ ਚ ਵੀ ਉਹੀ ਹਾਲ ਹੈਗਾ। ਔਰ ਜਦੋਂ ਵੀ ਕੋਈ ਕੁਆਟਰ ਬੇਸਿਸ 0.25% ਇੰਟਰਸਟ ਵੱਧਦਾ ਹੈ, ਬੈਂਕ ਦਾ ਪ੍ਰੋਫਿਟ 1% ਵੱਧ ਜਾਂਦਾ ਹੈ। ਤੇ ਤੁਸੀਂ ਆਪੇ ਹਿਸਾਬ ਲਾ ਲਓ ਕਿ ਜੇ 5 ਕੁਆਟਰ ਬੇਸਿਸ ਪੁਆਇੰਟ ਵਧੇਗਾ ਤੇ ਐਟਲੀਸਟ 5% ਪ੍ਰੋਫਿਟ ਤੇ ਬੈਂਕ ਨੂੰ ਇਸੇ ਤੋਂ ਵਧਣਾ ਆ। ਸੈਕਿੰਡ ਜਿਹੜਾ ਹੈ, ਇੱਕ ਬੜਾ ਇੰਟਰਸਟਿੰਗ ਫੈਕਟ ਹੈ ਕਿ ਪਿਛਲੇ 1.5-2 ਸਾਲ ਤੋਂ ਕ੍ਰੈਡਿਟ ਕਾਰਡ ਬੈਲੈਂਸਿਸ ਜਿਹੜੇ ਲੋਕਾਂ ਦੇ ਨੇ ਉਹ ਘਟੇ ਹੋਏ ਨੇ। ਕਿਉਂ? ਕਿਉਂਕਿ ਜਿਸ ਤਰ੍ਹਾਂ ਸਰਕਾਰ ਨੇ ਡੋਲ ਆਊਟ ਕੀਤੀ ਮਨੀ, ਯੂ ਨੋ, ਡਿਫਰੈਂਟ ਫਾਰਮਸ, ਡਿਫਰੈਂਟ ਫਾਰਮਸ ਸਰਕਾਰ ਨੇ ਸੀਬਾ ਦੇ ਲੋਨ ਜਾਂ ਸਰ ਬੈਨੀਫਿਟ ਜਾਂ ਹੋਰ ਦੂਸਰੇ ਬੈਨੀਫਿਟ ਸਰਕਾਰਾਂ ਨੇ ਦਿੱਤੇ ਹੈਗੇ ਨੇ, ਤੇ ਉਹਦੇ ਨਾਲ ਜਿਹੜੇ ਇਹ ਕ੍ਰੈਡਿਟ ਕਾਰਡ ਬੈਲੈਂਸਿਸ ਨੇ ਪ੍ਰੀ ਪੈਂਡੈਮਿਕ ਤੋਂ 15% ਘਟੇ ਹੋਏ ਨੇ, ਪਰ ਚੂੰਕਿ ਜਦੋਂ ਹੁਣ ਇੰਟਰਸਟ ਵਧਣੇ ਸ਼ੁਰੂ ਹੋਣਗੇ ਸੈਕਿੰਡ, ਜਦੋਂ ਗੌਰਮੈਂਟ ਜਿਹੜੀ ਆਪਣੀ ਜਿਹੜੀ ਇਹ ਬੈਨੀਫਿਟਸ ਦੇ ਰਹੀ ਹੈ ਇਹਨੂੰ ਘਟਾਏਗੀ ਬੰਦ ਕਰੇਗੀ, ਇਹ ਕ੍ਰੈਡਿਟ ਕਾਰਡ ਬੈਲੈਂਸਿਸ ਵਧਣਗੇ, ਇਹਦੇ ਨਾਲ ਵੀ 2.5-3% ਬੈਂਕਸ ਦਾ ਪ੍ਰੋਫਿਟ ਵਧਣਾ ਹੈਗਾ. ਸੋ ਦਾ ਬ੍ਰਾਈਟ ਸਪੋਟ ਇਜ ਦੀ ਬੈਂਕਸ ਐਂਡ ਇੰਸ਼ੋਰੈਂਸ ਸੈਕਟਰ, ਦੇ ਆਰ ਵੈਰੀ ਸੇਫ. ਸਾਡੇ ਕੈਨੇਡਾ ਦੇ ਬੈਂਕ 4-5% ਤੇ ਅਮੂਮਨ ਜਿਹੜਾ ਹੈ ਈਵਨ ਡਿਵੀਡੈਂਡ ਦਿੰਦੇ ਨੇ, ਥੋੜੀ ਕੈਪੀਟਲ ਐਪਰੀਸੀਏਸ਼ਨ ਹੋਏ ਨਾ ਹੋਏ 4.5% ਤੁਹਾਨੂੰ ਉਹ ਤੋਂ ਡਿਵੀਡੈਂਡ ਆਉਂਦਾ. ਸੋ ਆਈ ਆਲਵੇਜ਼ ਸੇ ਟੂ ਪੀਪਲ ਦੇਰ ਇਜ਼ ਅ ਸੈਕਟਰ ਰੋਟੇਸ਼ਨ ਇਜ਼ ਦਾ ਬੈਸਟ ਵੇ ਟੂ ਮੇਕ ਮਨੀ, ਕਿਉਂਕਿ ਇੱਕ 13 ਸੈਕਟਰ ਹੁੰਦੇ ਨੇ ਸਟਾਕ ਮਾਰਕੀਟ, ਜ਼ਰੂਰੀ ਨਹੀਂ ਕਿ ਹਰ ਸੈਕਟਰ ਗਰੋ ਕਰਦਾ. ਜਿਸ ਤਰ੍ਹਾਂ ਪਿਛਲੇ ਸਾਲ ਜਿਹੜਾ ਹੈ ਟੈਕਨੋਲੋਜੀ ਸੈਕਟਰ ਬਹੁਤ ਅੱਛੀ ਪਰਫਾਰਮੈਂਸ ਰਹੀ, US ਮਾਰਕੀਟ ਦੀ ਬੜੀ ਅੱਛੀ ਪਰਫਾਰਮੈਂਸ ਰਹੀ, ਲੇਕਿਨ ਪਿਛਲੇ ਸਾਲ ਚਾਈਨੀਜ਼ ਮਾਰਕੀਟ ਵਾਜ਼ ਵੇ ਡਾਊਨ. ਚਾਈਨੀਜ਼ ਸਟਾਕਸ ਆਲਸੋ ਲੁੱਕ, ਚਾਈਨੀਜ਼ ਆਲਸੋ ਜਿਹੜੀ ਫੰਡਸ ਨੇ ਦੇ ਲੁੱਕ ਆ ਵੈਰੀ ਵੈਰੀ ਇੰਟਰਸਟਿੰਗ. ਸੋ ਦੇਰ ਇਸ ਅ ਟਾਈਮ ਫਾਰ ਦੀ ਗਲੋਬਲ ਡਾਇਵਰਸੀਫਿਕੇਸ਼ਨ ਐਜ਼ ਵੈਲ ਐਜ਼ ਵਿਦ ਇਨ ਦਾ ਬੈਂਕਿੰਗ ਸੈਕਟਰ. ਔਰ ਜਿਸ ਤਰ੍ਹਾਂ ਇਸ ਸਾਲ ਤੁਸੀਂ ਦੇਖਿਆ ਕਿ ਹੁਣ 6,000 ਦੀ ਲਿਮਿਟ ਤੁਹਾਡੀ TFSs ਹੋਰ ਐਡ ਹੋ ਗਈ ਹੈ, 81,500 ਦੀ ਤੁਹਾਡੀ ਲਿਮਿਟ ਹੈਗੀ ਆ. ਜੇਕਰ ਤੁਸੀਂ ਇਹਦੇ ਬਾਰੇ ਕੋਈ ਫਾਇਦਾ ਲੈਣਾ ਚਾਹੁੰਦੇ ਹੈ ਜਾਂ ਆਪਣੇ ਪੋਰਟਫੋਲੀਓ ਨੂੰ ਰਿਵਿਊ ਕਰਨਾ ਚਾਹੁੰਦੇ, ਦੈਨ ਗਿਵ ਮੀ ਅ ਕਾਲ. ਮੇਰਾ ਡਾਇਰੈਕਟ ਲਾਈਨ ਨੰਬਰ ਹੈ ਜੀ 416-573-4798, 416-573-4798, ਪੰਜਾਬੀ ਚ 416-573-4798. ਥੈਂਕ ਯੂ ਜੀ.
Thank you so much sir, and we wish you all the best. Thank you sir. Insurance Depot to Surinder Pal ji har hafte sade layi economic snapshot pesh karde ne, badi vadhiya ajj vi jankari ditti. Thank you sir, all the best. Aur assi padange ji, haan ji, agli callers to jaan to pehla Gurdeep ji badi der te hold kar, main zara unna to vichar le lwa kyunki aam aadmi party de supporter ne oh is sare chal reha ke sa ajj press conference vi kiti hai unna ne aam aadmi party walyan ne sari tusi suni layi hai, je nahi suni to oh channel wise te baad de vich detail de vich tusi sun lena sari detail press conference, kisana di vi, Roldu Singh Mansa da vi bayan aur ਆਮ ਆਦਮੀ ਪਾਰਟੀ ਦੀ ਪ੍ਰੈਸ ਕਾਨਫਰੰਸ ਵੀ, ਪਰ ਮੁੱਦੇ ਤੇ ਆਉਂਦੇ ਆ ਗੁਰਦੀਪ ਜੀ. ਹਾਂਜੀ ਸਤਿ ਸ੍ਰੀ ਅਕਾਲ ਸਰ, ਵੈਲਕਮ, ਕੀ ਹਾਲ ਹੈ, ਠੀਕ ਹੈ?
ਹਾਂਜੀ ਸਤਿ ਸ੍ਰੀ ਅਕਾਲ ਜਦੂ ਜੀ, ਤੁਹਾਨੂੰ ਔਰ ਜਿੰਨੇ ਵੀ ਜੁੜੇ ਆ ਸਾਰੇ ਸੁਣਨ ਵਾਲੇ ਸਰੋਤੇ ਤੇ ਬਿਰਕ ਸਾਹਿਬ, ਉਹਨਾਂ ਨੂੰ ਬਿਨੇ ਜੀ, ਉਹਨਾਂ ਨੂੰ ਸਤਿ ਸ੍ਰੀ ਅਕਾਲ ਔਰ ਜੈਸ ਵੀ ਸਪੋਰਟ ਸਰ.
ਸਤਿ ਸ੍ਰੀ ਅਕਾਲ ਜੀ, ਜੈਸ ਵੀ ਸਪੋਰਟ ਸਰ. ਤੁਸੀਂ ਬਹੁਤ ਲੰਬੇ ਸਮੇਂ ਦੇ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਹੋ, ਉਹਨਾਂ ਦੀ ਬਹੁਤ ਸਮਰਥਨ ਕਰਦੇ ਹੋ. ਸੋ ਸਵਾਲ ਇਹ ਖੜਾ ਕਰ ਰਹੇ ਨੇ ਕਿ ਕੱਲ੍ਹ ਤੱਕ, ਅਮਰਜੀਤ ਸਾਹਿਬ ਨੇ ਵੀ ਕੀਤਾ, ਮੇਰਾ ਵੈਸੇ ਸਵਾਲ ਇਹ ਕਿ ਕੱਲ੍ਹ ਤੱਕ ਆਮ ਆਦਮੀ ਪਾਰਟੀ ਅਲਾਇੰਸ ਬਣਾ ਰਹੀ ਸੀਗੀ ਕਿਸਾਨ ਅੰਦੋਲਨ ਦੇ ਨਾਲ, ਮੋਰਚੇ ਵਾਲਿਆਂ ਦੇ ਨਾਲ ਬੇਸਿਕਲੀ, ਜਿਹੜੇ ਪੋਲੀਟਿਕਸ ਆ ਗਏ SSM. ਸੋ ਅੱਜ ਉਹ ਕਹਿ ਰਹੇ ਨੇ ਕਿ ਜੀ ਇਹ ਪੈਸੇ ਲੈ ਕੇ ਸਾਡੇ ਪੈਸੇ ਦੇ ਕੇ ਪੈਸੇ ਦੀ ਪੇਸ਼ਕਸ਼ ਕਰ ਰਹੇ ਸਾਡੇ ਕੈਂਡੀਡੇਟਸ ਨੂੰ ਕਿ ਤੁਸੀਂ ਪੈਸੇ ਲੈ ਲਓ ਔਰ ਆਮ ਆਦਮੀ ਪਾਰਟੀ ਛੱਡ ਕੇ ਕਿਸਾਨ ਮੋਰਚੇ ਨੂੰ ਜੁਆਇਨ ਕਰੋ. ਨਾਲੇ ਕਹਿ ਰਹੇ ਕਿ ਇਲੈਕਸ਼ਨ ਦੇ ਪੈਸੇ ਵੀ ਅਸੀਂ ਖਰਚਾਂਗੇ ਔਰ ਇਕੱਲੀ BJP ਦਾ ਜਿਹੜਾ ਸਮਝੌਤਾ, ਇਕੱਲਾ ਕੈਪਟਨ ਸਾਹਿਬ ਜਾਂ ਇਹਨਾਂ ਦੇ ਨਾਲ ਨਹੀਂ ਹੈ, ਉਹਨਾਂ ਦਾ ਜਿਹੜਾ ਸਮਝੌਤਾ ਹੈ ਉਹ ਇਹਨਾਂ ਦੇ ਨਾਲ ਵੀ ਹੈ, ਕਿਸਾਨਾਂ ਦੇ ਨਾਲ ਵੀ ਹੈ. ਬੜੇ ਸੰਗੀਨ ਐਲੀਗੇਸ਼ਨ ਲਗਾ ਰਹੇ ਹੈ ਤੁਸੀਂ, ਜਿਹੜਾ ਕਿਸਾਨ ਲੀਡਰ ਜਿਹੜੇ ਇਸ ਵੇਲੇ ਇਲੈਕਸ਼ਨ ਲੜ ਰਹੇ ਆ. ਦੂਸਰਾ ਮੈਂ ਵੀ ਸਵਾਲ ਹੈ ਕਿ ਹੁਣ ਕਾਂਗਰਸ ਵੀ ਇਹ ਗੱਲ ਕਰ ਰਹੀ ਹੈ ਕਿ ਬਿਲਕੁਲ ਸਿਸਮਾ ਫਾਰਮ ਦੇ ਵਿੱਚ ਕੋਈ ਮੀਟਿੰਗਾਂ ਹੋਈਆਂ, ਉਹ ਵੀ ਇਹਦੀਆਂ ਚੀਜ਼ਾਂ ਕੱਢ ਕੇ ਸਾਹਮਣੇ ਲਿਆ ਰਹੇ ਆ. ਸੋ ਇਹ ਕੀ ਮਾਮਲਾ ਕੀ ਹੈ ਤੁਹਾਡੇ, ਇਸ 'ਤੇ ਕੀ ਕਮੈਂਟ ਹੈ?
ਸਰ ਮੈਂ ਤਾਂ ਇੱਕ ਗੱਲ ਜ਼ਰੂਰ ਅਪੀਲ ਹੀ ਕਰੂੰਗਾ ਕਿਉਂਕਿ ਸਾਡੀ ਇਹ ਤਰਾਸ ਵੀ ਪੰਜਾਬ ਦੀ ਆ, ਸਾਡੀ ਅੱਜ ਪਾਰਟੀਆਂ ਦੀ ਜਿਹੜੀ, ਦੇਖੋ ਇਹਨਾਂ ਦੋਨਾਂ ਪਾਰਟੀਆਂ ਨੂੰ ਅੱਜ ਇਹ ਨਹੀਂ ਚਾਹੀਦਾ ਇੱਕ ਦੂਜੇ ਤੇ ਚੱਕੜ ਚੁੱਕਣਾ, ਕਿਉਂਕਿ ਦੋਨੇ ਅੱਜ ਜੇ ਦੋਨਾਂ ਦੀ ਸਭੀ ਦੇਖਿਆ ਜਾਵੇ ਤਾਂ ਅਰਵਿੰਦ ਕੇਜਰੀਵਾਲ ਸਾਹਿਬ ਤੇ ਰਾਜੇਵਾਲ ਸਾਹਿਬ ਨੂੰ, ਦੋਨਾਂ ਦੀ ਸਭੀ ਬੜੀ ਵਧੀਆ ਔਰ ਦੋਨਾਂ ਨੇ ਇੱਕ ਵੱਖਰਾ ਵੱਖਰੇ ਤਰ੍ਹਾਂ ਦਾ ਨਾਮ ਕਮਾਇਆ, ਤੇ ਜੇ ਅੱਜ ਇਹ ਐਲੀਗੇਸ਼ਨ ਲਾਉਂਦੇ ਆ ਤਾਂ ਦੁਰਭਾਗਿਆ ਜਿਹੜਾ ਕਹਿੰਦਾ ਹੁੰਦਾ ਪੰਜਾਬ ਦਾ, ਇਹਨਾਂ ਪਾਰਟੀਆਂ ਦਾ ਨਹੀਂ ਗਾ, ਕਿਉਂਕਿ ਸਾਨੂੰ ਵੀ ਇਹ ਚੀਜ਼ ਸੋਚਣੀ ਚਾਹੀਦੀ ਹੈ. ਮੈਂ ਹਮੇਸ਼ਾ ਹੀ ਕਹਿੰਦਾ ਆਮ ਆਦਮੀ ਪਾਰਟੀ ਨੂੰ, ਦੇਖੋ ਉਹਨਾਂ ਨੇ ਇੱਕ ਰਾਜਨੀਤੀ ਦੇ ਵਿੱਚ ਬਹੁਤ ਵੱਡਾ ਬਦਲਾਅ ਲਿਆਂਦਾ, ਕੋਈ ਡਾਊਟ ਨਹੀਂ, ਕੋਈ ਸ਼ੱਕ ਨਹੀਂ, ਸਾਰੀ ਦੁਨੀਆਂ ਦੇ ਉੱਤੇ ਚਰਚੇ ਆ. ਪਰ ਜੇ ਅੱਜ ਉਹਨਾਂ ਦਾ ਨਹੀਂ ਸਮਝੌਤਾ ਕੋਈ ਗੱਲ ਨਹੀਂ, ਮੈਂ ਕਹਿੰਦਾ ਉਹ ਆਪਣੀ ਜਗ੍ਹਾ. ਮੈਂ ਹਮੇਸ਼ਾ ਹੀ ਕਹਿੰਦਾ ਵੀ ਚੰਗੇ, ਆਪਾਂ ਇਹ ਵੀ ਹਮੇਸ਼ਾ ਕਹਿੰਦੇ ਵੀ ਡਿਜ਼ਰਵਿੰਗ ਲੋਕਾਂ ਨੂੰ ਤੁਸੀਂ ਚੁਣੋ, ਉਹ ਕੈਂਡੀਡੇਟ ਚੁਣੋ. ਹਾਂ, ਪਾਰਟੀ ਦਾ ਮੈਨੀਫੈਸਟੋ ਤੁਸੀਂ ਅਜੇ ਨਾ ਕਿਸਾਨਾਂ ਦਾ ਆਇਆ ਨਾ ਆਮ ਆਦਮੀ ਪਾਰਟੀ ਦਾ ਆਇਆ, ਸੋ ਇਸ ਕਰਕੇ ਥੋੜਾ ਜਿਹਾ ਇਹਦੇ ਤੇ ਸਾਨੂੰ ਸੋਚ ਲੈਣਾ ਚਾਹੀਦਾ ਜੇ, ਵਿਚਾਰਨਾ ਚਾਹੀਦਾ ਸਾਨੂੰ, ਕਿਉਂਕਿ ਦੋਨਾਂ ਦੀਆਂ ਨੀਤੀਆਂ ਕੀ ਆਉਣਗੀਆਂ. ਐਲੀਗੇਸ਼ਨ ਲਾਉਣ ਦਾ ਤਾਂ ਕੋਈ ਮਤਲਬ ਹੀ ਨਹੀਂ, ਸੈਂਸ ਹੀ ਨਹੀਂ ਬਣਦੀ. ਜੇ ਲਾਉਂਦੇ ਆ ਤਾਂ ਇਹ ਦੋਨੇ ਆਪਦਾ ਆਪਦਾ ਕ੍ਰੈਡਿਟ ਲੂਜ਼ ਕਰਦੇ ਆ ਔਰ ਲੋਕਾਂ ਦਾ ਇਹਦੇ 'ਚ ਨੁਕਸਾਨ ਹੋਊਗਾ. ਔਰ ਇਹਦੇ 'ਚ ਇਹ ਤਾਂ ਐਲੀਗੇਸ਼ਨ ਹੀ ਲਾਉਂਦੇ ਆ ਪਰ ਲੋਕਾਂ ਦਾ ਦੂਜੀਆਂ ਪਾਰਟੀਆਂ ਨੇ ਫਿਰ ਫਾਇਦਾ ਚੱਕ ਜਾਣਾ, ਤੇ ਫਿਰ ਇਹ ਨਾ ਹੋਵੇ ਕਿਤੇ ਸਾਡੀ ਤਰਾਸ ਦੀ 5 ਸਾਲ ਲਈ ਮੇਰੇ ਹਿਸਾਬ ਨਾਲ ਫਿਰ ਐਸੀ ਪਿਕਚਰ ਤਸਵੀਰ ਸਾਡੀ ਖਰਾਬ ਹੋ ਜਾਏਗੀ ਮੁੜ ਕੇ ਉਸ ਨੂੰ ਦੁਬਾਰਾ ਨਵੇਂ ਸਿਰੇ ਤੋਂ ਸਿਰਜਣਾ ਬਹੁਤ ਔਖਾ ਹੋ ਜਾਊਗਾ। ਜਦੋਂ ਜੀ ਮੈਂ ਤਾਂ ਇਹੀ ਲੋਕਾਂ
ਤੁਹਾਡਾ ਜਿਹੜੀ ਤੁਹਾਡੀ ਗੱਲ ਆ ਮੇਰੀ ਵੀ ਇਹੀ ਗੱਲ ਆ, ਮੈਂ ਗੁਰਦੀਪ ਸਾਹਿਬ ਤੁਹਾਡੀ ਗੱਲ ਨਾਲ ਸਹਿਮਤ ਹੈ। ਦੇਖੋ ਇੱਕ ਦੂਸਰੇ ਨੂੰ ਬਿਲਕੁਲ ਕੁਸ਼ਚਨ ਪੁੱਛੋ, ਮੈਂ ਇਸ ਗੱਲ ਨਾਲ ਸਹਿਮਤ ਨਹੀਂ ਸੀਗਾ ਕਿ ਜੀ ਤੁਸੀਂ ਉਹ ਜਿੱਦਾਂ ਕਹਿੰਦੇ ਨਾ ਬਾਈ ਦੇ ਦਿਓ, ਵੀ ਜੇ ਇੰਡੀਆ ਨੇ ਮੈਚ ਵਰਲਡ ਕੱਪ ਨਹੀਂ ਜਿੱਤਿਆ ਪਿਛਲੇ 10 ਸਾਲਾਂ 'ਚ, ਤਾਂ ਅਸੀਂ ਕਹਿ ਦਈਏ ਜੀ ਵੈਸਟ ਇੰਡੀਜ਼ ਦੇ ਨਾਲ ਜੇ ਕਿਤੇ ਸਾਡਾ ਸਮਝੌਤਾ ਹੋ ਜਾਵੇ ਤਾਂ ਫਿਰ ਅਸੀਂ ਕਿਉਂ ਭਾਈ ਜੀ ਆਸਟ੍ਰੇਲੀਆ ਤਾਕਤਵਰ ਆ, ਤੁਸੀਂ ਆਪਣੀ ਹਿੰਮਤ ਨਾ ਹਰਾਓ। ਜੇ ਇੰਗਲੈਂਡ T20 ਵਰਲਡ ਕੱਪ ਜਿੱਤਿਆ ਤੁਸੀਂ ਆਪਣੀ ਹਿੰਮਤ ਨਾ ਹਰਾ ਕੇ ਦਿਖਾਓ। ਆਸਟ੍ਰੇਲੀਆ ਨੇ 2015 ਦੇ ਵਿੱਚ ਕਿਆ ਵਧੀਆ ਖੇਡੀ ਹੈ, 2019 'ਚ ਕਿਆ ਵਧੀਆ ਖੇਡੀ ਹੈ। ਹੁਣ ਜੇ ਤੁਹਾਡੇ ਅੰਦਰ ਤਾਕਤ ਹੈ ਤਾਂ ਆਪ ਜਿੱਤ ਕੇ ਦਿਖਾਓ ਵਰਲਡ ਕੱਪ। ਇਸੇ ਤਰ੍ਹਾਂ ਹੁਣ ਪੋਲਿਸੀਜ਼ 'ਤੇ ਐਲੀਗੇਸ਼ਨ ਲਗਾਓ, ਪੋਲਿਸੀਜ਼ 'ਤੇ ਗੱਲ ਕਰੋ ਕਿ ਪੋਲਿਸੀਜ਼ ਦੇ ਉੱਤੇ ਇਹ ਜਿਹੜਾ ਇਹ ਬੀਜੇਪੀ ਦੇ ਨਾਲ ਰਲੇ ਆ, ਬੀਜੇਪੀ ਤੋਂ ਪੈਸਾ ਖਾ ਗਏ, ਇਹ ਬੀਜੇਪੀ ਦੀ ਬੀ ਟੀਮ ਹੈ। ਔਰ ਮੇਰੀ ਇੱਕ ਗੱਲ ਹੋਰ ਵੀ ਹੈ, ਹੁਣ ਕਿਸਾਨ ਲੀਡਰ ਕਹਿ ਰਹੇ ਨੇ ਜੀ ਉਹ ਵੱਡਾ ਦੁਸ਼ਮਣ ਹੈ, ਛੋਟਾ ਦੁਸ਼ਮਣ ਹੈ। ਸਿਆਸਤ ਦੇ ਵਿੱਚ ਵਿਚਾਰਾਂ ਦੇ ਵੱਖਰੇਵੇਂ ਨੇ, ਇਹ ਨਹੀਂ ਕਹਿਣਾ ਚਾਹੀਦਾ ਵੱਡਾ ਦੁਸ਼ਮਣ ਹੈ ਛੋਟਾ ਦੁਸ਼ਮਣ ਹੈ। ਤੁਸੀਂ ਜੇ ਕੇਜਰੀਵਾਲ ਸਾਹਿਬ ਨੂੰ ਛੋਟਾ ਦੁਸ਼ਮਣ ਸਮਝਦੇ ਹੋ ਫਿਰ ਬੈਠੇ ਕਿਉਂ ਸੀ ਉਹਨਾਂ ਦੇ ਨਾਲ? ਜੇ ਤੁਸੀਂ ਇਹੋ ਜਿਹੇ ਵਰਡ ਯੂਜ਼ ਕਰਨਾ ਕੇਜਰੀਵਾਲ ਸਾਹਿਬ ਲਈ ਵੀ ਉਹ ਬੀਜੇਪੀ ਵੱਡਾ ਦੁਸ਼ਮਣ ਹੈ, ਮੋਦੀ ਵੱਡਾ ਦੁਸ਼ਮਣ ਹੈ, ਛੋਟਾ ਦੁਸ਼ਮਣ ਹੈ, ਤਾਂ ਫਿਰ ਤੁਸੀਂ ਕਿਸਾਨ ਲੀਡਰਸ ਨੂੰ ਬੈਠਣਾ ਨਹੀਂ ਚਾਹੀਦਾ ਸੀ ਜੇ ਤੁਸੀਂ ਦੁਸ਼ਮਣ ਵਰਡ ਯੂਜ਼ ਕਰਨਾ ਹੈ? ਤੇ ਫਿਰ ਕੱਲ੍ਹ ਤੱਕ ਤਾਂ ਤੁਸੀਂ ਅਲਾਇੰਸ ਬਣਾਉਂਦੇ ਫਿਰਦੇ ਸੀਗੇ ਕੇਜਰੀਵਾਲ ਸਾਹਿਬ ਨਾਲ।
ਇਹਦੇ ਵਿੱਚ ਇੱਕ ਗੱਲ ਬਹੁਤ ਵੱਡੀ ਹੈ, ਕਿਉਂਕਿ ਦੇਖੋ ਇਹ ਇਸ ਪਾਸੇ ਨੂੰ ਪੈ ਗਏ, ਪਰ ਦੋਨੋਂ ਪਾਰਟੀਆਂ ਭਾਵੇਂ ਉਹ ਦੇਖੋ ਗਠਬੰਧਨ ਕਰਨ ਲੱਗੀਆਂ ਸੀ, ਦੋਨੋਂ ਪਾਰਟੀਆਂ ਦੀ ਕਿਤੇ ਨਾ ਕਿਤੇ ਠੀਕ ਆ। ਉਹ ਰਾਜੇਵਾਲ ਸਾਹਿਬ ਨੇ ਵੀ ਕਿਹਾ ਬਈ ਮੈਂ ਉਹਨਾਂ ਕੋਲੇ ਮੁੱਦੇ ਰੱਖੇ ਸੀ, ਕਿਉਂਕਿ ਇਹ ਗੱਲਾਂ ਦੇਖੋ ਇਹ ਪਬਲਿਕ ਹੈ ਨਾ ਜਿਹੜੀ, ਉਹਨਾਂ ਦੇ ਜਿਹੜੇ ਵਲੰਟੀਅਰ ਹੁੰਦੇ ਆ ਦੂਜੇ ਲੋਕ, ਉਹ ਕਈ ਵਾਰ ਆਰ ਤੋਂ ਬਿਨਾਂ ਬਾਹਰ ਹੋ ਕੇ ਰੌਲਾ ਪਾ ਦਿੰਦੇ ਆ। ਸੋਸ਼ਲ ਮੀਡੀਆ ਠੀਕ ਆ, ਮੈਂ ਬੜੀ ਇੱਜ਼ਤ ਕਰਦਾ, ਮੈਨੂੰ ਬੜਾ ਮਾਣ ਬਖਸ਼ਿਆ ਸੋਸ਼ਲ ਮੀਡੀਆ, ਪਰ ਸੋਸ਼ਲ ਮੀਡੀਆ ਵੀ ਇੱਕ ਐਸੀ ਚੀਜ਼ ਆ ਕਈ ਵਾਰ ਤੁਹਾਨੂੰ ਗਲਤ ਨੂੰ ਹੋਰ ਇਹ ਕਹਿੰਦੇ ਚੰਗਾ ਬਣਾਈ ਜਾਣਗੇ, ਚੰਗੇ ਨੂੰ ਗਲਤ ਬਣਾ ਦਿੰਦੇ ਆ, ਉੱਥੇ ਫਿਰ ਜਿਹੜਾ ਆਧਾਰ ਆ ਉਹ ਖਤਮ ਹੋ ਜਾਂਦਾ ਲੋਕਾਂ ਦਾ। ਇਹ ਲੋਕਾਂ ਨੂੰ ਸੋਚਣਾ ਚਾਹੀਦਾ, ਦੇਖੋ ਦੋਨਾਂ ਦਾ ਸਮਝੌਤਾ ਹੋਣਾ ਸੀ, ਨਹੀਂ ਹੋਇਆ, ਹੁਣ ਵੱਖ ਵੱਖ ਲੜ ਰਹੇ ਆ, ਪੰਜਾਬ ਦਾ ਭਲਾ ਕਾਹਦੇ 'ਚ? ਤੁਸੀਂ ਆਪਾਂ ਨੂੰ ਪਤਾ ਕਿਸਾਨ ਜਥੇਬੰਦੀਆਂ ਦੇ ਸਾਰੇ ਬੰਦਿਆਂ ਨੂੰ ਆਪਾਂ ਨਹੀਂ ਕਹਿ ਸਕਦੇ ਗੁੱਡ, ਪਰ ਉਹਨਾਂ ਦਾ ਮੈਨੀਫੈਸਟੋ ਕੀ ਹੋਏਗਾ ਕੀ ਨਹੀਂ ਹੋਏਗਾ ਆਪਾਂ ਉਹਨਾਂ 'ਚੋਂ ਵੀ ਅੱਜ ਜੇ ਇਹ ਬਣ ਗਿਆ। ਪਰ ਫਿਰ ਵੀ ਮੈਂ ਤਾਂ ਇਹ ਗੱਲ ਕਹੂੰਗਾ ਜੇ ਇੱਕ ਨੰਬਰ 'ਤੇ ਆਵਾਂ ਪਾਰਟੀ ਨੂੰ ਜਿਤਾਓ ਤੁਸੀਂ, ਤਾਂ ਕਿ ਉਹ ਬਹੁ ਮਤ ਨਾਲ ਸਰਕਾਰ ਜੇ ਬਣ ਗਈ ਤਾਂ ਕੇਜਰੀਵਾਲ ਸਾਹਿਬ ਦੀਆਂ ਜਿਹੜੀਆਂ ਨੀਤੀਆਂ ਦਿੱਲੀ 'ਚ ਲਾਗੂ ਹੋਈਆਂ ਉਹਨਾਂ ਦਾ ਬਹੁਤ ਵੱਡਾ ਆਧਾਰ ਆ, ਉਹ ਆਪਾਂ ਦੇਖ ਸਕਦੇ ਹਾਂ।
ਸਰ ਸਰ ਮੇਰੇ ਮੁਤਾਬਿਕ ਤਾਂ ਗੁਰਦੀਪ ਜੀ ਮੇਰੇ ਨੰਬਰ ਜੋ ਅੱਜ ਕਹਿ ਰਹੇ ਨੇ, ਮੈਂ ਗਰਾਊਂਡ 'ਤੇ ਨਹੀਂ ਬੈਠਾ ਪਰ ਇੱਥੇ ਬੈਠੇ ਸਟੱਡੀ ਅਸੀਂ ਵੀ ਸਾਰੀ ਕਰੀ ਦੀ ਹੈ। ਸੋ ਮੇਰੇ ਮੁਤਾਬਿਕ ਅੱਜ ਵੀ 40 ਤੋਂ 50 ਸੀਟਾਂ ਜਿਹੜੀਆਂ ਨੇ, ਜਾਂ ਸੋਰੀ ਹਾਂ 40 ਤੋਂ 50 ਸੀਟਾਂ ਨੰਬਰ 1 ਤੇ ਮੈਂ ਅੱਜ ਵੀ ਆਮ ਆਦਮੀ ਪਾਰਟੀ ਨੂੰ ਰੱਖ ਰਿਹਾ 40 ਤੋਂ 50 ਸੀਟਾਂ ਲੈ ਕੇ, ਕਾਂਗਰਸ 30 ਤੋਂ 40 ਸੀਟਾਂ ਲੈ ਕੇ ਦੂਸਰੇ ਨੰਬਰ 'ਤੇ, 15 ਤੋਂ 25 ਸੀਟਾਂ ਲੈ ਕੇ ਇਹ ਤੀਸਰੇ ਨੰਬਰ 'ਤੇ ਆਉਣਗੇ ਜਿਹੜੇ ਆਪਣੇ ਅਕਾਲੀ ਦਲ ਹੈ 15 ਤੋਂ 25, ਅਤੇ 5 ਤੋਂ ਲੈ ਕੇ 15 ਸੀਟਾਂ ਇਹ ਕਿਸਾਨ ਮੋਰਚਾ ਚੌਥੇ ਨੰਬਰ 'ਤੇ, ਅਤੇ 5ਵੇਂ ਨੰਬਰ 'ਤੇ ਬੀਜੇਪੀ 0 ਤੋਂ ਲੈ ਕੇ ਇਹਨਾਂ ਦੀਆਂ 7 ਕੁ ਸੀਟਾਂ ਲਾ ਲਓ ਤੁਸੀਂ, ਇਹ ਇੱਥੇ ਕੁ ਖੜਨਗੇ ਜੋ ਮੇਰਾ ਅੱਜ ਐਸਟੀਮੇਟ। ਇਹ ਪੰਜ ਪੋਜੀਸ਼ਨਾਂ ਮੇਰੇ ਹਿਸਾਬ ਨਾਲ ਅੱਜ ਬਣਦੀਆਂ ਨਜ਼ਰ ਆ ਰਹੀਆਂ ਮੈਨੂੰ। ਬਾਕੀ ਸਾਡੇ ਜਿਹੜੇ ਸਹਿਯੋਗੀ ਪੱਤਰਕਾਰ ਨੇ ਉਹ ਕਹਿੰਦੇ ਨਹੀਂ ਕਿਸਾਨ ਮੋਰਚਾ ਸਭ ਤੋਂ ਅੱਗੇ ਜਾਏਗਾ, ਇਹ ਗਰਾਊਂਡ 0 ਤੋਂ ਬੈਠੇ ਨੇ ਵਿਨੇ ਜੀ, ਇਹ ਕਿਸਾਨ ਮੋਰਚੇ ਨੂੰ ਸਭ ਤੋਂ ਅੱਗੇ ਦੱਸ ਰਹੇ ਨੇ। ਮੈਂ ਕਿਸਾਨ ਮੋਰਚੇ ਨੂੰ ਹਜੇ ਚੌਥੇ ਮੇਰੇ ਹਿਸਾਬ ਦਾ ਆਮ ਆਦਮੀ ਪਾਰਟੀ ਜਾ ਰਹੀ ਹੈ ਨੰਬਰ 1 ਤੇ ਇਸ ਵੇਲੇ। ਔਰ ਜੇ ਅੱਛਾ ਇਸ ਲਈ ਮੈਂ ਗੱਲ ਕਰ ਰਿਹਾ ਵੀ ਕੱਲ੍ਹ ਨੂੰ ਜਿਹੜੇ ਅੱਜ ਅਸੀਂ ਇੱਕ ਦੂਜੇ ਨੂੰ ਕਰਪਸ਼ਨ ਦੱਸੀ ਜਾਂਦੇ ਹਾਂ ਵੀ ਬੰਦੇ ਕਰਪਟ ਆ, ਪੈਸੇ ਖਾ ਗਏ, ਇਹ ਬੀਜੇਪੀ ਦੀ ਬੀ ਟੀਮ ਹੈ, ਉਹ ਕੱਲ੍ਹ ਉਹਨਾਂ ਦੇ ਨਾਲ, ਕਿਉਂਕਿ ਦੇਖੋ ਜੇ ਫਰਜ਼ ਕਰ ਲਓ ਐਗਜ਼ਾਮਪਲ ਦੇ ਤੌਰ 'ਤੇ 50 ਸੀਟਾਂ ਆ ਗਈਆਂ ਆਮ ਆਦਮੀ ਪਾਰਟੀ ਦੀਆਂ, 10 ਸੀਟਾਂ ਉੱਧਰੋਂ ਕਿਸਾਨਾਂ ਦੀ ਆ ਗਈਆਂ, ਅਲਾਇੰਸ ਤਾਂ ਬਣਨਾ ਹੀ ਬਣਨਾ, ਫਿਰ ਅਲਾਇੰਸ ਕਰਨਾ ਪੈਣਾ। ਤੁਸੀਂ ਕਾਂਗਰਸ ਨਾਲ ਅਲਾਇੰਸ ਨਹੀਂ ਕਰ ਸਕਦੇ, ਕਿਹੜਾ ਰਹਿ ਗਿਆ, ਅਕਾਲੀ ਦਲ ਨਾਲ ਅਲਾਇੰਸ ਨਹੀਂ ਕਰ ਸਕਦੇ, ਉਹਨੂੰ ਤੁਸੀਂ ਇੰਨਾ ਕੁਛ ਬੋਲਿਆ, ਬੀਜੇਪੀ ਨਾਲ ਤੁਸੀਂ ਅਲਾਇੰਸ ਨਹੀਂ ਕਰ ਸਕਦੇ, ਫਿਰ ਆਮ ਆਦਮੀ ਪਾਰਟੀ ਨੂੰ ਅਲਾਇੰਸ ਕਿੰਨਾ ਕਰਨਾ ਪੈਣਾ ਕਿਸਾਨਾਂ ਨਾਲ? ਸੋ ਬਿਹਤਰ ਆ ਕਿ ਔਰ ਕਿਸਾਨਾਂ ਨੂੰ ਵੀ ਜੇ ਸਰਕਾਰ 'ਚ ਰਹਿਣਾ ਤੇ ਕਿਸਾਨਾਂ ਨੂੰ ਵੀ ਆਮ ਆਦਮੀ ਪਾਰਟੀ ਨਾਲ ਅਲਾਇੰਸ ਕਰਨਾ ਪੈ ਸਕਦਾ। ਸੋ ਬਿਹਤਰ ਆ ਵੀ ਇੱਕ ਦੂਜੇ ਨੂੰ ਕਰਪਟ ਕਹਿਣਾ, ਅੱਜ ਤੁਸੀਂ ਕਰਪਟ ਕਹੋ, ਫਿਰ ਇਹੀ ਸਵਾਲ ਵੀ ਸਰ ਅੱਜ ਕੇਜਰੀਵਾਲ ਸਾਹਿਬ ਉੱਥੇ ਪ੍ਰੈਸ ਕਾਨਫਰੰਸ 'ਚ ਉਹ ਬੰਦਾ ਸੀਗਾ, ਉਹਨੇ ਸਵਾਲ ਪੁੱਛਿਆ ਕੇਜਰੀਵਾਲ ਸਾਹਿਬ ਨੂੰ ਵੀ ਤੁਸੀਂ ਕਿ ਹੁਣ ਤਾਂ ਪ੍ਰੈਸ ਕਾਨਫਰੰਸ 'ਚ ਕੇਜਰੀਵਾਲ ਸਾਹਿਬ ਨੂੰ ਪੱਤਰਕਾਰ ਸਵਾਲ ਪੁੱਛਣ ਲੱਗ ਪਏ ਨੇ ਵੀ ਤੁਸੀਂ ਪੈਸੇ ਲੈ ਕੇ ਟਿਕਟਾਂ ਦਿੰਦੇ ਹੋ। ਕੇਜਰੀਵਾਲ ਸਾਹਿਬ ਨੇ ਕਿਹਾ ਬਤਾ ਤੂੰ ਕਿਸ ਨਿਊਜ਼ ਚੈਨਲ ਕਾ ਬਈ, ਉਹਨਾਂ ਦੱਸਿਆ ਵੀ ਮੈਂ ਇਸ ਨਿਊਜ਼ ਚੈਨਲ ਦਾ, ਕਹਿੰਦੇ ਜੀ ਸਬੂਤ ਕਿਆ ਹੈ ਤੇਰੇ ਪਾਸ ਕਿ ਹਮਨੇ ਪੈਸੇ ਖਾਏ ਆ? ਕੱਲ ਕੋ ਮੈਂ ਬੋਲ ਦੂੰਗਾ, ਉਹਨਾਂ ਨੇ ਇਹ ਪੁੱਛਿਆ ਕੇਜਰੀਵਾਲ ਸਾਹਿਬ ਨੇ, ਕਹਿੰਦੇ ਅੱਛਾ ਤੇਰੇ ਮਾਲਿਕ ਦਾ ਨਾਮ ਕਿਆ ਹੈ? ਸਾਰੇ ਹੱਸਣ ਲੱਗ ਪਏ, ਸਾਰੇ ਹੱਸਣ ਲੱਗ ਪਏ, ਕਹਿੰਦੇ ਤੇਰੇ ਨਿਊਜ਼ ਚੈਨਲ ਕੇ ਮਾਲਿਕ ਦਾ ਨਾਮ ਕਿਆ ਹੈ? ਅਗਰ ਮੈਂ ਕਹਿ ਦੂੰ ਕਿ ਤੇਰੇ ਨਿਊਜ਼ ਚੈਨਲ ਕਾ ਮਾਲਿਕ ਨੇ ਪੈਸੇ ਖਾਏ ਆ, ਫਿਰ ਤੂੰ ਹਮਸੇ ਸਬੂਤ ਮੰਗੇਗਾ? ਲੇਕਿਨ ਲੇਕਿਨ ਹੁਣ ਜਿਹੜੇ ਇਹ ਸਵਾਲ ਨੇ ਇਹ ਹੁਣ ਕੇਜਰੀਵਾਲ ਸਾਹਿਬ ਨੂੰ ਡਾਇਰੈਕਟ ਹੋਣ ਲੱਗ ਪਏ ਨੇ, ਪਰ ਇਸ ਕਾਰਨ ਕਿਸਾਨ ਮੋਰਚੇ ਨੂੰ ਆਮ ਆਦਮੀ ਬਣਾਉਂਦੀ ਆ ਕਿਸਾਨਾਂ ਨੂੰ ਬੀਜੇਪੀ ਵਾਲੇ ਨੇ ਪੈਸੇ ਦਿੱਤੇ ਆ, ਫਿਰ ਗੱਲ ਵੱਖਰੀ ਆ। ਜਾਂ ਕਿਸਾਨ ਮੋਰਚੇ ਵਾਲੇ ਸਬੂਤ ਪੇਸ਼ ਕਰ ਦੇਣ ਕਿ ਦੇਖੋ ਜੀ ਕੇਜਰੀਵਾਲ ਸਾਹਿਬ ਨੇ ਤਾਂ ਪੈਸੇ ਖਾ ਕੇ ਟਿਕਟਾਂ ਵੰਡੀਆਂ ਨੇ, ਫਿਰ ਗੱਲ ਵੱਖਰੀ ਹੈ। ਲੇਕਿਨ ਏਦਾਂ ਹੀ ਇੱਕ ਦੂਜੇ ਤੇ ਹਵਾ ਚ ਏਦਾਂ ਕਰੀ ਜਾਣਾ ਫਾਇਰ, ਉਹ ਗੱਲ ਠੀਕ ਨਹੀਂ ਹੈ।
ਵੀਰ ਜੀ ਮੈਂ ਤੁਹਾਨੂੰ ਫਿਰ ਉਹੀ ਗੱਲ ਕਹਿਣਾ,
ਮੈਂ ਗੁਰਦੀਪ ਜੀ ਸੋਰੀ ਮੈਂ ਆ ਰਿਹਾ ਤੁਹਾਡੇ ਤੋਂ ਹੀ ਸ਼ੁਰੂ ਕਰਾਂਗਾ, ਬਾਕੀ ਕਾਲਰ ਨੂੰ ਬੇਨਤੀ ਹੈ ਹੱਥ ਜੋੜ ਕੇ ਵੇਟ ਕਰ ਲੈਣ, ਸਾਰੀਆਂ ਕਾਲ ਪਹਿਲਾਂ ਗੁਰਦੀਪ ਸਾਹਿਬ ਨਾਲ ਗੱਲ ਮੁਕੰਮਲ ਹੋਏਗੀ, ਫਿਰ ਬਾਕੀ ਕਾਲਰਸ ਨਾਲ ਗੱਲਬਾਤ ਹੋਏਗੀ ਇਹਨਾਂ ਦੇ ਨਾਲ, ਕਿਉਂਕਿ ਆਮ ਆਦਮੀ ਪਾਰਟੀ ਦੇ ਮੇਰੇ ਮੈਂ ਤਾਂ ਨਹੀਂ ਕਹਾਂਗਾ ਕਿ ਸਭ ਤੋਂ ਵੱਡੇ, ਪਰ ਇਹਨਾਂ ਨੇ ਬਹੁਤ ਬਹੁਤ ਕੁਰਬਾਨੀ ਹੈ ਇਹਨਾਂ ਦੀ ਆਮ ਆਦਮੀ ਪਾਰਟੀ ਵਾਸਤੇ, ਮੋਰ ਟਰੱਕ ਚਲਾ ਰਹੇ ਨੇ, ਮਿਹਨਤ ਕਰ ਰਹੇ, ਇਜ਼ ਵੈਰੀ ਹਾਰਡ। ਮੈਂ ਤਾਂ ਸੱਚੀ ਗੱਲ ਦੱਸਾਂ ਵੀ ਸਲੂਟ ਆ ਤੁਹਾਨੂੰ ਸਾਰਿਆਂ ਨੂੰ, ਸਾਰਿਆਂ ਨੂੰ, ਤੁਹਾਡੇ ਵਰਗੇ ਬੰਦਿਆਂ ਨੂੰ ਜਿਨ੍ਹਾਂ ਨੇ ਆਪਣੀ ਇੱਥੇ ਮਿਹਨਤ ਦੀ ਕਮਾਈ ਦੇ ਨਾਲ ਆਪਣਾ ਟਾਈਮ, ਆਪਣਾ ਪੈਸਾ, ਆਪਣਾ ਫੈਮਿਲੀ ਟਾਈਮ ਕੱਟ ਕੇ ਤੁਸੀਂ ਆਮ ਆਦਮੀ ਪਾਰਟੀ, ਕੇਜਰੀਵਾਲ ਸਾਹਿਬ ਨੂੰ ਤਾਂ ਸਰ ਤੁਹਾਡੇ ਨਾ ਪੈਰੀ ਹੱਥ ਲਾਉਣੇ ਚਾਹੀਦੇ ਨੇ ਤੁਹਾਡੇ ਸਾਰਿਆਂ ਦੇ। ਮੇਰੀ ਦਿਲੀ ਖੁਆਇਸ਼ ਹੈ, ਸੱਚੀ ਅੱਜ ਮੈਂ ਇਹ ਗੱਲ ਕਹਿੰਦਾ, ਮੇਰੀ ਦਿਲੀ ਖੁਆਇਸ਼ ਆ ਕਿ ਕੇਜਰੀਵਾਲ ਸਾਹਿਬ ਨੂੰ ਇੱਥੇ ਆ ਕੇ ਨਾ ਤੁਹਾਡੇ ਸਾਰਿਆਂ ਦੇ ਹੱਥ ਜੋੜ ਕੇ ਪੈਰੀ ਹੱਥ ਲਾ ਕੇ ਧੰਨਵਾਦ ਕਰਨਾ ਚਾਹੀਦਾ। ਅਮਰੀਕਾ ਤੋਂ ਡਾਕਟਰ ਸਾਹਿਬ ਨੇ, ਡਾਕਟਰ ਇੱਥੇ ਤੁਸੀਂ ਬੈਠੇ ਹੋ, ਹੋਰ ਤੁਹਾਡੇ ਜਿੰਨੇ ਵੀ ਸੰਗੀ ਸਾਥੀ ਹੈ, ਵੀ ਆਪਣਾ ਟਾਈਮ, ਆਪਣਾ ਪੈਸਾ ਲਗਾ ਕੇ ਜੋ ਤੁਸੀਂ ਸਪੋਰਟ ਕਰ ਰਹੇ ਹੋ ਸਾਡੇ। ਹਾਂਜੀ ਇੱਕ ਮਿੰਟ ਮੈਂ ਆ ਰਹੀ ਤੁਹਾਡੇ ਕੋਲ, ਸੇਮ ਐਕਸ ਤੋਂ ਲਲਿਤ ਜੀ ਸਾਡੇ ਨਾਲ ਨੇ, ਸਾਡੇ ਕੋਲ ਮਿੰਟ ਰਹਿ ਗਏ ਨੇ ਸਿਰਫ ਦੋ, ਮੈਂ ਚਾਹਾਂਗਾ ਕਿ ਉਹਨਾਂ ਨੂੰ ਦੇ ਦਈਏ ਦੋ ਮਿੰਟ, ਫਿਰ ਗੱਲਬਾਤ ਤੁਹਾਡਾ ਜਾਰੀ ਰਹੇਗੀ। ਹਾਂਜੀ ਸੇਮ ਐਕਸ ਤੋਂ ਲਲਿਤ ਜੀ, ਵੈਲਕਮ ਸਰ, ਕੀ ਹਾਲ ਹੈ, ਠੀਕ ਹੈ?
ਗੁੱਡ ਮੀਟਿੰਗ ਜਦੋਂ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਔਰ ਲੋਹੜੀ ਤੇ ਮਾਘੀ ਦੀਆਂ ਸਰ ਲੱਖ ਲੱਖ ਵਧਾਈਆਂ ਸਾਡੇ ਸਾਰੇ ਸਰੋਤੇ ਨੂੰ।
ਥੈਂਕ ਯੂ ਸਰ, ਤੁਹਾਨੂੰ ਔਰ ਸੇਮ ਐਕਸ ਦੀ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈ ਸਰ। ਕੀ ਹੁਕਮ ਹੈ ਸਰ ਜੀ?
ਥੈਂਕ ਯੂ ਸਰ ਜੀ, ਆਈ ਨੋ ਟਾਈਮ ਥੋੜਾ ਸ਼ਾਰਟ ਹੈਗਾ, ਸੋ ਮੈਂ ਬੜਾ ਕੁਇਕਲੀ ਬਰੀਫ ਕਰਾਂਗਾ ਜਦਵੀਰ ਜੀ। ਮਾਰਕੀਟ ਤੁਹਾਨੂੰ ਪਤਾ ਹੈਗਾ ਬੜੀ ਹਲੇ ਵੀ ਬਹੁਤ ਹੀ ਜ਼ਿਆਦਾ ਤੇਜ਼ ਸਪੀਡ ਨਾਲ ਚੱਲ ਰਹੀ ਹੈਗੀ ਹੈ, ਔਰ ਜਦਵੀਰ ਜੀ ਪੀਲ ਏਰੀਏ ਦੇ ਵਿੱਚ ਮੈਂ ਬੜਾ ਹੁਣ ਕਲੀਅਰ ਦੇਖ ਰਿਹਾ ਕਿ ਜਿਹੜਾ ਫਸਟ ਟਾਈਮ ਹੋਮ ਬਾਇਰ ਹੈਗਾ ਇਸ ਵੇਲੇ ਕੰਪਲੀਟਲੀ, ਆਈ ਥਿੰਕ ਉਹਨਾਂ ਦਾ ਜਿਹੜਾ ਅਸੈਸੇਬਿਲਟੀ ਕ੍ਰਾਈਟੀਰੀਆ ਹੈਗਾ, ਮੈਨੂੰ ਨਹੀਂ ਲੱਗਦਾ ਪੀਲ ਏਰੀਆ ਦੇ ਵਿੱਚ ਫਸਟ ਟਾਈਮ ਹੋਮ ਬਾਇਰ ਕੋਈ ਡਿਟੈਚ ਕਰ ਲੈ ਪਾਏਗਾ ਇਨ ਦਾ ਕਮਿੰਗ ਟਾਈਮ। ਤੇ ਜੋ ਹੁਣ ਲੈਂਡ ਸਿਨੈਰੀਓ ਹੈਗਾ, ਲੈਂਡ ਸਾਡੇ ਕੋਲ ਜੇ ਜੀ ਟੀ ਏ ਦੇ ਵਿੱਚ ਦੇਖੀਏ ਤਾਂ ਨਹੀਂ ਹੈਗੀ, ਤਾਂ ਕੌਂਡੋ ਮਾਰਕੀਟ ਸਾਰਿਆਂ ਨੂੰ ਪਤਾ ਹੈਗਾ, ਮੈਂ ਬਾਰ ਬਾਰ ਇਹ ਤੁਹਾਡੇ ਸ਼ੋਅ ਤੇ ਕਹਿੰਦਾ ਰਿਹਾ, ਜਿਸ ਸਪੀਡ ਨਾਲ ਮਾਰਕੀਟ ਚੱਲ ਰਹੀ ਹੈ ਕੌਂਡੋ ਇਜ਼ ਨੈਕਸਟ ਬੂਮ। ਸੋ ਉਹਦੇ ਵਿੱਚ ਹੁਣ ਯੁਧਵੀਰ ਜੀ ਜੇ ਟੋਰੋਂਟੋ ਦੀ ਗੱਲ ਕਰੀਏ, ਮੈਂ ਦੇਖ ਰਿਹਾ ਰੈਂਟਲ ਮਾਰਕੀਟ ਦੇ ਉੱਤੇ ਬਿਡਿੰਗ ਚੱਲ ਰਹੀ ਹੈ ਇਸ ਵੇਲੇ, ਸਟੂਡੈਂਟਸ ਇੰਨਾ ਕੁ ਜ਼ਿਆਦਾ ਅਸੀਂ ਇਨਵਾਈਟ ਕੀਤਾ ਹੈਗਾ ਸਾਰੇ ਫੋਰਨ ਕੰਟਰੀਜ਼ ਤੋਂ, ਤੇ ਵਨ ਬੈਡਰੂਮ ਪਲੱਸ ਡੈਨ ਦੇ ਉੱਤੇ ਬਿਡਿੰਗ ਚੱਲ ਰਹੀਆਂ ਹੈਗੀਆਂ ਯੁਧਵੀਰ ਜੀ ਰੈਂਟਲ ਦੇ ਉੱਤੇ ਵੀ। ਸੋ ਜਿਹੜੇ ਮੇਰੇ ਭਰਾ ਇਨਵੈਸਟ ਕਰਨਾ ਚਾਹ ਰਹੇ ਹੈਗੇ ਆ ਕੌਂਡੋ ਦੇ ਵਿੱਚ, ਬੜਾ ਹੀ ਇੱਕ ਸਾਡੇ ਕੋਲ ਯੁਧਵੀਰ ਜੀ, ਮੈਂ ਬਹੁਤ ਕੁਇਕਲੀ ਮੈਂਸ਼ਨ ਕਰਾਂਗਾ ਬਿਕੋਜ਼ ਤੁਸੀਂ ਮੈਨੂੰ ਸਿਰਫ ਦੋ ਮਿੰਟ ਦਿੱਤੇ ਆ, ਯੰਗ ਐਂਡ ਨੰਡਾਸ ਜਿਹੜਾ ਕਿ ਹੱਬ ਹੈਗਾ ਡਾਊਨ ਟਾਊਨ ਦਾ ਯੁਧਵੀਰ ਜੀ, ਈਟਨ ਸੈਂਟਰ ਸਾਰਿਆਂ ਨੂੰ ਪਤਾ, ਸਾਰੀ ਦੁਨੀਆ ਉੱਥੇ ਸ਼ੋਪਿੰਗ ਕਰਨ ਜਾਂਦੀ ਹੈ, ਉੱਥੋਂ ਵਾਕਿੰਗ ਡਿਸਟੈਂਸ ਤੇ ਹੈ, ਰਾਇਸਨ ਯੂਨੀਵਰਸਿਟੀ, ਡੰਡਾਸ ਸਟੇਸ਼ਨ ਸਬਵੇ ਦਾ, ਆਪਣਾ ਸੇਂਟ ਮਾਈਕਲ ਹੋਸਪਿਟਲ ਹੋ ਗਿਆ, ਜਾਰਜ ਬਰਾਊਨ ਕਾਲਜ, ਯੂ ਨੇਮ ਦਾ ਥਿੰਗ, ਯੂਨੀਵਰਸਿਟੀ ਆਫ ਟੋਰੋਂਟੋ, ਹਰ ਚੀਜ਼ ਉੱਥੋਂ ਵਾਕਿੰਗ ਡਿਸਟੈਂਸ ਤੇ ਹੈਗੀ ਹੈ ਜਗਵੀਰ ਜੀ। ਤੇ 4 ਤੋਂ 5 ਸਾਲ ਦੀ ਜੇ ਕਲੋਜਿੰਗ ਦੇ ਵਿੱਚ ਤੁਸੀਂ ਸਿਰਫ ਜੇ 20% ਡਾਊਨ ਪੇਮੈਂਟ ਸਿਰਫ ਦੇਣੀ ਹੈਗੀ ਹੈ, ਉਹ ਵੀ 2 ਸਾਲਾਂ ਦੇ ਅੰਦਰ ਅੰਦਰ, ਜਿਹੜੇ ਕਿ 2.5% ਕਰਕੇ ਬਿਲਡਰ ਨੇ ਬਹੁਤ ਹੀ ਅੱਛਾ ਉਹਨੂੰ ਬ੍ਰੇਕਅਪ ਦਿੱਤਾ ਹੈਗਾ, ਸਟੈਪ ਅਪ ਪਲਾਨ ਦਿੱਤਾ ਹੈਗਾ ਉਹਨਾਂ ਨੇ ਉਹਨੂੰ ਤੁਹਾਡੀ ਇਨਵੈਸਟਮੈਂਟ ਕਰਨ ਲਈ। ਅਸਾਈਨਮੈਂਟ ਅਸੀਂ ਨਾਲ ਲੈ ਕੇ ਦੇ ਰਹੇ ਹਾਂ ਜਗਵੀਰ ਜੀ, ਔਰ ਯੂਨਿਟ ਸਟਾਰਟ ਹੋ ਰਹੇ ਆ।
ਸਰ ਤੁਸੀਂ ਹੋਲਡ ਕਰ ਲਓ, ਫੋਨ ਨੰਬਰ ਦੇ ਦਿਓ, ਹੋਲਡ ਲਾਈਨ ਹੋਲਡ ਕਰ ਲਓ, ਲਾਈਨ ਹੋਲਡ ਕਰ ਲਓ, ਫੋਨ ਨੰਬਰ ਦੇ ਦਿਓ ਬਸ, ਲਾਈਨ ਹੋਲਡ ਕਰ ਲਓ।
416-999-6412-41 You are listening to WTOR 770 AM Youngstown Toronto।
ਕੋਵਿਡ ਦਾ ਇੱਕ ਨਵਾਂ ਤੇਜ਼ੀ ਨਾਲ ਫੈਲਣ ਵਾਲਾ ਰੂਪ ਓਮੀਕ੍ਰੋਨ ਹੁਣ ਓਨਟੈਰੀਓ ਵਿੱਚ ਹੈ। ਸਾਨੂੰ ਕੋਵਿਡ 19 ਵਿਰੁੱਧ ਆਪਣੀ ਲੜਾਈ ਜਾਰੀ ਰੱਖਣ ਦੀ ਜ਼ਰੂਰਤ ਹੈ। ਬੂਸਟਰ ਸ਼ਾਟ ਲਗਵਾਉਣ ਲਈ ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ ਅਤੇ ਉਹ ਕਰਦੇ ਰਹੋ ਜੋ ਅਸੀਂ ਪਹਿਲਾਂ ਹੀ ਜਾਣਦੇ ਹਾਂ, ਜੋ ਸਾਨੂੰ ਸੁਰੱਖਿਅਤ ਰੱਖਦਾ ਹੈ। ਆਪਣੇ ਆਪ ਨੂੰ ਕੋਵਿਡ 19 ਤੋਂ ਬਚਾਓ। ontario.ca/covid19 ਉੱਤੇ ਹੋਰ ਜਾਣਕਾਰੀ ਲੈ ਸਕਦੇ ਹੋ। ਓਨਟੈਰੀਓ ਸਰਕਾਰ ਦੁਆਰਾ ਭੁਗਤਾਨ ਕੀਤਾ ਗਿਆ।
ਜਦੋਂ ਅਸੀਂ ਛੁੱਟੀਆਂ ਦਾ ਆਨੰਦ ਮਾਣ ਰਹੇ ਸੀ ਤਾਂ ਸਾਡੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵੇਅਰਹਾਊਸ ਵਰਕਰਸ ਦਿਨ ਰਾਤ ਜੀ ਜਾਨ ਲਾ ਕੇ ਪੂਰੀ ਮਿਹਨਤ ਨਾਲ ਕੰਮ ਕਰ ਰਹੇ ਸਨ। ਮੰਗ ਵਧਣ ਨਾਲ ਖਰੀਦਦਾਰੀ ਵੀ ਵੱਧਦੀ ਹੈ ਤੇ ਉਵੇਂ ਉਵੇਂ ਸਖਤ ਮਿਹਨਤ ਤੇ ਤੇਜ਼ੀ ਨਾਲ ਕੰਮ ਕਰਨ ਦਾ ਦਬਾਅ ਵੀ ਵੱਧਦਾ ਹੈ। ਕੈਨੇਡਾ ਦੇ ਵੇਅਰਹਾਊਸ ਵਰਕਰਸ ਦੀ ਯੂਨੀਅਨ ਹੋਣ ਦੇ ਨਾਤੇ ਯੂਨੀਫਾਰਮ ਤੋਂ ਬਿਹਤਰ ਹੋਰ ਕੋਈ ਵੀ ਨਹੀਂ ਜਾਣਦਾ ਕਿ ਸਾਡੇ ਵੇਅਰਹਾਊਸ ਵਰਕਰਸ ਵੀ ਚੰਗੀ ਸਿਹਤ, ਕੰਮ ਦੀ ਸੁਰੱਖਿਆ ਤੇ ਸਹੂਲਤਾਂ ਦੇ ਮਜ਼ਬੂਤ ਕਾਨੂੰਨ, ਵਧੀਆ ਤਨਖਾਹਾਂ, ਕੰਮ ਦੇ ਬਿਹਤਰ ਹਾਲਾਤ ਅਤੇ ਸਨਮਾਨ ਦੇ ਹੱਕਦਾਰ ਹਨ। ਵਧੇਰੇ ਜਾਣਕਾਰੀ ਲਈ ਵੇਅਰਹਾਊਸ ਵਰਕਰਸ ਯੂਨਾਈਟ .ca ਤੇ ਨਜ਼ਰ ਘੁਮਾਓ ਤੇ ਪੰਜਾਬੀ ਤੇ ਜਾਣਕਾਰੀ ਲਈ ਕਲਿੱਕ ਕਰੋ।
CIBC Global Money Transfer के साथ अपने परिवार को ज्यादा से ज्यादा खुशियां दें। CIBC Global Money Transfer की $0 ट्रांसफर फीस का फायदा उठाएं और अपने परिवार तक पहुंचाएं और भी ज्यादा पैसे। आज ही CIBC.com/GMT event पर जाएं और प्रोमो कोड GMT event के साथ अपने पहले ट्रांसफर पर $300 तक वापस पाएं। शर्तें और CIBC फॉरेन एक्सचेंज रेट्स लागू।
ट्रकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब। लो जी तीजी लोकेशन भी खोलती है, एग्जिट 579 फ्रॉम हाईवे 401 इन नैपनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नैपनी। क्विक ट्रक ल्यूब द वन स्टॉप शॉप, 519-622-0660 या quicktrucklube.com। QTL, बिकॉज वी केयर।
सी आई बी सी ग्लोबल मनी ट्रांसफर के साथ अपने परिवार को ज्यादा से ज्यादा खुशियां दें।